हारू हारू हारे दुखे प्याज कब भूतो दुखे प्याज कब भूतो दुखे प्याज कब भूतो दुखे प्याज कब भूतो प्रभु की ओत गई तो चूतो प्रभु की ओत गई तो चूतो वसु अपने त्रैगुण पवन चतर संसार जिनकी ने वसु अपने पवन चतर संसार जिनकी ने वसु अपने त्रैगुण पवन चतर संसार जिनकी ने बस अपने गुण पवन चतर संसार जग इश्नान का मुखान खंडे क्या है जन सुविचारा जंत विचारा क्या है जंत विचारा
क्या है जंत विचारा क्या है जंत विचारा
जिप्राप की ओत गई तो चूतो जी प्रभु की तो चूतो जी साध पर साध हर 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 पाए साध पर साध हर 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 ओ साध पर साध हर हर हर
साध पर साध हर हर हर
दिखे प्याज कब भूतो दिखे प्याज कब भूतो
दिखे प्याज कब भूतो दिखे प्याज कब भूतो
जी प्रभु की ओत गई तो प्रभु की ओत गई तो चूतो जी प्रभु की ओत गई तो चूतो जी प्रभु की ओत गई
सागले लार लार मुआ
अपने जिनगे हो चल तो दिखाया कूची भागे जले संसारा भगत न व्यापे माया संत प्रसाद महा सुख पाया सगले बंधन काटे हर घर नाम नानक तन पाया अपने घर ले आया खाटे अपने घर ले आया खाटे
हर हर नाम नानक तन पाया अपने घर ले आया खाटे हर हर नाम नानक तन अपने घर ले आया खाटे ओ जी हर हर नाम नानक तन अपने घर ले हर हर नाम नानक तन पाया अपने घर ले आया खाटे अपने घर ले आया खाटे घर ले आया खाटे अपने घर ले आया खाटे अपने घर ले प्रभु की ओत गई तो छूटो प्रभु की ओत गई तो छूटो जी संत प्रसाद हर 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 प्रसाद हर 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 खाए
संत प्रसाद हर 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 खाए
बिखे ब्याज तब भूत बिखे ब्याज तब भूत बिखे तब भूतो बिखे ब्याज तब भूतो जी प्रभु की ओत गई तो छूटो
प्रभु की ओत गई तो छूटो
जी प्रभु की ओत गई तो छूटो जी प्रभु की
ਫਤਿਹ ਜੋ ਕਿ ਹਫ਼ਤਾਵਾਰੀ ਸਮਾਗਮ ਦਾ ਪਹਿਲਾ ਪ੍ਰੋਗਰਾਮ ਇੰਟਰਨੈਟ ਲਾਈਵ ਦੇ ਮਾਧਿਅਮ ਰਾਹੀਂ ਸੰਗਤ ਘਰਾਂ ਵਿੱਚ ਬੈਠ ਕੇ ਲਾਹਾ ਪ੍ਰਾਪਤ ਕਰ ਰਹੇ ਹੈ। ਸੋ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਸ਼ਬਦ ਪੜ੍ਹ ਰਹੇ ਸੀ, ਪ੍ਰਭ ਕੀ ਓਟ ਗਹੀ ਤੋਂ ਝੂਟੋ ਸਾਧ ਪ੍ਰਸਾਦ ਹਰ 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 ਗਾਏ ਵਿਖੇ ਵਿਆਹ ਤਬ ਹੋਟੋ। ਇੱਥੇ ਲੋਕਾਂ ਨੇ ਬੜੇ ਬੜੇ ਤਰੀਕੇ ਅਪਣਾਏ ਹੈ ਆਪਣੇ ਆਪ ਨੂੰ ਸਿੱਧ ਸਾਬਤ ਕਰਨ ਵਾਸਤੇ, ਪਰ ਸਾਡੇ ਪਾਤਸ਼ਾਹਾਂ ਦਾ ਕਹਿਣਾ ਹੈ ਅਸਲ ਵਿੱਚ ਜਿਹੜਾ ਸੱਚੇ ਗਿਆਨ ਨਾਲ ਜੁੜ ਕੇ, ਸਮਝ ਨਾਲ ਜੁੜ ਕੇ, ਅਕਲ ਨਾਲ ਜੁੜ ਕੇ ਆਪਣੇ ਸੁਭਾਅ ਤੇ ਕੰਮ ਕਰਦਾ ਹੈ, ਅਸਲ ਵਿੱਚ ਉਹ ਸਿੱਧ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਿੱਧ। ਤੇ ਸਾਡੇ ਪਾਤਸ਼ਾਹਾਂ ਦਾ ਤੇ ਮੰਨਣਾ ਹੀ ਇਹ ਸੀਗਾ ਵੀ ਗਿਆਨ ਦੇ ਨਾਲ, ਸਮਝ ਦੇ ਨਾਲ, ਅਕਲ ਦੇ ਨਾਲ ਆਪਣੀ ਜਿਹੜੇ ਪ੍ਰੈਕਟੀਕਲ ਜ਼ਿੰਦਗੀ ਹੈ, ਜੀਵਨ ਦਾ ਵਿਹਾਰ ਜਿਹੜਾ ਉਹਨੂੰ ਸਵਾਰ ਵਾਲੇ ਪਾਸੇ ਤੁਰੀਏ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਕੇ ਰਹਿੰਦਾ ਸਮਾਂ ਭਾਈ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੇ ਵਿਚਾਰ ਰਾਹੀਂ ਲਾਹੇ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਖੁੱਲਿਆ ਕਰਮ ਕਿਰਪਾ ਭਾਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਜੀ ਮਿਟ ਗਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਣਾਈ ਸੰਤਨ ਕੀ ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ ਟਕਾ ਨਾਲ ਸੁਣੀਏ ਸਮਝੀਏ ਬਚਾ ਜਾ ਕਬੀਰ ਸਾਹਿਬ ਜੀ ਦਾ ਸ਼ਬਦ ਗਾਇਨ ਕਰਦੇ ਹਾਂ ਘਰਾਂ ਵਿੱਚ ਬੈਠ ਕੇ ਅੱਜ ਦਾ ਪ੍ਰੋਗਰਾਮ ਸੰਗਤ ਸੁਣ ਰਹੀ ਹੈ ਕੱਲ ਨੂੰ ਬਾਹਰੋਂ ਸੰਗਤ ਨੂੰ ਆਉਣ ਦਿੱਤਾ ਜਾਏਗਾ ਪਰਸੋਂ ਵੀ ਸੰਗਤ ਆ ਸਕਦੀ ਹੈ ਪਰ ਅੱਜ ਸ਼ੁੱਕਰਵਾਰ ਦਾ ਪ੍ਰੋਗਰਾਮ ਜਿਵੇਂ ਆਪਾਂ ਸੋਚਿਆ ਸੀ ਕਿ ਜਥਿਆਲੇ ਹੀ ਬੈਠ ਕੇ ਕਰਿਆ ਕਰੀਏ ਕੁਛ ਗੱਲਾਂ ਫਿਰ ਥੋੜਾ ਜਿਹਾ ਵਧੀਆ ਤਰੀਕੇ ਨਾਲ ਹੋ ਜਾਂਦੀਆਂ ਨਹੀਂ ਤੇ ਧਿਆਨ ਖਿੰਡਿਆ ਰਹਿੰਦਾ ਕੋਈ ਬੱਚਾ ਰੋਣ ਲੱਗ ਪਿਆ ਕੋਈ ਗੋਡੇ ਸਿੱਧੇ ਕਰਕੇ ਬਹਿ ਗਿਆ ਕੋਈ ਟੇਢਾ ਹੋ ਗਿਆ ਕੋਈ ਕਿਵੇਂ ਕੋਈ ਕਿਵੇਂ ਫਿਰ ਧਿਆਨ ਹਿੱਲਦਾ ਰਹਿੰਦਾ ਤੇ ਚਲੋ ਹੁਣ ਆਪਾਂ ਸਾਰੇ ਅੱਜ ਬਰਸਾਤ ਵੀ ਹੋ ਰਹੀ ਹੈ ਬਾਹਰ ਦਾ ਮੌਸਮ ਬੜਾ ਸੁਹਾਵਣਾ ਹੈ ਆਪਾਂ ਗੱਲ ਕੀਤੀ ਸੀ ਅੱਗੇ ਵੀ ਤੜਫਦੇ ਮਨਾਂ ਲਈ ਸੁਹਾਵਣੀਆਂ ਰੁੱਤਾਂ ਕਿਸ ਅਰਥ ਹਨ ਮੁਰਝਾਏ ਹੋਏ ਬੰਦਿਆਂ ਲਈ ਬਹਾਰਾਂ ਕਿਸ ਅਰਥ ਹਨ ਅੰਦਰਲੀ ਬਹਾਰ ਬਿਨਾਂ ਬਾਹਰਲੀਆਂ ਬਹਾਰਾਂ ਦਾ ਕੋਈ ਅਰਥ ਹੀ ਨਹੀਂ ਹੈ ਬੰਦਾ ਅੰਦਰੋਂ ਖਿੜਿਆ ਹੋਇਆ ਨਾ ਹੋਵੇ ਬਾਹਰਲੇ ਖੇੜੇ ਦਾ ਕੋਈ ਅਰਥ ਹੀ ਨਹੀਂ ਹੈ ਸਵੱਜ ਬਾਹਰ ਦਾ ਮੌਸਮ ਸੋਹਣਾ ਹੈ ਤੇ ਅੰਦਰ ਦਾ ਮੌਸਮ ਅਸੀਂ ਸੋਹਣਾ ਬਣਾਉਣ ਦਾ ਯਤਨ ਕਰਨਾ ਹੈ ਸਦਾ ਦਾ ਸਦਾ ਲਈ ਬਹਾਰ ਰਵੇ ਸਾਡੀ ਜ਼ਿੰਦਗੀ ਵਿੱਚ ਖੇੜਾ ਰਵੇ ਉਮਾ ਰਵੇ ਉਤਸ਼ਾਹ ਰਵੇ ਕਬੀਰ ਜੀ ਕਹਿੰਦੇ ਨੇ ਸੰਸਾਰ ਮਰਦਾ ਹੈ ਮਰਿਆ ਪਿਆ ਹੈ ਜਿਹਨੂੰ ਵੇਖਦੇ ਆ ਮਰੇ ਮਰੇ ਜੇ ਜ਼ਿੰਦਗੀ ਵਾਲੀ ਕੋਈ ਗੱਲਬਾਤ ਜੀ ਲੱਗਦੀ ਨਹੀਂ ਜਿੰਦਾ ਜ਼ਰੂਰ ਨੇ ਪਰ ਜ਼ਿੰਦਗੀ ਵਾਲੀ ਗੱਲ ਕੋਈ ਨਹੀਂ ਸਵਾਦ ਵਾਲੀ ਖੁਸ਼ੀ ਵਾਲੀ ਗੱਲ ਕੋਈ ਨਹੀਂ ਲੋਕੀ ਦਿਨ ਕੱਟੀ ਜੀ ਕਰਦੇ ਆ ਟਾਈਮ ਪਾਸ ਇਹ ਸੱਚ ਹੈ ਜਿਹਨੂੰ ਮਰਜ਼ੀ ਵੇਖ ਲਓ ਕਈ ਤੇ ਐ ਬਸ ਜ਼ਿੰਦਗੀ ਜੀ ਰਹੇ ਵੀ ਮੌਤ ਨੂੰ ਉਡੀਕ ਹੀ ਰਹੇ ਹੈ ਕੋਈ ਸਵਾਦ ਨਹੀਂ ਹੈ ਕੋਈ ਚਾਹ ਨਹੀਂ ਹੈ ਕੋਈ ਉਮਾ ਨਹੀਂ ਹੈ ਕੋਈ ਉਤਸ਼ਾਹ ਨਹੀਂ ਹੈ ਜ਼ਿੰਦਗੀ ਵਿੱਚ ਪਰ ਕਬੀਰ ਜੀ ਕਹਿੰਦੇ ਦੁਨੀਆ ਮਰ ਰਹੀ ਹੈ ਮੈਨੂੰ ਸਮਝ ਆ ਗਈ ਹੈ ਮੈਂ ਨਹੀਂ ਮਰਿਆ ਮਰਿਆ ਮੈਨੂੰ ਪਤਾ ਲੱਗ ਗਿਆ ਵੀ ਮੈਂ ਮਰਨਾ ਹੀ ਨਹੀਂ ਅੰਦਰ ਦੇ ਡਰ ਤੌਂਖਲੇ ਹਨ ਜਿਹੜੇ ਖਤਮ ਹੋ ਗਏ ਸਮਝ ਆ ਗਈ ਅਸਲੀਅਤ ਤੋਂ ਰਿਐਲਿਟੀ ਤੋਂ ਸੱਚ ਤੋਂ ਮੈਂ ਜਾਣੂ ਹੋ ਗਿਆ। ਬੁਲਬਲੇ ਨੂੰ ਪਤਾ ਲੱਗ ਗਿਆ ਵੀ ਮੈਂ ਤੇ ਪਾਣੀ ਹਾਂ। ਜੇ ਬੁਲਬਲਾ ਆਪਣੇ ਆਪ ਨੂੰ ਬੁਲਬਲਾ ਸਮਝੇ, ਬਾਣੀ ਚ ਬੁਦਬੁਦਾ ਵੀ ਲਿਖਿਆ, ਬੁਲਬਲਾ ਆਪਣੇ ਆਪ ਨੂੰ ਜੇ ਬੁਲਬਲਾ ਸਮਝੇ ਫਿਰ ਤੇ ਟੈਨਸ਼ਨ ਹੈ, ਤੇ ਜੇ ਪਾਣੀ ਸਮਝ ਲਵੇ, ਹੈ ਤੇ ਪਾਣੀ ਹੀ ਹੈ, ਜੇ ਬੁਲਬਲਾ ਸਮਝ ਲਏ ਫਿਰ ਤੇ ਖਤਮ ਹੋਣਾ ਹੈ, ਤੇ ਜੇ ਪਾਣੀ ਹੀ ਸਮਝ ਲਵੇ ਫਿਰ ਕਦੇ ਖਤਮ ਹੀ ਨਹੀਂ ਹੋਣਾ। ਇੰਨੀ ਕੁੰਡੀ ਹੈ ਇਹ। ਕਹਿੰਦੇ ਨੇ ਮੈਨੂੰ ਤੇ ਸਮਝ ਆ ਗਈ, ਕਬੀਰ ਜੀ ਕਹਿੰਦੇ ਮੈਨੂੰ ਤੇ ਪਤਾ ਲੱਗ ਗਿਆ, ਇਹ ਜੀਵਨ ਮੁਕਤ ਪੁਰਸ਼ ਹਨ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਇਹ ਜੀਵਨ ਮੁਕਤ ਪੁਰਸ਼ ਨੇ, ਚਾਹੇ ਕਬੀਰ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਸਾਡੇ ਜਿਨ੍ਹਾਂ ਦੀ ਬਾਣੀ ਪੈਂਦੀ, ਇਹ ਸਾਰੇ ਹੀ ਜੀਵਨ ਮੁਕਤ ਹਨ। ਜਿਹੜੇ ਆਪਣੇ ਆਪ ਨੂੰ ਕਦੇ ਵੀ ਬੁਲਬੁਲਾ ਨਹੀਂ ਸਮਝਦੇ, ਹਮੇਸ਼ਾ ਪਾਣੀ ਸਮਝਦੇ ਨੇ। ਆਮ ਬੰਦਾ ਆਪਣੇ ਆਪ ਨੂੰ ਬੁਲਬੁਲਾ ਸਮਝਦਾ, ਹਾਲਾਂਕਿ ਬੁਲਬੁਲਾ ਪਾਣੀ ਹੀ ਹੁੰਦਾ, ਪਾਣੀ ਚੋਂ ਹੀ ਬਣਦਾ, ਪਾਣੀ ਬਣ ਕੇ ਹੀ ਜਿਉਂਦਾ ਤੇ ਪਾਣੀ ਦੇ ਵਿੱਚ ਹੀ ਵਾਪਸ ਚਲੇ ਜਾਂਦਾ। ਇਸੇ ਤਰ੍ਹਾਂ ਬੰਦਾ ਕੁਦਰਤ ਚੋਂ ਹੀ ਆਇਆ, ਕੁਦਰਤ ਵਿੱਚ ਰਹਿੰਦਾ, ਕੁਦਰਤ ਚ ਖਾਂਦਾ ਪੀਂਦਾ, ਇੱਕ ਦਿਨ ਵਾਪਸ ਕੁਦਰਤ ਹੀ ਬਣ ਜਾਏਗਾ। ਇੰਨੀ ਕੁ ਕੁੰਡੀ ਸੀ, ਇਹੀ ਭ੍ਰਮ ਹੈ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਬੁਲਬੁਲਾ ਸੱਚਾਈ ਨਹੀਂ ਹੈ, ਪਰ ਪਾਣੀ ਤੇ ਸਦਾ ਦੀ ਸੱਚਾਈ ਹੈ। ਲਹਿਰ ਸੱਚ ਨਹੀਂ ਹੈ, ਸਾਗਰ ਸਦਾ ਦਾ ਸੱਚ ਹੈ। ਕਿਰਨ ਸੱਚ ਨਹੀਂ ਹੈ, ਪਰ ਸੂਰਜ ਸੱਚ ਹੈ। ਇਸੇ ਤਰ੍ਹਾਂ ਸਾਡੀ ਸ਼ੇਪ ਸੱਚ ਨਹੀਂ ਹੈ, ਪਰ ਜਿਹੜੀ ਅਸਲ ਜਿਹਦੇ ਚੋਂ ਅਸੀਂ ਸ਼ੇਪ ਬਣਾਈ ਹੈ ਉਹ ਸੱਚ ਹੈ। ਅਸਲੀਅਤ ਨਾਲ ਜੁੜਨਾ, ਸੱਚ ਨਾਲ ਜੁੜਨਾ, ਰਿਐਲਿਟੀ ਨਾਲ ਜੁੜਨਾ ਮਨ ਨੂੰ ਸ਼ਾਂਤ ਕਰ ਦਿੰਦਾ। ਇੱਥੇ ਕਬੀਰ ਜੀ ਕਹਿੰਦੇ ਹੈ ਕਿ ਆਪਾਂ ਸਮਝ ਗਏ ਹਾਂ। ਕਿਆ ਨਜ਼ਾਰੇ ਲਏ ਹੋਣਗੇ ਜਿਨ੍ਹਾਂ ਨੇ ਇਹ ਸਮਝ ਲਿਆ, ਤੇ ਅੱਜ ਵੀ ਉਹ ਬੰਦਾ ਬੜੇ ਨਜ਼ਾਰੇ ਲੈ ਸਕਦਾ। ਛੱਪਰੀ ਚ ਵੀ ਰਹਿੰਦਾ ਪਰ ਇਹ ਸਮਝਦਾ ਹੋਵੇਗਾ ਜੇ ਤੇ ਖੁਸ਼ ਰਹੇਗਾ। ਕੋਈ ਇੰਨੀ ਵੱਡੀ ਗੱਲ ਨਹੀਂ ਕਿ ਸਮਝ ਆਵੇ ਨਾ, ਪਰ ਚੱਜ ਦੀਆਂ ਗੱਲਾਂ ਸਾਨੂੰ ਭੁੱਲ ਜਾਂਦੀਆਂ। ਹੁਣ ਅਸੀਂ ਫੀਲ ਵੀ ਕਰ ਸਕਦੇ ਹਾਂ ਮਾੜਾ ਮੋਟਾ, ਪਰ ਸ਼ੈਤਾਨੀਆਂ ਯਾਦ ਰਹਿੰਦੀਆਂ, ਚੰਚਲਤਾਈਆਂ ਯਾਦ ਰਹਿੰਦੀਆਂ, ਅਗਿਆਨਤਾ ਯਾਦ ਰਹਿੰਦੀ ਹੈ। ਸਮਝ ਵਾਲੀ ਗਿਆਨ ਵਾਲੀ ਗੱਲ ਭੁੱਲ ਜਾਂਦੀ ਹੈ, ਪਰ ਜੇ ਨਾ ਭੁੱਲੀਏ ਤੇ ਗੱਲ ਬੜੀ ਕਮਾਲ ਦੀ ਹੈ। ਕਹਿੰਦੇ ਨੇ ਮੈਂ ਨਾ ਮਰੋ ਮੈਂ ਨਾ ਮਰੋ ਮਰਬੂ ਸੰਸਾਰ ਮੈਂ ਨਾ ਮਰੋ ਮਰਬੂ ਸੰਸਾਰ ਜੀਵੈ ਮਰਬੂ ਸੰਸਾਰ ਮੈਂ ਮਰੂ ਮਰਬੂ ਸੰਸਾਰ ਮੈਂ ਮਰੂ ਮਰਬੂ ਸੰਸਾਰ ਸੰਸਾਰ ਮੈਂ ਨਾ ਮਰੋ ਮਰਬੂ ਸੰਸਾਰਾ मोहे मिले हो अब मोहे मिले हो है अब मोहे मिले हो है कि आवन हारा अब मोहे मिले हो है ਕਰਬੋ ਸੰਸਾਰਾ ਮੈਂ ਨਾ ਮਰੋ ਕਰਬੋ ਸੰਸਾਰਾ अब मोहे मिलो है अब मोहे मिलो है कि आवन हारा मैं ना बनो मरबो संसारा मैं ना मरो संसारा
Thank you.
मन लग गया बेपरवाह दे नाल मन लगे बेपरवाह दे नाल मन लग गया बेपरवाह दे नाल मन लग गया बेपरवाह दे सिर शाह देशा दे नाल मन लग गया बेपरवाह दे नाल मन लग गया बेपरवाह दे नाल सिर शाह देशा दे नाल मन लग गया बेपरवाह दे नाल मन लग गया बेपरवाह दे नाल सिर शाह देशा दे नाल
पढ़ो
सिर शाह दे शाह दे नाल सिर शाह दे शाह दे नाल मन लगे बेपरवाह दे नाल मन लगे बेपरवाह दे नाल सिर शाह दे शाह दे नाल मन लगे बेपरवाह दे नाल मन लगे इक्के बारी कहण ते गज के आखियो वाहिगुरु जी का खालसा वाहिगुरु जी की फतेह। थोड़ा जा डले ते इक्को थोड़ी घटा देना तां जो समझ आवे चंगी तरह। हां जी आपां अज हफ्तावारी समागम जो हुंदा ही है वीकेंड दे समागम विच पहले दिन हाजरी भर रहे हां देश विदेश विच जेड़े भी वीर भरा भैणा लगातार अपने प्रोग्राम सुनते रहिंदे हन उन्हां नूं पता ही है पिछले मार्च तो लैके तकरीबन डेढ़ साल तो उपर हो गया टाइम आपां प्रोग्राम लगातार कर रहे हां ते बार भी मैं गया उत्थे भी मैं कोशिश कीती भी लगातारता बना के रखिए क्योंकि अजकल सोशल मीडिया दा युग है और ज्यादातर संगत जेड़ी है जेड़े घरां विच बैठ के प्रोग्राम सुनदे है सहूलत बड़ी है फोन घरां विच रखे हुए है चार चार फोन ने यूट्यूब ते लाओ फेसबुक ते लाओ जिवें हो सकदा जिथे इहदे विच बहुत संसार दा गंदमंद भरिया पिया उत्थे चंगा भी बहुत भरिया पिया जीवन नूं बर्बाद करन वाला भी इंटरनेट ते उपलब्ध है आबाद करन वाला भी है बर्बाद करन वाला भी है जिन्हें अपने आप नूं बर्बाद करना हुंदा है ਉਹ ਉਦਾਂ ਦਾ ਕੁਛ ਯੂਟਿਊਬ ਤੋਂ ਇੰਟਰਨੈਟ ਤੋਂ ਲੱਭ ਲੈਂਦਾ ਹੈ ਤੇ ਜਿਸ ਨੇ ਆਪਣੇ ਆਪ ਨੂੰ ਆਬਾਦ ਕਰਨਾ ਹੁੰਦਾ ਹੈ ਉਹ ਉਦਾਂ ਦਾ ਲੱਭ ਲੈਂਦਾ ਹੈ ਸਾਡੀ ਆਬਾਦੀ ਸਾਡੇ ਹੱਥ ਹੈ ਤੇ ਸਾਡੀ ਬਰਬਾਦੀ ਵੀ ਸਾਡੇ ਹੱਥ ਹੈ ਜਿਹਨੂੰ ਜਿਸ ਤਰ੍ਹਾਂ ਦੀ ਚੀਜ਼ ਚਾਹੀਦੀ ਹੈ ਉਦਾਂ ਦਾ ਕੁਛ ਅੱਜ ਇੰਟਰਨੈਟ ਤੋਂ ਲੱਭ ਸਕਦਾ ਹੈ ਦੁਨੀਆ 'ਚ ਅੱਜ ਕੋਈ ਬੰਦਾ ਵਿਹਲਾ ਨਹੀਂ ਹੈ ਵਿਹਲਾ ਫੋਨ ਨੇ ਨਹੀਂ ਰਹਿਣ ਦਿੱਤਾ ਬਿਜੀ ਹੈ ਦੋ ਘੰਟੇ ਕਦੋਂ ਲੰਘ ਜਾਂਦੇ ਹੈ ਪਤਾ ਹੀ ਨਹੀਂ ਲੱਗਦਾ ਫੇਸਬੁੱਕ ਤੇ ਬਹਿ ਗਿਆ ਕੁਛ ਨਾ ਕੁਛ ਆਈ ਜਾਂਦਾ ਯੂਟਿਊਬ ਖੋਲ ਲਈ ਕੁਛ ਨਾ ਕੁਛ ਆਈ ਜਾਂਦਾ ਇੰਸਟਾਗ੍ਰਾਮ ਖੋਲ ਲਿਆ ਕੁਛ ਨਾ ਕੁਛ ਆਈ ਜਾਂਦਾ, ਹਜੇ ਤੇ ਟਿਕਟੋਕ ਬੰਦ ਹੋ ਗਈ ਨਹੀਂ ਤੇ ਚੱਲੀ ਜਾਂਦਾ ਕੁਛ ਨਾ ਕੁਛ। ਹੁਣ ਕੀ ਹੈ ਕਿ ਆਬਾਦੀ ਦੇ ਰਾਹ ਤੇ ਤੁਰਨਾ ਹੈ ਕਿ ਬਰਬਾਦੀ ਦੇ ਰਾਹ ਤੇ ਤੁਰਨਾ ਹੈ, ਇਹ ਸਾਡਾ ਆਪਣਾ ਡਿਸੀਜਨ ਹੈ, ਜਿੱਦਾਂ ਦਾ ਮਰਜ਼ੀ ਚੁਣ ਲਓ ਲੱਭ ਲਓ। ਵਧੀਆ ਜ਼ਿੰਦਗੀ ਜੀਣੀ ਹੈ ਉਦਾਂ ਦਾ ਕੁਛ, ਬੜਾ ਕੁਛ ਨੁਕਤੇ ਬੜੇ ਹੈ ਜਿਹੜੇ ਦੱਸੇ ਜਾਂਦੇ ਹੈ, ਤੇ ਮਰਜ਼ੀ ਹੈ ਕਿ ਤੁਸੀਂ ਚੁਣਦੇ ਕੀ ਹੋ। ਬਸ ਮੈਂ ਇੱਦਾਂ ਕਹਿ ਲਵਾਂ ਕਿ ਇੰਟਰਨੈਟ ਤੋਂ ਤੁਸੀਂ ਉਹੀ ਵੇਖ ਰਹੇ ਹੋ ਜਿੱਦਾਂ ਦੀ ਤੁਸੀਂ ਆਪਣੀ ਜ਼ਿੰਦਗੀ ਚਾਹੁੰਦੇ ਹੋ। ਜ਼ਿੰਦਗੀ ਜਿਹੜੀ ਹੈ ਨਾ, ਆਹ ਜਿਹੜੀ ਮੇਰੀ ਜ਼ਿੰਦਗੀ ਹੈ, ਇਹ ਮੈਂ ਚੁਣੀ ਹੈ, ਚੁਣੀ ਹੈ। ਤੁਸੀਂ ਆਪਣੀ ਆਪਣੀ ਜ਼ਿੰਦਗੀ ਚੁਣੀ ਹੈ, ਜਿਵੇਂ ਨਾ ਵੇਖੋ ਆਮ ਜਿਹੜੇ ਬੱਚੇ ਨੇ, 20 ਸਾਲ ਦਾ ਜਿਹੜਾ ਉਹਦਾ ਫੇਸ ਹੁੰਦਾ ਹੈ, 20 ਸਾਲ ਦੇ ਬੱਚੇ ਦਾ ਇਹ ਫੇਸ ਹੈ ਜਿਹੜਾ, ਇਹ ਨੈਚੁਰਲ ਹੁੰਦਾ ਹੈ, ਕੁਦਰਤੀ ਹੁੰਦਾ ਹੈ। ਤੁਸੀਂ ਵੇਖੋ ਬੱਚਿਆਂ ਦੀ ਚਮਕ ਹੁੰਦੀ ਹੈ, 20 ਸਾਲ ਤੱਕ ਇੱਕ ਗਲੋ ਹੁੰਦਾ ਹੈ ਚਿਹਰੇ ਦੇ ਉੱਤੇ, ਇੱਕ ਨਸ਼ਾ ਹੁੰਦਾ ਹੈ, ਇੱਕ ਬੇਫਿਕਰੀ ਹੁੰਦੀ ਹੈ 20 ਸਾਲ ਦੀ ਉਮਰ ਤੱਕ। 30 ਸਾਲ ਦਾ ਸਾਡਾ ਚਿਹਰਾ ਕਿੱਦਾਂ ਦਾ ਹੋਵੇਗਾ, ਇਹ ਸਾਡੀ ਜ਼ਿੰਦਗੀ ਤੈਅ ਕਰਦੀ ਹੈ ਅਸੀਂ ਕਿਸ ਪਾਸੇ ਜਾ ਰਹੇ ਹਾਂ, ਠੀਕ ਹੈ। ਤੇ 50 ਸਾਲ ਦਾ ਸਾਡਾ ਚਿਹਰਾ ਜਿਹੜਾ, ਇਹ ਅਸੀਂ ਆਪ ਤੈਅ ਕਰਦੇ ਹਾਂ ਵੀ ਕਿਸ ਤਰ੍ਹਾਂ ਦਾ ਹੋਵੇਗਾ। ਸਾਡੇ ਕਿੱਦਾਂ ਦੇ ਫੈਸਲੇ ਸੀ 30 ਸਾਲ ਚ, 40 ਚ, 50 ਚ, ਉਹ ਚਿਹਰਾ, ਉਸ ਚਿਹਰੇ ਦਾ ਖੇੜਾ, ਉਸ ਚਿਹਰੇ ਦੀ ਮਸਤੀ, ਉਸ ਚਿਹਰੇ ਦਾ ਨਸ਼ਾ, ਉਸ ਚਿਹਰੇ ਦਾ ਨੂਰ, ਉਸ ਚਿਹਰੇ ਦੀ ਚਮਕ, ਉਹਦੀ ਫੀਲ, ਇਹ ਅਸੀਂ ਡਿਸਾਈਡ ਕਰਦੇ ਹਾਂ। ਜਿਸ ਤਰ੍ਹਾਂ ਦੇ ਕਾਰਨਾਮੇ, ਜਿਸ ਤਰ੍ਹਾਂ ਦਾ ਅੰਦਰ ਦਾ ਟਕਾ, ਜਿਸ ਤਰ੍ਹਾਂ ਦਾ ਅੰਦਰ ਦਾ ਖੇੜਾ, ਉਸ ਤਰ੍ਹਾਂ ਦਾ ਚਿਹਰੇ ਦਾ, ਇਹ ਡਿਸਾਈਡ ਅਸੀਂ ਕਰਨਾ। ਕਿਸ ਤਰ੍ਹਾਂ ਦੀ ਜ਼ਿੰਦਗੀ ਜੀਵੀ ਹੈ ਜਾਂ ਜੀ ਰਹੇ ਹਾਂ। ਤੁਸੀਂ ਵੇਖੋ ਕਰਪਟ ਬੰਦੇ, ਝੂਠੇ ਬੰਦੇ, ਅੱਖ ਨਾਲ ਅੱਖ ਨਹੀਂ ਮਿਲਾਉਂਦੇ, ਕਿਤੇ ਨਾ ਕਿਤੇ ਜਦੋਂ ਗਲਤੀ ਕੀਤੀ ਹੁੰਦੀ ਹੈ ਬੰਦਾ ਚਿਹਰਾ ਲੁਕਾਉਂਦਾ ਹੈ। ਜਿਹੜੇ ਚਿਹਰੇ ਪੜਨ ਵਾਲੇ ਨੇ, ਜਿਹੜੇ ਬੰਦੇ ਦੇ ਇੰਪ੍ਰੈਸ਼ਨ ਜਿਹੜੇ ਹਨ, ਉਹ ਵੀ ਪੜਨ ਜਾਣਦੇ ਹੈ, ਉਹਦੀ ਅੱਖ ਹਲਾਣੀ, ਸੱਜੇ ਵੇਖਣਾ, ਖੱਬੇ ਵੇਖਣਾ, ਅੱਖ ਘੁਮਾਉਂਦਾ ਕਿੱਦਾਂ ਹੈ, ਐਕਸ਼ਨ ਕਿੱਦਾਂ ਦੇ ਕਰਦਾ, ਉਹ ਪੜ ਲੈਂਦੇ ਨੇ, ਪੜਨ ਵਾਲਿਆਂ ਨੇ ਪੜ ਲੈਣਾ। ਤੇ ਜਿਸ ਤਰ੍ਹਾਂ ਦੀਆਂ ਕਰਤੂਤਾਂ ਦੇ ਅਸੀਂ ਮਾਲਕ ਹੁੰਦੇ ਹਾਂ, ਜਿਸ ਤਰ੍ਹਾਂ ਦੇ ਸਾਡੇ ਕਰਮ ਹੁੰਦੇ ਨੇ, ਉਦਾਂ ਦੀ ਚਿਹਰਿਆਂ ਦੇ ਉੱਤੇ ਰੌਣਕ ਹੁੰਦੀ ਹੈ, ਉਸ ਤਰ੍ਹਾਂ ਦਾ ਵਡੇਪੇ ਦਾ ਖੇੜਾ ਹੁੰਦਾ, ਉਸ ਤਰ੍ਹਾਂ ਦੀ ਫੀਲ ਹੁੰਦੀ ਹੈ। ਜਿੰਨੀ ਕੁ ਅਕਲ ਦੇ ਮਾਲਕ ਸੀ, ਜਿੰਨੇ ਕੁ ਕਰਮ ਚੰਗੇ ਸੀ ਜਾਂ ਮਾੜੇ ਸੀ। ਹੁਣ ਇੱਥੇ ਕਰੀਮਾਂ ਦੀ ਗੱਲ ਨਹੀਂ ਹੈ, ਤੁਸੀਂ ਫਿਰ ਲਵਲੀ ਲਾ ਲਓ, ਤੁਸੀਂ ਕੀ ਆ ਹੁੰਦੀਆਂ, ਕਿੰਨੀਆਂ ਹੁੰਦੀਆਂ ਮਸ਼ਹੂਰੀਆਂ, ਐਡਾਂ ਕਿੰਨੀਆਂ ਹੁੰਦੀਆਂ, ਆਹ ਲਾਓ ਜੀ, ਆਹ ਲਾਓ ਜੀ, ਆਹ ਲਾਓ ਜੀ। ਅਸਲ ਚ ਬੰਦਾ ਖਿੜਿਆ ਹੋਇਆ ਹੋਵੇ, ਉਹਦੇ ਅੰਦਰ ਸੱਚਾਈ ਹੋਵੇ, ਉਹਦੀ ਜਿਹੜੀ ਰੌਣਕ ਹੈ ਉਹਦੇ ਚਿਹਰੇ ਦੀ, ਉਹ ਵੱਖਰੀ ਰਹੇਗੀ ਹੀ ਰਹੇਗੀ। ਗਲਤ ਕੰਮ ਕਰਕੇ ਤੁਸੀਂ ਅੱਖ ਚੱਕ ਨਹੀਂ ਪਾ ਸਕਦੇ। ਤਾਂ ਕਰਕੇ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਲੰਘਣੀ ਹੈ, ਆਬਾਦ ਜਾਂ ਬਰਬਾਦ, ਇਹ ਸਾਡੇ ਆਪਣੇ ਹੱਥ ਹੈ। ਇਹ ਸਾਡੇ ਆਪਣੇ ਡਿਸੀਜਨ ਹਨ। ਬਲੇਮ ਗੇਮ ਖੇਡਣੀ ਬੰਦ ਕਰੀਏ। ਤੇ ਆਪਾਂ ਬੜੀ ਵਾਰੀ ਵਿਸ਼ੇ ਤੇ ਗੱਲ ਕੀਤੀ ਹੈ ਵੀ ਬਲੇਮ ਗੇਮ ਜਿਹੜਾ ਬੰਦਾ ਖੇਡਦਾ ਉਹਦੀ ਕਦੇ ਤਰੱਕੀ ਨਹੀਂ ਹੋ ਸਕਦੀ। ਜਿਹੜਾ ਬੰਦਾ ਬਲੇਮ ਗੇਮ ਖੇਡਦਾ ਫਲਾਣੇ ਕਰਕੇ ਮੈਂ ਅੱਗੇ ਨਹੀਂ ਜਾ ਸਕਿਆ, ਫਲਾਣੇ ਕਰਕੇ ਮੇਰਾ ਇਦਾਂ ਹੋਇਆ, ਉਹ ਬੰਦਾ ਖਹਿੜਾ ਛੁਡਾ ਦਿੰਦਾ, ਉਹਦੇ ਤੇ ਸਿੱਟ ਕੇ ਆਪਣਾ ਤਰੱਕੀ ਦਾ ਰਾਹ ਰੋਕ ਲੈਂਦਾ। ਜਿੱਦਣ ਇਹ ਕਹਾਂਗੇ ਕਿ ਮੇਰੇ ਕਰਕੇ ਮੈਂ ਇੱਥੇ ਹਾਂ, ਅੱਜ ਜਿੱਥੇ ਮੈਂ ਹਾਂ ਮੈਂ ਆਪਣੇ ਕਰਕੇ ਹਾਂ, ਇਹਦੀ ਜ਼ਿੰਮੇਵਾਰੀ ਲਓ, ਇਹਦੀ ਜ਼ਿੰਮੇਵਾਰੀ ਲਓ ਵੀ ਮੈਂ ਜਿੱਥੇ ਹੈਗਾ ਅੱਜ ਮੈਂ ਆਪਣੀ ਆਪਣੇ ਕਰਕੇ ਇੱਥੇ ਜਿੱਥੇ ਵੀ ਕਿਤੇ ਹੈ। ਬਸ ਜੇ ਅਸੀਂ ਪਿੱਛੇ ਹੋਏ ਤੇ ਅਸੀਂ ਵੇਖਣਾ ਵੀ ਮੇਰੀਆਂ ਗਲਤੀਆਂ ਕੀ ਸੀ ਜਿਹੜੀਆਂ ਮੈਂ ਠੀਕ ਕਰਾਂ। ਜਦੋਂ ਬੰਦਾ ਬਲੇਮ ਗੇਮ ਖੇਡਦਾ ਫਿਰ ਕਿਸੇ ਤੇ ਸਿੱਟ ਕੇ ਬਚ ਜਾਂਦਾ। ਦੱਦਾ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ ਪੜਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਾਣਾ। ਇਹ ਨੁਕਤਾ ਇੰਨਾ ਕੁ ਕਮਾਲ ਦਾ ਨਾ ਲੱਗੀ ਜਾਂਦਾ ਵੀ ਤਾਂ ਨੋਰਮਲ ਜੀ ਗੱਲ ਹੈ, ਪਰ ਸਾਡੇ ਚ ਪ੍ਰੋਬਲਮ ਹੈ ਅਸੀਂ ਬਲੇਮ ਗੇਮ ਖੇਡਦੇ ਸਾਰੀ ਜ਼ਿੰਦਗੀ। ਫਲਾਣਾ ਇੱਦਾਂ ਮੈਂ ਇੱਦਾਂ, ਹਮੇਸ਼ਾ ਜਿਹੜੀ ਜੱਜਮੈਂਟ ਹੈ ਨਾ ਉਹ ਬੜੀ ਭੈੜੀ ਹੈ ਸਾਡੀ। ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਂ ਇੱਕ ਮਰੂਤੀ ਗੱਡੀ ਦੀ ਔਕਾਤ ਰੱਖਦਾ ਜਾਂ ਫੋਰਚੂਨਰ ਦੀ ਰੱਖਦਾ। ਸਾਡੀ ਜੱਜਮੈਂਟ ਹੀ ਗਲਤ ਹੁੰਦੀ ਹੈ। ਜਦੋਂ ਆਪਣੇ ਬਾਰੇ ਜੱਜਮੈਂਟ ਗਲਤ ਹੈ, ਦੂਸਰੇ ਬਾਰੇ ਤੇ ਜੱਜਮੈਂਟ ਗਲਤ ਕਰਾਂਗੇ ਹੀ ਅਸੀਂ। ਸੁਪਨੇ ਮਾੜੇ ਨਹੀਂ ਹੁੰਦੇ, ਪਰ ਸੁਪਨੇ ਔਕਾਤ ਦੇ ਹਿਸਾਬ ਨਾਲ ਵੇਖਣੇ ਪੈਂਦੇ। ਪਹਿਲਾਂ ਵੇਖਣਾ ਪੈਂਦਾ। ਮੰਨ ਲਓ ਅੰਗਰੇਜ਼ ਨੂੰ ਆਪਾਂ ਕਹੀਏ ਵੀ ਸ਼ਬਦ ਗਾ, ਠੀਕ ਹੈ ਕਿ ਨਹੀਂ? ਉਹਨੇ ਚੱਕ ਲੈਣਾ, ਉਹਦਾ ਆਪਣਾ ਇੱਕ ਸਟਾਈਲ ਹੈ। ਪਰ ਮੈਨੂੰ ਤੇ ਵੇਖਣਾ ਪੈਣਾ ਵੀ ਮੇਰੀਆਂ ਸੁਰਾਂ ਕਿੰਨੀਆਂ ਕੁ ਲੱਗਦੀਆਂ। ਮੈਂ ਬੇਸੁਰਾਂ ਤੇ ਨਹੀਂ ਹੋ ਜੂ ਇੱਥੇ, ਮੈਂ ਪੰਗਾ ਲਵਾਂ ਜਾਂ ਨਾ ਲਵਾਂ। ਪਰ ਕਈ ਬੰਦੇ ਵੇਖੇ ਹੋਰ ਹੀ ਕਿਸੇ ਪਾਸੇ ਤੁਰੇ ਫਿਰਨਗੇ, ਪੰਗਾ ਲੈ ਲੈਣਗੇ। ਉਹਨਾਂ ਨੂੰ ਸਮਝ ਨਹੀਂ ਹੁੰਦੀ ਵੀ ਇਹ ਮੇਰੀ ਸ਼ਬਦ, ਇਹ ਸ਼ਬਦ, ਇਹ ਸੁਰਾਂ ਮੇਰੀ ਔਕਾਤ ਤੋਂ ਬਾਹਰ ਹਨ, ਇਹ ਮੇਰੇ ਉਹ ਯਾਦ ਆ ਗਿਆ ਵੱਸ ਦੀ ਗੱਲ ਹੈ ਕਿ ਨਹੀਂ? ਚਲੋ, ਮਤਲਬ ਇਹ ਬੜਾ ਜ਼ਰੂਰੀ ਪੁਆਇੰਟ, ਜਿਹੜੀ ਜੱਜਮੈਂਟ ਹੈ ਨਾ। ਐਕਸੀਡੈਂਟ ਉਹ ਕਰਦੇ ਹੁੰਦੇ ਨੇ ਆਪਣੇ ਬੰਦੇ ਜਿਹੜੇ ਜੱਜਮੈਂਟ ਗਲਤ ਹੁੰਦੀ ਹੈ ਜਿਹਨਾਂ ਦੀ, ਉਹਨਾਂ ਨੂੰ ਲੱਗਦਾ ਵੀ ਗੱਡੀ ਬਚ ਜੂ, ਕੋਈ ਗੱਲ ਨਹੀਂ, ਗੱਡੀ ਤੇ ਸਲੋ ਹੈ, ਗੱਡੀ ਤੇਜ਼ ਹੁੰਦੀ, ਫਰਕ ਹੈ ਨਾ ਬੜਾ। ਹੁਣ ਸਪੀਡ ਵੀ ਵੇਖਣੀ ਪੈਂਦੀ ਹੈ, ਗੱਡੀ ਦਾ ਆਕਾਰ ਵੀ ਵੇਖਣਾ ਪੈਂਦਾ ਤੇ ਦੂਰੀ ਕਿੰਨੀ ਹੈ, ਇਹ ਤਿੰਨ ਚੀਜ਼ਾਂ ਵੇਖਣੀਆਂ ਪੈਂਦੀਆਂ ਗੱਡੀ ਕੱਢਣੀ ਹੈ ਜੇ ਤੁਸੀਂ। ਹੁਣ ਕਈ ਵਾਰੀ ਗੱਡੀ ਹੋਵੇ ਸਪੀਡ ਵਿੱਚ, ਬਹੁਤ ਸਪੀਡ ਤੇ ਹੈ ਪਰ ਹੈ ਹੀ ਮੋਟਰਸਾਈਕਲ ਹੈ, ਫਿਰ ਕੋਈ ਗੱਲ ਨਹੀਂ, ਠੀਕ ਹੈ ਨਾ। ਦੂਰੀ ਕਿੰਨੀ ਹੈ, ਸਪੀਡ ਹੋਵੇ ਪਰ ਜੇ ਦੂਰ ਹੈ ਤਾਂ ਵੀ ਆਪਾਂ ਲੰਘ ਜਾਂਗੇ। ਗੱਡੀ ਦਾ ਆਕਾਰ ਕਿੱਡਾ ਵੱਡਾ, ਇਹ ਜੱਜਮੈਂਟ ਹੈ। ਜਿਹੜੇ ਬੰਦੇ ਨੂੰ ਜੱਜਮੈਂਟ ਹੈ ਉਹ ਅਸਲੀ ਡਰਾਈਵਰ ਹੈ, ਠੀਕ ਹੈ। ਜ਼ਿੰਦਗੀ ਦੇ ਵਿੱਚ ਵੀ ਜੱਜਮੈਂਟ ਬੜੀ ਜ਼ਰੂਰੀ ਹੁੰਦੀ ਹੈ। ਜੱਜਮੈਂਟ ਲੋਕਾਂ ਨੂੰ ਜੱਜ ਨਹੀਂ ਕਰੀਦਾ, ਆਪਣੇ ਆਪ ਨੂੰ ਵੀ ਕਰੀਦਾ ਵੀ ਮੈਂ ਕਿੱਦਾਂ ਦਾ, ਮੇਰੀ ਔਕਾਤ ਕੀ ਹੈ, ਮੈਂ ਕਿੱਥੇ ਖੜ ਸਕਦਾ, ਕੀ ਹੈ। ਪਰ ਪ੍ਰੋਬਲਮ ਬੜੀ ਵੱਡੀ ਹੈ, ਆਪਣੇ ਆਪ ਨੂੰ ਬੰਦਾ ਵਧਾ ਕੇ ਸੋਚਦਾ ਹੈ ਤੇ ਦੂਜਿਆਂ ਨੂੰ ਘਟਾ ਕੇ ਸੋਚਦਾ, ਇਹ ਪ੍ਰੋਬਲਮ ਹੈ। ਪਰ ਉਹਨਾਂ ਸਮਝਣਾ ਆਪਣੇ ਆਪ ਨੂੰ ਵੀ ਤੇ ਦੂਸਰੇ ਨੂੰ ਵੀ, ਫਿਰ ਜ਼ਿੰਦਗੀ ਚੱਲਦੀ ਹੈ, ਫਿਰ ਜ਼ਿੰਦਗੀ ਚੱਲਦੀ ਹੈ। ਤੇ ਜੇ ਅਸੀਂ ਇਹ ਸਾਰਾ ਸਮਝ ਜਾਈਏ ਫਿਰ ਅਸੀਂ ਇੱਛਾਵਾਂ ਪਾਲਣੀਆਂ ਮਾੜੀ ਗੱਲ ਨਹੀਂ ਹੁੰਦੀ। ਇੱਛਾ ਰੱਖਣੀ ਵੀ ਮੇਰੇ ਐਂ ਹੋਵੇ, ਮੇਰਾ ਆ ਹੋਵੇ, ਮੇਰਾ ਆ ਹੋਵੇ, ਇੱਛਾਵਾਂ ਪਾਲਣੀਆਂ ਮਾੜੀ ਗੱਲ ਨਹੀਂ ਹੁੰਦੀ। ਪਰ ਇੱਛਾਵਾਂ ਆਪਣੇ ਬੰਦਾ ਫਿਰ ਆਪਣੀ ਔਕਾਤ ਦੇ ਹਿਸਾਬ ਨਾਲ, ਔਕਾਤ ਸ਼ਬਦ ਨਾ ਵਰਤੀਏ ਜੇ ਹੋਰ ਵਰਤ ਲਈਏ ਸ਼ਬਦ, ਵੈਲਿਊ, ਆਪਣੀ ਵੈਲਿਊ ਦੇ ਹਿਸਾਬ ਨਾਲ, ਠੀਕ ਹੈ, ਆਪਣੀ ਕੀਮਤ, ਆਪਣੀਆਂ ਨਜ਼ਰਾਂ ਵਿੱਚ ਆਪਣੀ ਕੀਮਤ ਸਹੀ ਪਾਵੇ ਨਾ। ਹੁਣ ਆਪਾਂ ਹੱਸ ਪੈਂਦੇ ਆ ਵੀ ਅੱਛਾ ਆ, ਹੁਣ ਮੰਨ ਲਓ ਵੀ ਅਗਲਾ ਕੀਮਤ ਪਾਵੇ ਵੀ ਮੱਝ ਲੈਣੀ ਹੈ, ਮੇਰੀ ਮੱਝ 10 ਲੱਖ ਦੀ, ਅਗਲਾ ਕਹਿੰਦਾ ਦੁੱਧ ਕਿੰਨਾ ਦਿੰਦੀ ਹੈ 10 ਲੀਟਰ, ਅਗਲਾ ਹੱਸੇਗਾ ਹੀ ਫਿਰ। ਵੀ ਕੀਮਤ ਦੇ ਹਿਸਾਬ ਨਾਲ ਪਾ, ਹਿਸਾਬ ਨਾਲ ਤੇ ਗੱਲ ਕਰ। ਇਸ ਤਰ੍ਹਾਂ ਜਦੋਂ ਅਸੀਂ ਆਪਣੀ ਕੀਮਤ ਪਾਈਏ ਤੇ ਠੀਕ ਪਾਈਏ। ਅੱਛਾ, ਜੇ ਕੀਮਤ ਘੱਟ ਹੈ ਤੇ ਕੀਮਤ ਵਧਾਈਏ। ਕਈ ਵਾਰੀ ਮੱਝ ਦੀ ਕੀਮਤ ਘੱਟ ਹੋਵੇ ਫਿਰ ਖਵਾ ਖਵਾ ਕੇ ਤਕੜੀ ਕਰਕੇ ਉਹਦੀ ਕੀਮਤ ਵਧਾਈ ਜਾਂਦੀ ਹੈ। ਇਸੇ ਤਰ੍ਹਾਂ ਕਈ ਵਾਰੀ ਆਪਣੀ ਵੈਲਿਊ, ਆਪਣੀ ਕੀਮਤ, ਆਪਣੀ ਔਕਾਤ ਵਧਾਈ ਜਾਂਦੀ ਹੈ, ਪਰ ਸਾਡੇ ਬੰਦੇ ਉਹਦੇ ਤੇ ਕੰਮ ਨਹੀਂ ਕਰਦੇ। ਸੁਭਾਅ ਇਦਾਂ ਹੁੰਦਾ, ਜੇ ਬੰਦਾ ਆਪਣੇ ਆਪ ਤੇ ਕੰਮ ਕਰੇ ਫਿਰ ਅਗਲਾ ਕਹਿੰਦਾ ਨਹੀਂ ਯਾਰ ਮੇਰੀ ਕੀਮਤ ਨਹੀਂ ਪੈਂਦੀ। ਨਹੀਂ, ਸੋਨਾ ਸੋਨਾ ਹੀ ਰਹਿੰਦਾ, ਸੋਨਾ ਪਟਿਆਲੇ ਵੀ ਸੋਨਾ ਹੀ ਹੈ, ਸੋਨਾ ਅਮਰੀਕਾ ਵੀ ਸੋਨਾ ਹੀ ਹੈ, ਸੋਨਾ ਬਿਹਾਰ ਚ ਵੀ ਸੋਨਾ ਹੀ ਹੈ, ਜਿਹੜੀ ਮਰਜ਼ੀ ਮੰਡੀ ਚ ਲੈ ਜਾਓ ਸੋਨਾ ਸੋਨਾ ਹੀ ਹੈ। ਜੇ ਤੂੰ ਸਹੀ ਹੈ ਨਾ, ਇੱਥੇ ਨਹੀਂ ਮੁੱਲ ਪਿਆ, ਦੂਜੇ ਥਾਂ ਤੇ ਮੁੱਲ ਪੈ ਜੂਗਾ, ਪਰ ਤੂੰ ਆਪਣੇ ਆਪ ਨੂੰ ਪੂਰਾ ਤਿਆਰ ਕਰਕੇ ਰੱਖ, ਆਪਣੇ ਆਪ ਨੂੰ ਠੀਕ ਕਰਕੇ ਰੱਖ। ਤਾਂ ਕਰਕੇ ਬੰਦਾ ਨਾ ਆਪਣੇ ਆਪ ਨੂੰ ਘੜੇਗਾ ਉਦੋਂ ਜਿੱਦਣ ਇਹ ਮੰਨੇਗਾ ਕਿ ਅੱਜ ਜੋ ਵੀ ਮੇਰੇ ਕੋਲ ਹੈ ਮੈਂ ਡਿਜ਼ਰਵ ਹੀ ਇਹ ਕਰਦਾ ਹਾਂ। ਬਲੇਮ ਗੇਮ ਖੇਡਣੀ ਨਹੀਂ। ਜਿਹੜਾ ਬੰਦਾ ਬਲੇਮ ਗੇਮ ਖੇਡਦਾ ਕਿਸੇ ਕਰਕੇ ਮੇਰਾ ਆ ਹੋਇਆ, ਉਹਦੇ ਕਰਕੇ ਮੈਂ ਅੱਗੇ ਨਹੀਂ ਜਾ ਸਕਿਆ, ਉਹਨੇ ਮੈਨੂੰ ਅੱਗੇ ਨਹੀਂ ਲੰਘਣ ਦਿੱਤਾ, ਉਹ ਮੈਨੂੰ ਅੱਗੇ ਨਹੀਂ ਜਾਣ ਦਿੰਦਾ, ਇੱਥੇ ਕੰਮ ਕਰਨ ਵਾਲਾ ਇਹ ਬੰਦਾ ਬਚਣਾ ਚਾਹੁੰਦਾ, ਸਿੱਟ ਕੇ ਕਿਸੇ ਨਾ ਕਿਸੇ ਤੇ ਆਪਣੀਆਂ ਸਾਰੀਆਂ ਨਲੈਕੀਆਂ ਕਿਸੇ ਤੇ ਸਿੱਟ ਕੇ ਵੀ ਇਹਦੇ ਕਰਕੇ। ਸਿੱਟ ਤਾਂ ਸਾਰਾ ਕੁਛ ਉਹਦੇ ਤੇ, ਆਪਣੀ ਜ਼ਿੰਮੇਵਾਰੀ, ਆਪਣੀ ਰਿਸਪੋਂਸੀਬਿਲਟੀ ਤੋਂ ਭੱਜ ਰਿਹਾ ਵੀ ਮੇਰੇ ਤੇ ਗੱਲ ਨਾ ਆਵੇ, ਮੇਰੀਆਂ ਨਲੈਕੀਆਂ, ਮੇਰਾ ਫੇਲੀਅਰ ਕਿਸੇ ਤੇ ਸਿੱਟ ਕੇ ਮੈਂ ਨਿਕਲ ਜਾਂ, ਮੈਂ ਬਚ ਜਾਂ। ਪਰ ਇਹ ਗੱਲ ਜਿਹੜੀ ਹੈ, ਇਹ ਨੁਕਤਾ ਬਹੁਤ 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 ਸੋਚਣ ਵਾਲਾ ਹੈ। ਤੇ ਜਿੰਨੇ ਕੁ ਚਲੋ ਆਪਾਂ ਆਪਾਂ ਦੇ ਘਰ ਦੇ ਬੰਦੇ ਬੈਠੇ ਹਾਂ, ਲਾਈਵ ਵੀ ਜਿਹੜੇ ਸੁਣਨ ਵਾਲੇ ਆ, ਜਿੰਨੇ ਜ਼ਿੰਦਗੀ ਦੇ ਵਿੱਚ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਰਿਸਪੋਂਸੀਬਿਲਟੀ ਲੈਣੀ ਸਿੱਖ ਲੈ, ਜੋ ਮੈਂ ਅੱਜ ਹਾਂ ਇਹਦਾ ਜ਼ਿੰਮੇਵਾਰ ਮੈਂ, ਕਿਸੇ ਦੇ ਕਹਿਣਾ ਕਿਸੇ ਦੇ ਦਿੱਤਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾ ਆਪਣਾ। ਇਹ ਨੁਕਤਾ ਜਿਹੜਾ ਨਾ, ਇਹਨੂੰ ਚੰਗੀ ਤਰ੍ਹਾਂ ਦਿਮਾਗ ਚ ਵਾੜਨ ਵਾਲਾ ਹੈ, ਤਾਂ ਅਸੀਂ ਤਰੱਕੀ ਦੇ ਰਾਹ ਤੇ ਤੁਰ ਗਏ, ਤਾਂ ਸਾਡਾ ਕੁਛ ਬਣਨਾ, ਨਹੀਂ ਤੇ ਕਿਸੇ ਨਾ ਕਿਸੇ ਤੇ ਸਿੱਟ ਕੇ ਏਦਾਂ ਹੀ ਜ਼ਿੰਦਗੀ ਨਿਕਲਦੀ ਰਹਿਣੀ। ਤੇ ਧਾਰਨਾ ਤੇ ਆਪਾਂ ਪੜ੍ਹਦੇ ਹੀ ਹੁੰਦੇ ਹਾਂ ਇਸ ਵਿਸ਼ੇ ਤੇ।
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ।
ਮੈਨੂੰ ਇਹ ਸਮਝ ਨਹੀਂ ਆਈ ਵੀ ਗੁਰਬਾਣੀ ਕਹਿੰਦੀ ਹੈ ਲੋੜੈ ਦਾਖ ਬਜੂਰੀਆ ਕਿੱਕਰ ਬੀਜੈ ਜੱਟ, ਹੰਡੈ ਉਹਨ ਕਤਾਏ ਦਾ ਪੈਂਦਾ ਲੋੜੈ ਪੱਟ। ਵੀ ਬੀਜੇਗਾ ਦਾਖਾਂ, ਬੀਜੇਗਾ ਕਿੱਕਰ ਤੇ ਦਾਖਾਂ ਨਹੀਂ ਲੱਗ ਸਕਦੀਆਂ, ਕਿ ਬੀਜਣ ਵਾਲਿਆ ਬੀਜ ਜੇ ਬੀਜੇਗਾ ਕਿੱਕਰਾਂ ਦਾ ਸੂਲਾਂ ਲੱਗਣਗੀਆਂ। ਕਿਸੇ ਨੂੰ ਦੋਸ਼ ਨਾ ਦੇ, ਆਪਣੇ ਤੇ ਵੇਖ, ਆਪਣੇ ਤੇ ਵਰਕ ਕਰ, ਫਿਰ ਸਾਡੇ ਵਿੱਚ ਮੰਗਣਾ ਕਿੱਥੋਂ ਆਇਆ, ਇਹ ਚੀਜ਼ਾਂ ਸਾਡੇ ਚ ਕਿੱਥੋਂ ਆ ਗਈਆਂ। ਜਦੋਂ ਇਹ ਕਨਸੈਪਟ ਹੀ ਨਹੀਂ ਬਣਦਾ ਵੀ ਦਾਖਾਂ ਲੱਗ ਹੀ ਨਹੀਂ ਸਕਦੀਆਂ ਕਿੱਕਰ ਬੀਜ ਕੇ, ਫਿਰ ਬੰਦਾ ਫੋਕਸ ਫੋਕਸ ਜਿਹੜਾ ਆਪਣੇ ਕਰਮਾਂ ਤੇ ਕਿਉਂ ਨਹੀਂ ਕਰ ਰਿਹਾ, ਉਲਟਾ ਅਰਦਾਸਾਂ ਤੇ ਭਰੋਸਾ ਕਰ, ਆਪਣੇ ਕਰਮ ਨੂੰ ਠੀਕ ਕਰਨ ਤੇ ਫੋਕਸ ਕਿਉਂ ਨਹੀਂ ਰੱਖਦਾ? ਅਰਦਾਸ ਕਰਨੀ ਹੈ ਤੇ ਆਪਣੇ ਆਪ ਦੇ ਅੱਗੇ ਕਿਉਂ ਨਹੀਂ ਕਰਦਾ? ਆਪਣੇ ਆਪ ਨੂੰ ਮਨਾਉਣ ਤੇ ਜ਼ੋਰ ਕਿਉਂ ਨਹੀਂ ਲਾਉਂਦਾ? ਆਪਣੇ ਆਪ ਨਾਲ ਗੱਲ ਕਿਉਂ ਨਹੀਂ ਕਰਦਾ? ਸੈਲਫ ਟਾਕ ਕਿਉਂ ਨਹੀਂ ਕਰਦਾ ਵੀ ਆਹ ਕੰਮ ਨਹੀਂ ਬਣਿਆ, ਜ਼ਿੰਮੇਵਾਰੀ ਮੇਰੀ ਹੈ ਤੇ ਮੈਂ ਆਪਣੇ ਆਪ ਨੂੰ ਹੁਣ ਮਨਾਵਾਂ, ਚਾਹੇ ਤਰਲਿਆਂ ਨਾਲ ਮਨਾਵਾਂ, ਚਾਹੇ ਹੁਕਮ ਕਰਕੇ ਮਨਾਵਾਂ। ਆਪਣੇ ਆਪ ਨੂੰ ਮਨਾਉਣ ਦੀ ਗੱਲ ਅਰਦਾਸ, ਆਪਣੇ ਆਪ ਨੂੰ ਤਿਆਰ ਕਰਨ ਦੀ ਕੌਨਸੈਪਟ ਹੈ ਅਰਦਾਸ ਵੀ ਮੈਂ ਆ ਕਾਰਜ ਕਰਨ ਲੱਗਾ, ਸਾਰਾ ਬ੍ਰਹਿਮੰਡ ਮੇਰੇ ਨਾਲ ਖੜਾ, ਉਹਦੇ ਨਾਲ ਗੱਲ ਕਰਨਾ, ਉਹ ਮੇਰੇ ਨਾਲ ਹੈ, ਉਹ ਮੇਰਾ ਹੀ ਹਿੱਸਾ ਹੈ। ਆਪਣੇ ਆਪ ਨੂੰ ਕਹਿ ਲੈ ਤਾਂ ਵੀ ਗੱਲ ਇੱਕੋ ਹੀ ਹੈ ਵੀ ਮੈਂ ਆ ਕੰਮ ਕਰਨ ਲੱਗਾ ਤੇ ਕਰਨਾ ਹੈ। ਇਹ ਸਾਰਾ ਕੁਝ ਜਿਹੜਾ ਆ, ਮੈਂ ਕਿੱਕਰਾਂ ਨੂੰ ਹੁਣ ਮੈਂ ਬਦਲਣ ਲੱਗਾ, ਮੈਂ ਕਿੱਕਰਾਂ ਦੇ ਬੀਜ ਨਹੀਂ ਬੀਜਣੇ, ਦਾਖਾਂ ਦੇ ਬੀਜਣੇ ਨੇ, ਹੁਣ ਮੈਂ ਬੀਜ ਬਦਲਣ ਲੱਗਾ। ਇੱਥੇ ਜੇ ਕਿਤੇ ਤਿਆਰੀ ਕਰ ਲੈਂਦਾ ਤੇ ਜ਼ਿੰਦਗੀ ਸੋਹਣੀ ਬਣ ਜਾਣੀ। ਬਸ ਆਪਣੇ ਕੰਮਾਂ ਤੇ ਆਪਣੇ ਕਰਮਾਂ ਤੇ ਫੋਕਸ ਕਰਨਾ ਹੈ। ਅੱਜ ਨਾ ਇੱਕ ਆਪਾਂ ਗੱਲ ਕਰਦੇ ਸੀ, ਅੱਜ ਨਾ ਇੱਕ ਨੌਜਵਾਨ ਡੈਥ ਹੋਈ ਜਿਹਦੀ, ਸਿਧਾਰਥ ਸ਼ੁਕਲਾ ਇਹੀ ਨਾਮ ਹੈ, ਤੇ ਅੱਜ ਬੜਾ ਮੀਡੀਆ ਦੇ ਵਿੱਚ ਰੌਲਾ ਪੈ ਰਿਹਾ ਸੀ। ਕੱਲ ਵੀ 40 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। 40 ਸਾਲ ਦਾ ਜਵਾਨ ਹੀ ਹੁੰਦਾ, ਏਡੀ ਵੱਡੀ ਉਮਰ ਨਹੀਂ ਹੁੰਦੀ। ਤੇ ਉਹ ਦੱਸ ਰਹੇ ਸੀ ਵੀ ਬਿਗ ਬੌਸ ਦਾ ਵਿਨਰ ਸੀ, ਵਿਜੇਤਾ ਸੀ, ਤੇ ਉਹ ਜਿਹੜਾ ਸੀ ਉਹ ਨੌਜਵਾਨ ਜਿਹੜਾ ਕੱਲ ਉਹਦੀ ਮੌਤ ਹੋ ਗਈ। ਹੁਣ ਇੱਕ ਗੱਲ ਤੇ ਸਮਝਣ ਵਾਲੀ ਹੈ ਵੀ ਸਾਡਾ ਕੋਈ ਮਸਲਾ ਨਹੀਂ ਵੀ ਐਕਟਰ ਜਾਂ ਨਾਟਕਕਾਰ ਜਾਂ ਕੀ ਕਰਦੇ ਨੇ, ਪਰ ਸਮਾਜ 'ਚ ਰਹਿੰਦੇ ਆ, ਇਸ ਚੀਜ਼ ਨੂੰ ਵੇਖਣਾ ਬਣਦਾ ਕਈ ਵਾਰੀ। ਹਰ ਵਿਸ਼ੇ ਤੇ ਆਪਾਂ ਗੱਲ ਕਰੀਏ, ਪਰ ਇੱਕ ਗੱਲ ਸਾਨੂੰ ਸਮਝਣਾ ਪੈਣਾ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੇਧ ਕੀ ਲੈਣੀ ਇਹ ਵੇਖਣਾ, ਇਹਨਾਂ ਚੀਜ਼ਾਂ ਤੋਂ ਅਸੀਂ ਸਿੱਖਦੇ ਕੀ ਲੈਣੀ ਇਹ ਵੇਖਣਾ। ਹੁਣ ਦੋ ਗੱਲਾਂ ਹੁੰਦੀਆਂ, ਦੋ ਤਰ੍ਹਾਂ ਦੇ ਲੋਕ ਹੈ, ਇੱਕ ਹੈਗੇ ਹੈ ਜਜ਼ਬਾਤੀ, ਇੱਕ ਹੈਗੇ ਹੈ ਇੰਟੈਲੀਜੈਂਟ। ਇੱਕ ਇਮੋਸ਼ਨਲੀ ਲੋਕ ਨੇ ਜਿਹੜੇ ਇਮੋਸ਼ਨ ਜਿਨ੍ਹਾਂ ਦੇ ਹਾਵੀ ਰਹਿੰਦੇ ਬ੍ਰੇਨ ਦੇ, ਇੱਕ ਹੈਗੇ ਹੈ ਇੰਟੈਲੀਜੈਂਟ ਲੋਕ ਜਾਂ ਕਹਿ ਲਓ ਇੱਕ ਜਜ਼ਬਾਤੀ ਇੱਕ ਵਿਵੇਕੀ। ਵਿਵੇਕੀ ਕੀ ਹੈ? ਸਮਝਦਾ, ਅਕਲ ਵਾਲੇ, ਦਿਮਾਗੀ। ਇੱਕ ਹੁੰਦੇ ਹੈ ਜਜ਼ਬਾਤੀ। ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ ਦੇ ਵਿੱਚ, ਸਾਰਿਆਂ ਦੇ ਪ੍ਰੋਬਲਮਾਂ ਆਉਂਦੀਆਂ, ਜਜ਼ਬਾਤੀਆਂ ਦੀ ਜ਼ਿੰਦਗੀ ਵਿੱਚ ਵੀ ਮੁਸ਼ਕਲਾਂ ਆਉਂਦੀਆਂ ਤੇ ਵਿਵੇਕੀਆਂ ਦੀ ਜ਼ਿੰਦਗੀ ਵਿੱਚ ਵੀ ਮੁਸ਼ਕਲਾਂ ਆਉਂਦੀਆਂ, ਪ੍ਰੋਬਲਮ ਆਉਂਦੀਆਂ, ਮੌਤਾਂ ਆਉਂਦੀਆਂ ਆਪਣਿਆਂ ਦੀਆਂ, ਸਮਾਜ ਵਿੱਚ ਲੋਕਾਂ ਦੀਆਂ, ਕਈ ਕੁਛ ਉਹਨਾਂ ਦੀ ਜ਼ਿੰਦਗੀ 'ਚ ਹੁੰਦਾ ਰਹਿੰਦਾ। ਹੁਣ ਜਦੋਂ ਜਜ਼ਬਾਤੀ ਬੰਦਾ ਹੈ ਨਾ ਜਿਹੜਾ, ਉਹ ਜਦੋਂ ਕੋਈ ਮਰ ਜਾਏਗਾ ਤੇ ਉਹਦੀ ਪੀੜ ਲੈ ਕੇ ਜਿਉਂਦਾ ਹੈ, ਪੀੜ ਲੈ ਕੇ ਜਿਉਂਦਾ ਵੀ ਹਾਏ ਸਾਡੇ ਘਰ 'ਚ ਆ ਮੌਤ ਹੋ ਗਈ, ਸਾਡੇ ਚਾਚੇ ਦੀ, ਦਾਦੇ ਦੀ, ਮਾਮੇ ਦੀ, ਮਾਂ ਦੀ, ਪਿਤਾ ਦੀ, ਬੱਚੇ ਦੀ, ਜਾਂ ਘਰ ਵਾਲੀ ਦੀ, ਜਾਂ ਘਰ ਵਾਲੇ ਦੀ, ਜਾਂ ਕਿਸੇ ਹੋਰ ਦੀ, ਜਿੱਦਾਂ ਆ ਮੁੰਡਾ ਨੌਜਵਾਨ ਇਹਦੀ ਮੌਤ ਹੋ ਗਈ, ਇਹ ਹੈ ਪੀੜ। ਠੀਕ ਹੈ, ਜਜ਼ਬਾਤੀ ਬੰਦੇ ਦਾ ਇਮੋਸ਼ਨ ਹਾਵੀ ਹੋ ਜਾਏਗਾ, ਜਜ਼ਬਾਤ ਉਹ ਥੋਟ ਹਾਵੀ ਹੋ ਜਾਏਗਾ, ਉਹ ਸੋਚੀ ਜਾਏਗਾ ਹਾਏ ਮਰ ਗਿਆ, ਨਹੀਂ ਸੀ ਮਰਨਾ ਚਾਹੀਦਾ, ਅਜੇ ਤੇ ਜਵਾਨ ਸੀ, ਆ ਗੱਲਾਂ ਕਰੇ ਜਜ਼ਬਾਤੀ। ਮਾਂ ਰੋ ਰਹੀ ਹੈ ਵੇਖੋ, ਘਰ ਵਾਲੀ ਰੋ ਰਹੀ ਹੈ ਵੇਖੋ, ਆ ਵੇਖੋ ਕਿੱਦਾਂ ਦੁਨੀਆ ਤੜਫ ਰਹੀ, ਹਾਏ ਭੈਣ ਨੂੰ ਵੇਖੋ, ਭੈਣ ਕਿਹੜੀ ਸੀ ਇਹਦੀ, ਪਿਤਾ ਕਿੱਥੇ ਆ ਭਲਾ, ਪਿਤਾ ਕਿਵੇਂ ਰੋ ਰਿਹਾ। ਇਹ ਜਜ਼ਬਾਤੀ ਲੋਕ, ਇਹ ਲੱਗਦਾ ਵੀ ਮੈਂ ਮਰ ਗਿਆ ਤੇ ਮੇਰੀ ਮਾਂ ਮਾਂ ਹੀ ਰੋ ਰਹੀ, ਮੇਰੀ ਵੀ ਭੈਣ ਰੋ ਰਹੀ, ਇੱਦਾਂ ਲੱਗਦਾ। ਜਦੋਂ ਜਜ਼ਬਾਤੀ ਬੰਦਾ ਹੈ ਨਾ ਜਿਹੜਾ, ਉਹ ਪੀੜ ਲੈ ਕੇ ਜਿਉਂਦਾ, ਅੰਦਰ ਪੀੜਾਂ ਹੀ ਪੀੜਾ, ਪੀੜਾਂ ਹੀ ਪੀੜਾ, ਪੀੜਾਂ ਹੀ ਪੀੜਾ, ਕਈ ਪੀੜਾਂ ਦਾ ਸਾਹਮਣਾ ਕਰਨਾ ਪੈਂਦਾ, ਕਈ ਤੇ ਪੀੜਾਂ ਬਹੁਤ ਚੱਕੀ ਫਿਰਦੇ ਨੇ ਨਾਲ ਨਾਲ। ਠੀਕ ਹੈ, ਇੱਕ ਹੈਗਾ ਹੈ ਜਜ਼ਬਾਤੀ, ਇੱਕ ਹੈਗਾ ਵਿਵੇਕੀ। ਵਿਵੇਕੀ ਜਿਹੜਾ ਬੰਦਾ ਹੈ, ਉਹ ਕੀ ਕਰਦਾ ਹੈ, ਉਹ ਜਦੋਂ ਉਹਦੀ ਜ਼ਿੰਦਗੀ 'ਚ ਕੋਈ ਘਟਨਾ ਦੁਰਘਟਨਾ ਵਾਪਰਦੀ ਹੈ, ਚਾਹੇ ਫੈਮਿਲੀ 'ਚ ਵਾਪਰੇ, ਚਾਹੇ ਸਮਾਜ 'ਚ ਵਾਪਰੇ, ਉਹਦੀ ਪ੍ਰਤੀਕਿਰਿਆ ਜਿਹੜੀ ਹੈ ਉਹ ਸਮਝ ਵਾਲੀ ਹੁੰਦੀ ਹੈ, ਉਹ ਸਿੱਖਿਆ ਲੈਂਦਾ। ਦੋ ਗੱਲਾਂ, ਜਜ਼ਬਾਤੀ ਪੀੜ ਚੱਕ ਲੈਂਦਾ ਤੇ ਵਿਵੇਕੀ ਸਿੱਖਿਆ ਸਮਝ ਲਈ। ਹੁਣ ਸਾਡੇ ਸਾਹਮਣੇ ਮੰਨ ਲਓ ਉਹ ਸਿਧਾਰਥ ਸ਼ੁਕਲਾ ਡੈਥ ਹੋ ਗਈ ਨੌਜਵਾਨ ਦੀ, ਸਾਡੇ ਸਾਹਮਣੇ ਮੌਤ ਹੋ ਗਈ, ਅਸੀਂ ਐਂ ਵੇਖੀਏ ਹਾਏ ਹਾਏ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ। ਇਹ ਕਰਨਾ ਇਹ ਹੈ ਜਜ਼ਬਾਤੀਆਂ ਦਾ ਸੋਚ। ਤੇ ਜੇ ਅਸੀਂ ਵਿਵੇਕੀ ਹੈ ਸਮਝਦਾਰ ਫਿਰ ਅਸੀਂ ਇਹ ਵੇਖੀਏ ਵੀ 40 ਸਾਲਾ ਨੌਜਵਾਨ ਵੱਡਾ ਸਾਰਾ ਸਰੀਰ 6 ਫੁੱਟ ਤੋਂ ਉੱਚਾ ਕੱਦ ਰੋਜ਼ ਜਿੰਮ ਜਾਣ ਵਾਲਾ ਹਾਰਟ ਅਟੈਕ ਨਾਲ ਕਿਉਂ ਮਰਿਆ? ਵਾਏ ਸਵਾਲ ਕਰੋ ਠੀਕ ਹੈ। ਦਿਮਾਗ ਚੱਲਦੇ ਦੀ ਨਿਸ਼ਾਨੀ ਹੈ ਕੁਐਸਚਨ ਕਰਨਾ ਸਵਾਲ ਕਰਨਾ ਠੀਕ ਹੈ। ਜੇ ਦਿਮਾਗ ਨਹੀਂ ਚੱਲਦਾ ਇਮੋਸ਼ਨ ਹਾਵੀ ਹੈ ਜਜ਼ਬਾਤ ਅੰਦਰ ਉਮੜਦਾ ਫਿਰ ਰੋਵੋ ਹਾਏ ਕੀ ਹੋ ਗਿਆ ਫਿਰ ਤੇ ਐਨੂੰ ਚੱਲੋ। ਜੇ ਦਿਮਾਗ ਚੱਲਦਾ ਹੈ ਕੋਈ ਘਟਨਾ ਦੁਰਘਟਨਾ ਵਾਪਰੇ ਫਿਰ ਸਵਾਲ ਕਰੋ ਵੀ 40 ਸਾਲ ਦਾ ਇੱਕ ਨੌਜਵਾਨ ਮਰਿਆ ਕਿਉਂ? ਤੇ ਆਪਾਂ 40 ਸਾਲ ਦੇ, ਮੈਂ ਹੋ ਜਾਣਾ 40 ਦਾ 2 ਸਾਲਾਂ ਤੱਕ, ਆਪਣੇ ਚ ਕਿੰਨੇ 40 ਦੇ ਹੋਣਗੇ ਵੀ ਇੱਥੇ? ਕੀ ਅਸੀਂ ਨਹੀਂ ਮਰ ਸਕਦੇ? ਤਾਂ ਪਏ ਨਹੀਂ ਰਹਿ ਸਕਦੇ। ਤੇ ਮੈਂ ਰਾਤ ਫਿਰ ਵੇਖ ਰਿਹਾ ਸੀ, ਨੋਟ ਕਰਨਾ 100% ਬਾਈਪਾਸ ਸਰਜਰੀ ਹੁੰਦੀ ਹੈ, ਓਪਨ ਹਾਰਟ ਸਰਜਰੀ ਠੀਕ ਹੈ। ਉਹਦੇ ਵਿੱਚੋਂ 10% 30 ਸਾਲ ਤੋਂ ਥੱਲੇ ਦੇ ਲੋਕਾਂ ਦੀ ਹਾਰਟ ਦੀ ਸਰਜਰੀ ਹੋ ਰਹੀ ਹੈ। 10% ਮੰਨੋ, ਜੇ ਪੂਰੇ ਇੰਡੀਆ ਵਿੱਚ ਲੱਖ ਬੰਦੇ ਦਾ ਬਾਈਪਾਸ ਸਰਜਰੀ ਹੁੰਦੀ ਹੈ ਤੇ 10,000 ਨੌਜਵਾਨ ਦੀ ਹੁੰਦੀ ਹੈ। ਜੇ 10,000 ਓਪਨ ਹਾਰਟ ਸਰਜਰੀ ਹੁੰਦੀ ਹੈ, ਪੂਰਾ ਹਾਰਟ ਓਪਨ ਕਰਕੇ, ਪੂਰਾ ਸਟੰਟ ਪਾ ਕੇ ਨਹੀਂ ਪੂਰਾ ਓਪਨ ਕਰਕੇ ਠੀਕ ਹੈ। ਜੇ 10,000 ਹੁੰਦਾ ਟੋਟਲ ਤੇ 1,000 ਨੌਜਵਾਨ, ਤੇ ਸੋਚੋ ਵੀ 25-25 ਸਾਲਾਂ ਦੇ ਬੱਚਿਆਂ ਨੂੰ ਅਟੈਕ ਕਿਉਂ ਆ ਰਿਹਾ, 20 ਸਾਲ ਦਾ ਅਟੈਕ ਕਿਉਂ ਆ ਰਿਹਾ, 30 ਸਾਲ ਦੇ ਨੂੰ ਅਟੈਕ ਕਿਉਂ ਆ ਰਿਹਾ। ਇੱਥੇ ਸੋਚਣਾ ਪੈਣਾ ਹੈ ਲਾਈਫ ਸਟਾਈਲ, ਸਟ੍ਰੈਸ, ਇਹ ਕਾਰਨ ਕੀ ਹੈ? ਉਹ ਤੇ ਤੁਰ ਗਿਆ, ਸੰਸਕਾਰ ਹੋ ਗਿਆ, ਮਾਂ ਘਰੇ ਆ ਗਈ, ਟੱਬਰ ਘਰੇ ਆ ਗਿਆ, ਆਪਣੇ ਸਾਹਮਣੇ ਇੱਕ ਘਟਨਾ ਵਾਪਰਦੀ ਹੈ, ਸਮਾਜ ਵਿੱਚ ਸੋਸ਼ਲ ਮੀਡੀਆ ਤੇ ਛਾਇਆ ਪਿਆ, ਐਡਾਂ ਜਿਹੜੀਆਂ ਅਖਬਾਰਾਂ ਦੇ ਵਿੱਚ ਉਹੀ ਗੱਲ ਹੈ, ਖਬਰਾਂ 'ਚ ਵੀ ਉਹੀ ਗੱਲ ਹੈ, ਨਿਊਜ਼ਾਂ ਉਹਦੇ ਬਾਰੇ ਚੱਲ ਰਹੀਆਂ, ਹਰ ਚੌਥੀ ਖਬਰ ਉਹਦੇ ਆ ਰਹੀ, ਕੱਲ ਵੀ ਆਈਆਂ, ਅੱਜ ਵੀ ਆਈਆਂ, ਕੱਲ ਖਤਮ ਹੋ ਜਾਣਗੀਆਂ। ਪਰ ਆਪਾਂ ਸੋਚੋ ਵੀ ਸਾਡੇ ਲਾਈਫ ਸਟਾਈਲ ਵਿੱਚ ਤਾਂ ਕੁਛ ਇੱਦਾਂ ਦਾ ਨਹੀਂ, ਸਾਡੇ ਵਿੱਚ ਭੱਜ ਦੌੜ ਤਾਂ ਨਹੀਂ ਹੈ, ਸਾਡੇ ਚ ਕਿਤੇ ਇਹ ਤੇ ਨਹੀਂ ਵੀ ਜਾਂ ਜ਼ਿਆਦਾ ਜਾਂ ਕੱਖ ਵੀ ਨਹੀਂ ਕਰਦੇ ਜਾਂ ਜ਼ਿਆਦਾ ਹੀ ਥੱਕਦੇ ਆ ਜਾਂ ਬਹੁਤਾ ਤੇ ਨਹੀਂ ਸੋਚਦੇ। ਕਈ ਬੰਦਿਆਂ ਨੂੰ ਇੱਕ ਗੱਲ ਕੋਈ ਬੰਦਾ ਕਹਿ ਦੇਵੇ ਉਹਨਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਧੜਕਣ ਐ ਚੱਲਦੀ ਹੈ। ਸੋਚੋ ਜਿਹੜੇ ਬੰਦੇ ਨੂੰ ਕਿਸੇ ਦੀ ਗੱਲ ਸੁਣ ਕੇ ਰਾਤ ਨੂੰ ਨੀਂਦ ਨਹੀਂ ਆਈ ਉਹਨੂੰ ਟੈਸਟ ਕਰਾਉਣਾ ਪੈਣਾ, ਬਲੱਡ ਟੈਸਟ ਕਰਾਵੇ ਆਪਣੇ, ਉਹਦਾ ਸਟ੍ਰੈਸ ਲੈਵਲ ਕੀ ਹੈ, ਉਹਨੂੰ ਇੰਨੀ ਸਟ੍ਰੈਸ ਕਿਉਂ ਪੈਂਦੀ ਹੈ, ਉਹਦੇ ਹਾਰਟ ਤੇਜ਼ ਕਿਉਂ ਹੋ ਜਾਂਦਾ, ਉਹਦਾ ਲਾਈਫ ਸਟਾਈਲ ਕੀ ਹੈ, ਉੱਠਦਾ ਕਿੰਨੇ ਵਜੇ ਹੈ, ਸੌਂਦਾ ਕਿੰਨੇ ਵਜੇ ਹੈ, ਖਾਂਦਾ ਕੀ ਹੈ, ਫਾਸਟ ਫੂਡ ਤੇ ਨਹੀਂ ਖਾ ਰਿਹਾ, ਬਾਹਰ ਤੇ ਨਹੀਂ ਜਾ ਰਿਹਾ, ਰਾਤ ਨੂੰ ਬਹੁਤ ਭਾਰਾ ਖਾਣਾ ਖਾ ਕੇ ਤੇ ਨਹੀਂ ਸੌਂਦਾ, ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਸੌਸ ਵਗੈਰਾ ਪਾ ਕੇ, ਤਰ੍ਹਾਂ ਦੀ ਚੀਜ਼ ਪਾ ਕੇ, ਤਰ੍ਹਾਂ ਤਰ੍ਹਾਂ ਦਾ ਖਾਣਾ ਇੰਨਾ ਭਰ ਕੇ ਤੇ ਰੱਜ ਕੇ ਖਾ ਕੇ, ਤਰ੍ਹਾਂ ਦੇ ਜੂਸ ਪੀ ਕੇ, ਤੇ ਬੱਚਾ ਡਿੱਗ ਜਾਏ ਤੇ ਹੋ ਸਕਦਾ ਸਵੇਰੇ ਉੱਠੇ ਹੀ, ਜਾਂ ਕੋਈ ਸਟ੍ਰੈਸ ਦੁਨੀਆ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਵੀ ਉਹਨੇ ਤੇ ਯਾਰ ਆਡੀ ਲੈ ਲਈ, ਉਸ ਬੰਦੇ ਨੇ ਤੇ ਫੋਰਚੂਨਰ ਲੈ ਲਈ, ਉਹ ਤੇ ਉਹ ਫਲਾਣੀ ਗੱਡੀ ਲੈ ਆਇਆ, ਉਹਨੇ ਤੇ ਮੋਟਰਸਾਈਕਲ ਨਵਾਂ ਕਢਾ ਲਿਆ, ਇਸ ਸਟ੍ਰੈਸਾਂ ਦੇ ਵਿੱਚ ਪੈ ਕੇ ਬੰਦਾ ਇਹ ਹੋ ਸਕਦਾ ਵੀ ਸੁੱਤਾ ਹੀ ਰਹੇ। ਅੱਜ ਉਨੀ ਮਜ਼ਬੂਤੀ ਤੇ ਸਾਡੇ ਚ ਹੈ ਨੀ, ਨਾਲੇ ਜ਼ਿੰਦਗੀ ਚ ਜਿੰਨਾ ਹੁਣ ਚਮਕ ਦਮਕ ਹੈ ਨਾ, ਇੰਨੀ ਚਮਕ ਦਮਕ ਪਹਿਲਾਂ ਨੀ ਸੀ ਵਿਖਾਈ ਜਾਂਦੀ। ਹੁਣ ਤੇ ਮਸ਼ਹੂਰੀਆਂ ਵਾਲੇ ਬੰਦੇ ਦਾ ਸੱਤਿਆ ਨਾਸ ਕਰ ਦਿੰਦੇ ਨੇ, ਵਿਖਾ ਵਿਖਾ ਕੇ। ਪਹਿਲਾਂ ਦੱਸੋ ਤੇ ਸਹੀ ਯਾਰ, ਯਾਦ ਕਰੋ 20-25 ਸਾਲ ਪਹਿਲਾਂ ਕਿਉਂ ਕੀ ਹੁੰਦਾ ਸੀ, ਕਿਹੜੀ ਚੀਜ਼ ਦੀ ਐਡ ਆਉਂਦੀ ਸੀ? ਕੁਛ ਵੀ ਨੀ ਸੀ, ਟੀਵੀ ਨੀ ਸੀ, ਫੋਨ ਨੀ ਸੀ। ਆ ਫੋਨ ਇੰਟਰਨੈਟ ਦਾ ਜ਼ਮਾਨਾ ਤੇ ਅਜੇ 5-7 ਸਾਲ ਤੋਂ ਆਇਆ, ਪਹਿਲਾਂ ਸ਼ਹਿਰਾਂ ਚ ਆਇਆ 10-15 ਸਾਲ ਪਹਿਲਾਂ। ਹੁਣ ਜਿਹੜਾ ਜ਼ਿਆਦਾ ਇੰਟਰਨੈਟ ਆਇਆ ਇਹ ਪਿਛਲੇ 4-5 ਸਾਲਾਂ ਚ ਆਇਆ। ਹੁਣ ਹਰ ਚੀਜ਼ ਬਾਰ ਬਾਰ ਵਿਖਾ ਵਿਖਾ ਕੇ। ਯਾਰੋ ਵੀਰੋ, ਘਰ ਵਾਲੀ ਸੀ ਮਾੜੀ ਸੀ ਚੰਗੀ ਸੀ, ਉਹ ਗੋਹਿਆਂ ਦੇ ਵਿੱਚ ਹੱਥ ਲਪੇਟਦੀ ਰਹਿੰਦੀ ਸੀ, ਪਸੀਨੇ ਦੇ ਵਿੱਚ ਸਾਰਾ ਦਿਨ ਕੰਮ ਕਰਦੀ ਰਹਿੰਦੀ ਸੀ, ਉਹ ਸਾਰਾ ਦਿਨ ਉਹ ਪਿੰਡ ਸਾਰਾ ਇੱਕੋ ਜਿਹਾ ਹੁੰਦਾ ਸੀ, ਕੌਣ ਕਿਸੇ ਨੂੰ ਸਜਿਆ ਸਵਰਿਆ ਵੇਖਦਾ ਸੀ, ਭਾਵਨਾਵਾਂ ਕੀ ਭਟਕਣੀਆਂ ਨੇ, ਜਿਹੋ ਜਿਹੀ ਘਰ ਵਾਲੀ ਉਹੋ ਜਿਹੀ, ਸਾਰੀਆਂ ਇੱਕੋ ਜਿਹੀਆਂ, ਭੈਣਾਂ ਭਰਾ ਸਾਰੇ ਇੱਕੋ ਜਿਹੇ, ਲਿਬੜੇ ਤਿਬੜੇ ਖੇਤਾਂ ਚ ਕੰਮ ਕਰਨੇ। ਅੱਜ ਕੱਲ ਕੀ ਕੁਝ ਵਿਖਾਉਂਦੇ ਨੇ, ਕਿੱਦਾਂ ਕਿੱਦਾਂ ਦੀਆਂ ਇਛਾਵਾਂ ਜਾਗਦੀਆਂ ਨੇ, ਜਜ਼ਬਾਤਾਂ ਤੇ ਬੰਦਾ ਕਾਬੂ ਨਹੀਂ ਰੱਖ ਪਾਉਂਦਾ। ਕਿੰਨੀਆਂ ਐਡਾਂ ਕਿੰਨੀਆਂ ਮਸ਼ਹੂਰੀਆਂ ਆਉਂਦੀਆਂ ਨੇ, ਕਿਹੜੇ 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 ਸੁਪਨੇ ਵਿਖਾਉਂਦੇ ਨੇ, ਔਕਾਤ ਤੋਂ ਵੱਧ ਬੰਦਾ ਸੋਚਣ ਲੱਗ ਜਾਂਦਾ, ਸੁਪਨੇ ਵੇਖਣ ਲੱਗ ਜਾਂਦਾ, ਤੇ ਕੀ ਪਤਾ ਕੀ ਹੋ ਜਾਣਾ। ਸਾਨੂੰ ਨਹੀਂ ਪਤਾ ਉਸ ਨੌਜਵਾਨ ਨਾਲ ਕੀ ਹੋਇਆ, ਉਹਦੇ ਤੇ ਸਟ੍ਰੈਸ ਸੀ ਜਾਂ ਉਹਨੂੰ ਖਾਣ ਵਾਲੀ ਚੀਜ਼ ਨੇ ਕੀਤਾ ਜਾਂ ਪਤਾ ਨਹੀਂ ਕੀ ਕੀਤਾ, ਪਰ ਅਸੀਂ ਸੋਚੋ ਵੀ ਸਾਡੇ ਨਾਲ ਨਾ ਇੱਦਾਂ ਵਾਪਰ ਜਾਏ। ਜੇ ਕੋਈ ਸਟ੍ਰੈਸ ਹੈ ਉਹਨੂੰ ਠੀਕ ਕਰੋ, ਕੋਈ ਗੱਲ ਨਹੀਂ ਸਾਰ ਲਾਂਗੇ ਮੋਟਰਸਾਈਕਲ ਨਾਲ ਹੀ, ਕੋਈ ਗੱਲ ਨਹੀਂ ਸਾਈਕਲ ਨਾਲ ਸਾਰ ਲਾਂਗੇ, ਕੋਈ ਗੱਲ ਨਹੀਂ ਘੱਟ ਖਾ ਲਾਂਗੇ, ਕੋਈ ਗੱਲ ਨਹੀਂ ਅਜੇ ਲੈਂਟਰ ਨਹੀਂ ਪੈਂਦਾ ਨਾ ਸਹੀ, ਕੋਈ ਗੱਲ ਨਹੀਂ ਕੈਨੇਡਾ ਜਾਇਆ ਜਾਂਦਾ ਇੱਥੇ ਹੀ ਠੀਕ ਹੈ। ਮਰਨਾ ਨਹੀਂ, ਕਿਉਂ ਮਰਨਾ? ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ, ਦੁਖੀ ਨਹੀਂ ਹੋਣਾ, ਪਰੇਸ਼ਾਨ ਨਹੀਂ ਹੋਣਾ, ਅਸੀਂ ਆਪਣੇ ਆਪ ਨੂੰ ਹੌਸਲੇ 'ਚ ਰੱਖਣਾ। ਕਿਸੇ ਤਰ੍ਹਾਂ ਦੀ ਵੀ ਸਟ੍ਰੈਸ ਵੇਖੋ ਵੀ ਸਾਡੇ ਚਾਲੇ ਦੁਆਲੇ ਪ੍ਰੋਬਲਮਾਂ ਕੀ ਨੇ। ਮੈਂ ਫਿਰ ਕਹਿ ਰਿਹਾ, ਜਜ਼ਬਾਤੀ ਹੋ ਕੇ ਰੋਈ ਜਾਓ, ਹਾਏ ਮਰ ਗਿਆ ਵਿਚਾਰਾ 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 ਐਂ ਕਰੀ ਜਾਓ, ਤੇ ਜਾਂ ਫਿਰ ਇਹ ਵੇਖੋ ਵੀ ਉਹ ਤੇ ਤੁਰਨ ਵਾਲਾ ਤੁਰ ਗਿਆ, ਅਸੀਂ ਇਹਦੇ ਤੋਂ ਸਿੱਖਣਾ ਕੀ ਹੈ? ਸਾਡੇ ਬੱਚਿਆਂ 'ਚ ਨਾ ਕਿਤੇ ਇੱਦਾਂ ਦਾ ਕੁਝ ਹੋ ਜਾਏ। ਅੱਜ ਕੱਲ੍ਹ ਦੇ ਨੌਜਵਾਨ ਬੱਚੇ, ਅੱਜ ਕੱਲ੍ਹ ਦੇ ਬੱਚੇ, ਯਾਦ ਰੱਖੋ ਨਾ, ਕਿਸਾਨ ਵੱਧ ਕਰਜ਼ਾ ਚੜ ਗਿਆ, ਮੌਤ ਹੋ ਗਈ, ਬੱਚਾ, ਨੋਟ ਕਰੋ ਬੱਚਾ, ਤਿੰਨ ਤਰ੍ਹਾਂ ਦੇ ਬੰਦੇ, ਤਿੰਨ ਦੇਖ ਲਓ, ਤਿੰਨ ਮੌਤਾਂ ਨਹੀਂ ਹੋ ਰਹੀਆਂ। ਕਿਸਾਨ ਜ਼ਿਆਦਾਤਰ ਬਜ਼ੁਰਗ ਨੇ ਜਿਨ੍ਹਾਂ ਦੀ, ਕਿਸਾਨਾਂ ਦੀ ਮੌਤ ਫਾਹ ਲੱਗ ਕੇ ਹੁੰਦੀ ਹੈ, ਫਾਂਸੀ ਸੁਸਾਈਡ ਕਰ ਲੈਂਦੇ ਨੇ, ਉਹ ਬਜ਼ੁਰਗ ਨੇ, ਜਾਂ ਫਿਰ ਨੇ ਬੱਚੇ, ਠੀਕ ਹੈ, ਤੇ ਤੀਜੇ ਨੇ ਆਸ਼ਕ ਜਵਾਨ ਨੌਜਵਾਨ। ਤਿੰਨਾਂ ਦੀ ਮੌਤ ਨੂੰ ਵੇਖਿਓ, ਇੱਕ ਦੀ ਮੌਤ ਹੋ ਰਹੀ ਹੈ ਜਿਹੜੀਆਂ ਪੜ੍ਹਾਈ ਦੀ ਸਟ੍ਰੈਸ ਹੈ, ਨੰਬਰਾਂ ਦੀ ਸਟ੍ਰੈਸ ਹੈ, ਮੈਂ ਫਸਟ ਨਹੀਂ ਆਇਆ, ਮੈਂ ਪਾਸ ਨਹੀਂ ਹੋਇਆ, ਉਹਦੇ ਨੰਬਰ ਵੱਧ ਆ ਗਏ, ਉਹਦੇ ਨੰਬਰ ਘੱਟ ਆ ਗਏ, ਮਾਂ ਪਿਓ ਕੰਪੈਰੀਜ਼ਨ ਕਰਦੇ ਨੇ, ਉਹਦਾ ਮੁੰਡਾ ਫਸਟ ਆਇਆ ਤੂੰ ਸੈਕਿੰਡ ਕਿਉਂ ਆਇਆ, ਤੂੰ ਸਿਰਫ ਪਾਸ ਹੋਇਆ ਉਹ ਫਸਟ ਆਇਆ। ਬੱਚਿਆਂ ਤੇ ਸਟ੍ਰੈਸ ਪੈ ਗਈ ਪੜ੍ਹਾਈ ਦੀ, ਠੀਕ ਹੈ, ਬੱਚਿਆਂ ਤੇ ਸਟ੍ਰੈਸ ਪੈ ਗਈ ਪੜ੍ਹਾਈ ਦੀ, ਉਹ ਮਰ ਗਏ, ਉਹਨਾਂ ਨੇ ਸੁਸਾਈਡ ਕਰ ਲਈ, ਮੌਤ ਹੋ ਗਈ। ਤੇ ਜਿਹੜਾ ਹੈ ਨੌਜਵਾਨ, ਨੌਜਵਾਨ ਦੀ ਮੌਤ ਹੋ ਰਹੀ ਹੈ ਆਸ਼ਕੀ ਚ ਪੈ ਗਿਆ, ਠੀਕ ਹੈ, ਤੇ ਕਿਸਾਨ ਬਜ਼ੁਰਗ ਜਿਹੜਾ ਮਰ ਰਿਹਾ ਉਹ ਕਰਜ਼ਾ ਵੱਧ ਚੜ ਗਿਆ, ਠੀਕ ਹੈ। ਤੇ ਚੇਤਾ ਰੱਖਣਾ, ਕੋਈ ਵੀ ਇਦਾਂ ਦਾ ਨਹੀਂ ਸਮਝਾਇਆ ਜਾ ਰਿਹਾ ਵੀ ਜੇ ਮਿਲ ਜਾਏ ਫਿਰ ਕਿਵੇਂ ਖੁਸ਼ ਹੋਣਾ, ਜੇ ਨਾ ਮਿਲੇ ਤੇ ਉਸ ਹਾਲਾਤਾਂ ਨਾਲ ਡੀਲ ਕਿਵੇਂ ਕਰਨਾ, ਇਹ ਕਿਸੇ ਨੇ ਨਹੀਂ ਸਿਖਾਇਆ, ਕੋਈ ਗੁਰਦੁਆਰੇ 'ਚ ਸਿਖਾਇਆ ਨਹੀਂ ਜਾ ਰਿਹਾ, ਇਹ ਚੀਜ਼ਾਂ ਕਿਸੇ ਸਕੂਲ 'ਚ ਨਹੀਂ ਸਿਖਾਇਆ ਜਾ ਰਿਹਾ। ਆਪਣੇ ਤੇ ਦੋਸ਼ ਲਾਤਾ, ਕਹਿੰਦੇ ਜੀ ਕੇਸ ਕਟਾਤੇ ਸਤਵਿੰਦਰ ਸਿੰਘ ਨੇ, ਤੇ ਢੱਡਰੀਆਂ ਵਾਲਾ ਦੋਸ਼ੀ, ਕਿਉਂਕਿ ਉਹ ਇਹਨਾਂ ਦਾ ਸਾਥੀ ਰਿਹਾ, ਇੱਥੇ ਆਉਂਦਾ ਜਾਂਦਾ ਰਿਹਾ, ਆਉਂਦਾ ਜਾਂਦਾ ਹੀ ਰਿਹਾ। ਮਿਸ਼ਨਰੀ ਕਾਲਜ ਵਿੱਚ ਪੜ੍ਹਿਆ ਸੀ ਵੀਰ, ਉਹ ਕੀ ਨਾਂ ਸੀ, ਪਰਮਜੀਤ ਸਿੰਘ। ਤੇ ਉਹਨੇ ਇੱਕ ਵੀਡੀਓ ਬਣਾਈ, ਵੀਡੀਓ ਬਣਾ ਕੇ ਉਹਨੇ ਕਿਹਾ ਕਿ ਮੈਂ ਸਿਮਰਨ ਦੇ ਪਿੱਛੇ ਅੱਜ ਫਾਹ ਲੈਣ ਲੱਗਿਆ, ਠੀਕ ਹੈ। ਵੇਖੋ ਨੰਬਰ ਆਉਣਗੇ ਸਿਖਾਇਆ ਜਾਂਦਾ, ਨਾ ਆਉਣਗੇ ਬੱਚੇ ਨੂੰ ਸਿਖਾਓ ਵੀ ਫਿਰ ਡੀਲ ਕਿਵੇਂ ਕਰਨਾ, ਬੇਟਾ ਆ ਸਿੱਖ ਘੱਟ ਆ ਜਾਣਗੇ ਫਿਰ ਕੀ, ਫੇਲ ਹੋ ਜਾਏਗਾ ਫਿਰ ਕੀ, ਜੇ ਨਹੀਂ ਕਨੇਡਾ ਜਾ ਸਕੇਗਾ ਫਿਰ ਕੀ। ਇਹ ਕਿਸੇ ਨੇ ਨਹੀਂ ਸਿਖਾਇਆ। ਹਰ ਬੰਦਾ ਪਾਸ ਹੋ ਨੰਬਰ ਲਿਆ ਇੱਥੇ ਚੱਲ, ਇਹ ਦੱਸਿਆ ਜਾ ਰਿਹਾ, ਉਹਨਾਂ ਨੂੰ ਸਿਖਾਇਆ ਨਹੀਂ ਜਾ ਰਿਹਾ, ਦੱਸਿਆ ਹੀ ਨਹੀਂ ਜਾ ਰਿਹਾ। ਇਸੇ ਤਰ੍ਹਾਂ ਉਹ ਜਿਹੜਾ ਨੌਜਵਾਨ ਹੈ ਉਹ ਤੇ ਕਥਾ ਕਰਦਾ ਸੀ ਗੁਰਬਾਣੀ ਦੀ, ਗੁਰਬਾਣੀ ਦੀ ਕਥਾ ਕਰਦਾ, ਮਿਸ਼ਨਰੀ ਕਾਲਜ ਚੋਂ ਸਿੱਖਿਆ, ਪਰ ਹਾਲਾਤ ਨਾਲ ਡੀਲ ਨਹੀਂ ਕਰਦਾ। ਦੁੱਖ ਲੱਗਾ ਨਾ ਵੇਖ ਕੇ ਵੀ ਇੱਕ ਵੀਰ ਹੈ, ਲੈ ਦੱਸ ਕਿੱਦਾਂ ਤੂੰ ਚੱਲਿਆ, ਪਰ ਅਸੀਂ ਜ਼ਰੂਰ ਸਿੱਖਿਆ ਲੈਣੀ ਹੈ ਇਹਦੇ ਤੋਂ। ਰੋਣਾ ਇੱਥੇ ਬਹਿ ਕੇ ਇਹ ਵੇਖੀਏ ਵੀ ਕਥਾ ਨੇ ਇਕੱਲੀ ਨੇ ਕੰਮ ਨਹੀਂ ਆਉਣਾ, ਜਦੋਂ ਪੰਗਾ ਪੈਣਾ ਕੋਈ ਜ਼ਿੰਦਗੀ ਵਿੱਚ ਉਦੋਂ ਕਿੱਦਾਂ ਡੀਲ ਕਰਨੀ ਹੈ। ਬੰਦੇ ਦਾ ਅਸਲ ਪਤਾ ਹੀ ਦੁੱਖ 'ਚ ਲੱਗਦਾ, ਅਸਲੀ ਪਰਸਨੈਲਿਟੀ ਜਿੱਦਣ ਤਕਲੀਫ ਆਈ ਹੋਵੇ ਉਦਣ ਉਹਦਾ ਚਿਹਰਾ ਵੇਖਿਓ ਜਾ ਕੇ ਵੀ ਅੱਜ ਅਸਲੀ ਪਰਸਨੈਲਿਟੀ ਆ ਹੈ ਦੀ, ਅੱਜ ਕਿਵੇਂ ਡੀਲ ਕਰਦਾ ਹਾਲਾਤ ਨਾਲ। ਜਿੱਦਣ ਕੋਈ ਪੰਗਾ ਜ਼ਿੰਦਗੀ 'ਚ ਪਵੇ ਉਦਣ ਪਤਾ ਲੱਗਣਾ ਬੰਦਾ ਅਸਲ ਹੈ ਕਿੱਦਾਂ। ਨੌਜਵਾਨ ਨੇ ਇਹ ਦੱਸਿਆ ਜਾਂਦਾ ਵੀ ਆਹ ਫਲਾਣੀ ਲੜਕੀ ਹੈ, ਫਲਾਣੀ ਕੁੜੀ ਹੈ, ਫਲਾਣੀ ਜਿਵੇਂ ਜਾਇਦਾਦ ਹੁੰਦੀ ਹੈ, ਮਿਲ ਗਈ ਤੇ ਬੜਾ ਖੁਸ਼ ਹੈ, ਜੇ ਨਾ ਮਿਲੀ ਫਿਰ ਕਹਿੰਦੇ ਮੈਂ ਮਰ ਜਾਣਾ, ਮੈਂ ਸੁਸਾਈਡ ਕਰ ਲੈਣੀ। ਬੱਚਾ ਕਹਿੰਦਾ ਮੈਂ ਪਾਸ ਨਾ ਹੋਇਆ ਮੈਂ ਮਰ ਜਾਣਾ, ਮੈਂ ਕੈਨੇਡਾ ਨਾ ਜਾ ਸਕਿਆ ਮੈਂ ਮਰ ਜਾਣਾ, ਜੇ ਕਰਜ਼ਾ ਨਾ ਲੱਥ ਗਿਆ ਮੈਂ ਮਰ ਜਾਣਾ। ਇਹ ਸਿਖਾਉਣਾ ਪੈਣਾ ਵੀ ਇਹਨਾਂ ਹਾਲਾਤਾਂ ਨਾਲ ਨਜਿੱਠਣਾ ਕਿੱਦਾਂ। ਜੇ ਏਦਾਂ ਦਾ ਪੰਗਾ ਪੈ ਜੇ, ਜ਼ਿੰਦਗੀ ਤੋਂ ਮਹਿੰਗੀ ਕੋਈ ਚੀਜ਼ ਨਹੀਂ। ਇੱਥੇ ਸਿੱਖਣਾ ਪੈਣਾ ਸਿਚੁਏਸ਼ਨ ਕੀ ਹੈ, ਹਾਲਾਤ ਕੀ ਨੇ, ਸਮਾਂ ਕਿੱਦਾਂ ਦਾ। ਉਹ ਜਿਹੜਾ ਬੱਚਾ ਚੱਲਿਆ ਗਿਆ ਜਾਂ ਹੋਰ ਬੱਚੇ ਜਾਂਦੇ ਨੇ, ਅਸੀਂ ਸਟ੍ਰੈਸ ਪਾਉਂਦੇ ਕਿਉਂ ਹੈ ਇੱਦਾਂ ਦੀ? ਤੇ ਅੱਜ ਕੱਲ੍ਹ ਬੱਚਿਆਂ ਨੂੰ ਸਟੱਡੀ ਦੀ ਸਟ੍ਰੈਸ, ਨੰਬਰ ਨਹੀਂ ਆਏ, ਮੈਨੂੰ ਫਲਾਣੀ ਲੜਕੀ ਨਾ ਮਿਲੀ ਮੈਂ ਮਰ ਜਾ, ਇਹ ਕੀ ਗੱਲ ਬਣੀ? ਸੁਪਨਾ ਤੇ ਅਗਲਾ ਕਿਸੇ ਦਾ ਵੀ ਲੈ ਸਕਦਾ, ਕਿਸੇ ਨੂੰ ਵੀ ਪਸੰਦ ਕਰ ਲਿਆ ਤੇ ਨਹੀਂ ਮਿਲੀ ਮੈਂ ਮਰ ਜਾਣਾ, ਇਹ ਕੋਈ ਇੱਦਾਂ ਥੋੜਾ ਫੈਸਲੇ ਹੁੰਦੇ ਨੇ ਜ਼ਿੰਦਗੀ ਦੇ? ਕਦੇ ਇਤੋਂ ਵੱਡਾ ਮੂਰਖ ਕੌਣ ਹੋ ਸਕਦਾ? ਤੇ ਤੁਹਾਨੂੰ ਇਹ ਸਾਨੂੰ ਸੋਚਣਾ ਪੈਣਾ ਵੀ ਜਜ਼ਬਾਤੀ ਹੋ ਕੇ ਜ਼ਿੰਦਗੀ ਜਿਉਣੀ ਹੈ ਜਾਂ ਇੰਟੈਲੀਜੈਂਟ ਹੋ ਕੇ। ਅਸੀਂ ਵਿਵੇਕੀ ਹੋ ਕੇ ਜੀਣਾ ਜਾਂ ਜਜ਼ਬਾਤੀ? ਜਜ਼ਬਾਤੀ ਹੋ ਕੇ ਨਹੀਂ, ਸਿੱਖਿਆ ਲੈ ਕੇ ਚੱਲਣਾ ਵੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ, ਤਰੱਕੀ ਕਿਵੇਂ ਕਰਨੀ। ਜੇ ਪਾਸ ਹੋਣਾ ਸਭ ਨੇ ਸਿਖਾਇਆ, ਫੇਲ ਹੋਣ ਦੀ ਕੋਈ ਗੱਲ ਨਹੀਂ ਕਰਦਾ, ਜੇ ਫੇਲ ਹੋ ਗਿਆ ਫੇਰ ਉਹਦੇ ਨਾਲ ਡੀਲ ਕਿਵੇਂ ਕਰਨਾ। ਜਿੱਤ ਦੀ ਗੱਲ ਸਭ ਨੇ ਕੀਤੀ ਹੈ, ਹਾਰ ਦੀ ਗੱਲ ਹੀ ਨਹੀਂ ਕਿਸੇ ਨੇ ਕੀਤੀ, ਕਿਉਂਕਿ ਜਿੱਤ ਤੇ ਹਾਰ ਜ਼ਿੰਦਗੀ ਦਾ ਦੋਵੇਂ ਚੀਜ਼ਾਂ ਪਾਰਟ ਨੇ, ਹਿੱਸਾ ਨੇ। ਜਿੱਤ ਵੀ ਹੈ ਤੇ ਹਾਰ ਵੀ ਹੈ, ਇੱਥੇ ਸੁੱਖ ਵੀ ਹੈ ਇੱਥੇ ਦੁੱਖ ਵੀ ਹੈ। ਸੁੱਖ ਦੀ ਗੱਲ ਕੀਤੀ ਹੈ, ਦੁੱਖ ਦੀ ਕੀਤੀ ਨਹੀਂ। ਜਿੱਤਾਂ ਦੀ ਗੱਲ ਕੀਤੀ ਹੈ, ਹਾਰ ਦੀ ਗੱਲ ਨਹੀਂ ਕੀਤੀ। ਮਲਾਪ ਦੀ ਗੱਲ ਕੀਤੀ ਹੈ, ਵਿਛੋੜੇ ਦੀ ਗੱਲ ਕੀਤੀ ਨਹੀਂ। ਤੇ ਜਿੱਥੇ ਮਲਾਪ ਦੀ ਗੱਲ ਕਰਨੀ ਹੈ ਉੱਥੇ ਵਿਛੋੜੇ ਦੀ ਵੀ ਕਰਨੀ ਪੈਣੀ ਹੈ। ਸਮਝਾਉਣਾ ਪੈਣਾ ਵੀ ਜ਼ਿੰਦਗੀ ਦੇ ਵਿੱਚ ਘਟਨਾਵਾਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ, ਅਸੀਂ ਜਜ਼ਬਾਤੀ ਨਹੀਂ ਹੋ ਜਾਣਾ। ਸਾਨੂੰ ਆਪਣੇ ਬੱਚਿਆਂ ਨੂੰ, ਮੈਨੂੰ ਸੁਣਨ ਵਾਲਿਓ ਨੋਟ ਕਰੋ, ਆਉਣ ਵਾਲੇ ਬੱਚਿਆਂ ਨੂੰ ਵਿਵੇਕੀ ਬਣਾਓ, ਜਿੱਦਣ ਕੋਈ ਘਟਨਾ ਵਾਪਰੇ ਰੋਣ ਨਾ, ਪੀੜ ਨਾ ਲੈਣ, ਵਾਏ ਇਹ ਕਿਉਂ ਹੋਇਆ, ਤੇ ਸਵਾਲ ਉਹਦੇ ਅੰਦਰੋਂ ਆਏਗਾ ਜਿਹੜਾ ਦਿਮਾਗੀ। ਗੁਰੂ ਗ੍ਰੰਥ ਸਾਹਿਬ ਨੂੰ ਸਮਝਦਾ ਹੈ, ਸਵਾਲ ਕਰਨੇ ਸਿੱਖ ਗਿਆ ਤੇ ਦਿਮਾਗ ਉਹਦਾ ਫਟਾਫਟ ਸਵਾਲ ਕਰੇਗਾ, ਆ ਕਿਉਂ ਹੋਇਆ, ਇਹ ਕਿਉਂ ਹੋਇਆ, ਇਹ ਕਿਉਂ ਹੋਇਆ। ਤੇ ਜਿਹੜਾ ਹੋਇਆ ਜਜ਼ਬਾਤੀ ਉਹਨੇ ਸਵਾਲ ਕਰਨਾ ਹੀ ਨਹੀਂ, ਰੋਏਗਾ ਬਹਿ ਕੇ। ਪੀੜ ਲਓ ਤੇ ਚਾਹੇ ਸਿੱਖਿਆ ਲਓ, ਜਜ਼ਬਾਤੀ ਲੈਣਗੇ ਪੀੜਾਂ ਤੇ ਗਿਆਨੀ ਸਮਝਦਾਰ ਲੈਣਗੇ ਸਿੱਖਿਆ। ਠੀਕ ਹੈ, ਹਰ ਘਟਨਾ ਦੁਰਘਟਨਾ ਤੋਂ ਸਿੱਖਿਆ ਜਾ ਸਕਦਾ ਹੈ ਤੇ ਹਰ ਘਟਨਾ ਦੁਰਘਟਨਾ ਦੀ ਚੀਜ਼ ਲੈ ਕੇ ਜੀਵੀ ਜਾਂਦੀ। ਠੀਕ ਹੈ ਨਾ, ਹੁਣ ਸਾਡੇ ਚੀਸਾਂ ਲੈਂਦੇ ਹੈ, ਸਾਡੇ ਨਾਲ ਇਹ ਵਾਪਰਿਆ, ਸਿੱਖਾਂ ਦੇ ਆਪਣੇ ਇਤਿਹਾਸ ਨਹੀਂ ਇੱਦਾਂ ਕਰਦੇ ਵੀ ਸਾਡੇ ਨਾਲ ਇਹ ਵਾਪਰਿਆ, ਸਾਡੇ ਨਾਲ ਇਹ ਵਾਪਰਿਆ, ਸਾਡੇ ਨਾਲ ਇਹ ਵਾਪਰਿਆ, ਇਹ ਪੀੜਾਂ ਲੈ ਕੇ ਚੱਲ ਰਹੇ ਹੈ। ਉਹਦੇ ਤੋਂ ਸਿੱਖਣਾ ਕੀ ਸੀ? ਇਹ ਨਹੀਂ, ਇਹ ਦਰਦ ਨੇ, ਦਰਦ ਲੈ ਕੇ ਚੱਲ, ਪੀੜਾ ਲੈ ਕੇ ਜੀਂਦੇ ਆ ਅਸੀਂ ਸਿੱਖ ਸਮਾਜ, ਸਾਡਾ ਪੀੜਾ ਲੈ ਕੇ ਜੀਂਦੇ ਆ। ਸਾਡੇ ਨਾਲ ਐ ਹੋਇਆ ਇਹ ਵੀ ਪੀੜ ਹੈ, ਸਾਡੇ ਨਾਲ ਐ ਹੋਇਆ ਇਹ ਵੀ ਪੀੜ ਹੈ, ਸਾਡੇ ਨਾਲ ਐ ਹੋਇਆ ਇਹ ਵੀ ਪੀੜ ਹੈ। ਉਹਦੇ ਵਿੱਚੋਂ ਸਿੱਖ ਕੇ ਅੱਗੇ ਚੱਲੀਏ ਤਾਂ ਜੋ ਮੁੜ ਕੇ ਇਦਾਂ ਦਾ ਨਾ ਵਾਪਰੇ। ਤਾਂ ਕਰਕੇ ਕਹਿੰਦੇ ਵੀ ਅਸੀਂ ਜਜ਼ਬਾਤੀ ਲੋਕ ਹਾਂ, ਅਸੀਂ ਵਿਵੇਕੀ ਨਹੀਂ ਹਾਂ, ਅਸੀਂ ਇਮੋਸ਼ਨਲੀ ਇੰਟੈਲੀਜੈਂਟ ਲੋਕ ਨਹੀਂ ਹਾਂ, ਸਾਡੇ ਇਮੋਸ਼ਨ ਸਾਡੇ ਕਾਬੂ ਵਿੱਚ ਨਹੀਂ ਨੇ, ਸਾਡੇ ਜਜ਼ਬਾਤ ਹਾਵੀ ਹੋ ਜਾਂਦੇ ਆ। ਠੀਕ ਹੈ ਗੱਲ। ਤਾਂ ਕਰਕੇ ਇਸੇ ਕਰਕੇ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੋਂਗਮ ਸਾਧੇ ਪੰਚ ਜਨਾਸੋ ਸੰਗ ਨਾ ਛੁਟਕਿਓ ਅਹੰ ਅਧਕ ਅਹੰ ਬੁੱਧ ਵਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ। ਬਵੇਕ ਨਾਲ ਬਵੇਕ ਸਮਝ ਅਕਲ ਵੀ ਮੇਰਾ ਜਿਹੜਾ ਦਿਮਾਗ ਹੈ ਉਹ ਚੱਲਦਾ ਰਹੇ, ਖਾਲੀ ਨਾ ਰਹੇ ਜੀ, ਅਕਲ ਵਾਲੇ ਬਣੇ ਬਣੇ। ਗਿਆਨ ਹੋ ਕੇ ਜ਼ਿੰਦਗੀ ਨਾ ਜੀਵੀਏ, ਗਿਆਨਹੀਣਿਆ ਤੇਰਾ ਜਿਉਣਾ ਕਿਹੜੇ ਕੰਮ ਦਾ, ਗਿਆਨਹੀਣਿਆ ਤੇਰਾ ਜਿਉਣਾ ਕਿਹੜੇ ਕੰਮ ਦਾ, ਗਿਆਨ ਹੀ ਤੇਰਾ ਜਿਉਣਾ ਕਿਹੜੇ ਕੰਮ ਦਾ, ਸਮਝ ਬਿਨਾ ਅਸੀਂ ਆਪਣੀ ਜ਼ਿੰਦਗੀ ਬੇਅਰਥ ਲੰਘਾ ਦਿੰਦੇ ਹਾਂ। ਠੀਕ ਹੈ, ਹੁਣ ਗਿਆਨਵਾਨ ਬੰਦੇ ਦੀ ਜ਼ਿੰਦਗੀ ਚ ਉਤਸ਼ਾਹ ਰਹਿਣਾ, ਉਹਨੇ ਹਰ ਜਗ੍ਹਾ ਰੋਣਾ ਨਹੀਂ ਕਰਦਾ। ਜਜ਼ਬਾਤੀ ਬੱਚਾ ਫੇਲ ਹੋਏਗਾ, ਹਾਏ ਮੈਂ ਫੇਲ ਹੋ ਗਿਆ। ਵਿਵੇਕੀ ਬੱਚਾ ਫੇਲ ਹੋਏਗਾ, ਉਹ ਕਹੇਗਾ ਮੈਂ ਫੇਲ ਕਿਉਂ ਹੋ ਗਿਆ। ਇੰਨਾ ਹੀ ਬਸ, ਜਦਾ ਕੁਐਸਚਨ ਕਰਨ ਵਾਲਾ ਮਾਈਂਡ ਹੈ ਨਾ ਜਿਹਦਾ, ਉਹਨੇ ਫਟਾਫਟ ਕੁਐਸਚਨ ਕਰ ਦੇਣਾ, ਹਾਏ ਓਏ ਰੱਬਾ ਸਬਜ਼ੀ ਖਰਾਬ ਹੋ ਗਈ। ਦੂਜੀ ਨੇ ਕਹਿਣਾ ਸਬਜ਼ੀ ਖਰਾਬ ਕਿਉਂ ਹੋ ਗਈ। ਇੰਨੇ ਨਾਲ ਹੀ ਸਮਝ ਆ, ਮੇਰੇ 20 ਸਾਲ ਐਵੇਂ ਹੀ ਗਏ। ਦੂਜਾ ਕਹਿੰਦਾ ਮੇਰੇ 20 ਸਾਲ ਐਵੇਂ ਕਿਉਂ ਹੋ ਗਏ। ਇੱਥੇ ਹੀ ਬਸ ਤੇ ਜਿਹੜੇ ਬੰਦੇ ਨੇ ਕਿਉਂ, ਉਹਨੂੰ ਫਿਰ ਅਨਸਰ ਵੀ ਮਿਲਦਾ, ਸਵਾਲ ਕਰਦਾ ਉਹਨੂੰ ਜਵਾਬ ਵੀ ਮਿਲਦਾ, ਸਵਾਲ ਵੀ ਆਪੇ ਹੀ ਕਰਦਾ ਤੇ ਜਵਾਬ ਵੀ ਆਪਣੇ ਆਪ ਆ ਜਾਂਦਾ। ਠੀਕ ਹੈ, ਤਾਂ ਕਰਕੇ ਜ਼ਿੰਦਗੀ ਦੇ ਵਿੱਚ ਸਵਾਲ ਕਰਕੇ ਕੁਛ ਨਾ ਕੁਛ ਕ੍ਰੀਏਟ ਕਰਦੇ ਰਹਿਣਾ, ਨਵਾਂ ਨਵਾਂ। ਇੱਕ ਗੱਲ ਹੋਰ ਨੋਟ ਕਰਿਓ, ਇਹ ਗੱਲ ਵੀ ਜਦੋਂ ਜ਼ਿੰਦਗੀ ਦੇ ਵਿੱਚ ਸਿਰਜਣਾ ਖਤਮ ਹੋ ਜਾਂਦੀ ਹੈ, ਸਿਰਜਣਾ ਤੇ ਜ਼ਿੰਦਗੀ ਗਿਰਾਵਟ ਵੱਲ ਜਾਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਬੰਦਾ ਸਿਰਜਣਾ ਛੱਡ ਦਿੰਦਾ, ਬਣਾਉਣਾ ਛੱਡ ਦਿੰਦਾ, ਸਿੱਖਣਾ ਛੱਡ ਦਿੰਦਾ, ਉਹਦੀ ਜ਼ਿੰਦਗੀ ਗਿਰਾਵਟ ਵੱਲ ਜਾਣ ਲੱਗ ਜਾਂਦੀ, ਬੇਰਸੀ ਹੋਣ ਲੱਗ ਜਾਂਦੀ, ਬੇਰੰਗੀ ਹੋਣ ਲੱਗ ਜਾਂਦੀ, ਗੱਲ ਹੀ ਨਹੀਂ ਰਹੀ ਗਿਰਾਵਟ ਵੱਲ। ਇਸੇ ਕਰਕੇ ਜਿਹੜੀ ਮੁਰਝਾਈ ਜਾਵਾਂ, ਪਰੇਸ਼ਾਨ ਰਹਾਂਗੇ, ਜਿਹੜੀ ਨਵੀਨਤਾ ਹੈ ਉਹ ਤੁਹਾਨੂੰ ਕੈਬ ਰੱਖਦੀ, ਨਵਾਂ ਜਿਹੜਾ ਹੈ ਇਹ ਤੁਹਾਨੂੰ ਕਾਇਮ ਰੱਖਣਾ। ਜੇ ਹੁਣ ਮੰਨ ਲਓ ਦਸਵੀਂ ਚ ਬੱਚਾ ਪਾਸ ਹੋਵੇ, ਅਗਲੇ ਸਾਲ ਫੇਰ ਦਸਵੀਂ ਚ ਪਾ ਦਿਓ, ਪਾਸ ਤਾਂ ਹੋ ਗਿਆ ਸੀ ਫੇਰ ਪਾ ਦਿਓ, ਹੁਣ ਰਸ ਰਹੇਗਾ ਕੋਈ ਨਹੀਂ, ਕਿਉਂਕਿ ਜਦੋਂ ਸਟ੍ਰੈਸ ਪੈਣੀ ਹੈ ਗਿਆਰਵੀਂ ਪਾਸ ਕਰਨੀ ਹੈ ਤਾਂ ਉਹਨੂੰ ਸਵਾਦ ਆਉਂਦਾ, ਨਵੇਂ ਚ ਸਵਾਦ ਹੈ, ਪੁਰਾਣੇ ਚ ਨਵਾਂ ਹੈ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਕਰਦੇ ਰਹਿਣਾ ਪੈਣਾ ਸਾਨੂੰ। ਤੇ ਜਿਹੜੇ ਬੰਦੇ ਹੁਣ ਮੰਨ ਲਓ ਐਗਜ਼ਾਮਪਲ ਲੈ, ਆਪਣੇ ਬੰਦੇ ਕਹਿਣ ਵੀ ਮੈਂ ਚਿਮਟਾ ਸਿੱਖ ਲਿਆ ਬਸ ਖਤਮ ਹੈ ਗੱਲ, ਮੈਨੂੰ ਹੁਣ ਆਉਂਦਾ, ਠੀਕ ਹੈ ਟਾਈਮ ਪਾਸ ਹੋਈ ਜਾਂਦਾ। ਇਹ ਕਵੇ ਢੋਲਕੀ ਤਾਂ ਆਉਂਦੀ ਹੋਈ ਹੈ, ਹੁਣ ਮੈਂ ਨਾਲ ਤਾਂ ਵਜਾਉਂਦਾ, ਅਮਰੀਕਾ ਜਾਂਦਾ, ਕੈਨੇਡਾ ਜਾਂਦਾ, ਸਾਰੀ ਦੁਨੀਆ ਘੁੰਮਦੇ ਹਾਂ, ਬਸ ਬਹੁਤ ਹੈ, ਇੰਨੀ ਬਹੁਤ ਸਰ ਗਈ। ਜੇ ਨਵੀਨਤਾ ਮਰ ਗਈ ਤੇ ਬੰਦਾ ਗਿਰਾਵਟ ਵੱਲ ਜਾਂਦਾ, ਉਸ ਦਿਨ ਤੋਂ ਬਾਅਦ ਨਵਾਂ ਸਿੱਖਦਾ ਨਹੀਂ, ਸਿੱਖਣਾ ਚਾਹੁੰਦਾ ਨਹੀਂ, ਠੀਕ ਹੈ। ਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਬੰਦਾ ਹੋਵੇ ਕੋਈ ਆ ਜੇ, ਥਾਂ ਨਹੀਂ ਮੰਨੂਗਾ, ਫਿਰ ਜਗ੍ਹਾ ਲਊਗਾ ਨਹੀਂ, ਉਹਦੀ ਨਵੀਨਤਾ ਨੇ ਕਹਿਣਾ ਤੂੰ ਪਰੇ ਹਟ ਜਾ, ਤੂੰ ਤੇ ਆਪਾਂ ਹੀ ਕਹਿਣਾ ਇਹਨੂੰ ਲਾਓ। ਆਉਂਦੀ ਹੈ ਨਾ ਸਮਝ ਗੱਲ, ਮਤਲਬ ਕੀ ਹੈ ਕਿ ਸਮਝ ਆਉਂਦੀ ਹੈ ਗੱਲ ਵੀ ਜਿਹੜੀ ਨਵੀਨਤਾ ਹੈ ਇਹ ਤੁਹਾਨੂੰ ਕਾਇਮ ਰੱਖਦੀ ਹੈ, ਪੁਰਾਣਾ ਜਿਹੜਾ ਸਿਰਜਣਾ ਜਿਹੜਾ ਨਾ ਸਿਰਜਣਾ ਬਹੁਤ ਸਵਾਦ ਦਿੰਦਾ ਆਪਾਂ ਮਨ ਮਨ। ਹੁਣ ਆਪਾਂ ਬਾਬਿਆਂ ਨੂੰ ਵਰਜਾਏ ਵਰਜਾਏ ਕਿਉਂ ਵੇਖਦੇ ਹਾਂ, ਉਹੀ ਵੱਡੇ ਵੀ ਇਹੀ ਕਰਦੇ ਸੀ, ਛੋਟੇ ਵੀ ਇਹੀ ਕਰਦੇ ਸੀ, ਛੋਟੇ ਵੀ ਉਹੀ ਕਰਦੇ ਨੇ, ਉਦੋਂ ਛੋਟੇ ਵੀ ਉਹੀ ਕਰਦੇ, ਪੰਜ ਪੀੜ੍ਹੀਆਂ ਹੋ ਗਈਆਂ, ਉਹੀ ਧਾਰਨਾ, ਉਹੀ ਸਟਾਈਲ, ਉਹੀ ਢੰਗ, ਉਹੀ ਤਰੀਕਾ, ਪਰੰਪਰਾ। ਪਰ ਪਰੰਪਰਾਵਾਂ ਜਿਹੜੀਆਂ ਨੇ ਨਵੀਨਤਾ ਨੂੰ ਮਾਰ ਦਿੰਦੀਆਂ, ਨਵਾਂ ਹੋਣ ਨਹੀਂ ਦਿੰਦੀ। ਪਰੰਪਰਾਵਾਦੀ ਬੰਦੇ ਨਵੀਨਤਾ ਦਾ ਵਿਰੋਧ ਕਰਦੇ ਨੇ, ਠੀਕ ਹੈ, ਇਸੇ ਕਰਕੇ ਬੇਰਸੇ ਨੇ, ਕੋਈ ਸਵਾਦ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ, ਨਜ਼ਾਰਾ ਨਾ ਸੁਣਨ ਵਾਲਿਆਂ ਚ ਉਤਸ਼ਾਹ, ਨਾ ਸੁਣਾਉਣ ਵਾਲਿਆਂ ਚ ਉਤਸ਼ਾਹ। ਵੇਖਿਆ ਤੁਸੀਂ ਨੀਂਦ ਚੜੀ ਪਈ, ਮੈਂ ਪਰਸੋਂ ਚੌਥੇ ਇੱਕ ਸਮਾਗਮ ਵੇਖਦਾ ਸੀ, ਵੱਡਾ ਸੰਤ ਸਮਾਗਮ, ਵੱਡੀ ਬਰਸੀ, ਤੇ ਮੇਨ ਵੱਡਾ ਬਾਬਾ ਜੀ ਲੱਗੇ ਹੋਏ ਸੀ, ਤੇ ਪਿੱਛੇ ਇੱਕ ਮੇਨ ਵੱਡੇ ਬਾਬਾ ਜੀ ਦੇ ਬਰਾਬਰ ਦੇ ਇੱਕ ਵੱਡੇ ਬਾਬਾ ਜੀ, ਉਹ ਇਹਨਾਂ ਸ਼ਿਵਰਾ ਬਾਬੇ ਦੇ ਇੱਥੇ ਨਹੀਂ ਮਾਰਿਆ, ਸਾਡੇ ਦੁਕਾਨ ਚ ਸੌਂ ਕੇ ਵਿਖਾਵੇ ਹੈ ਕਿ ਨਹੀਂ, ਸੌਂ ਕੇ ਵਿਖਾਵੇ, ਸਮਝਦੇ ਗੱਲ। ਮਤਲਬ ਕੀ ਹੈ ਕਿ ਪਤਾ ਵੀ ਇੱਥੋਂ ਗੱਲ ਸ਼ੁਰੂ ਹੋ ਗਈ ਇੱਥੇ ਖਤਮ ਕਰਦੇ, ਤੇ ਜਿਹੜੀ ਚਮਕ ਹੈ ਹੁਣ ਆਪਾਂ ਭਾਵੇਂ ਔਖੇ ਗਾਓ ਸੌਖੇ ਗਾਓ, ਮੈਨੂੰ ਲੱਗਦਾ ਵੀ ਪਿਛਲੇ ਸਾਲ ਤੋਂ ਲੈ ਕੇ ਹੁਣ ਦੇ ਸਾਲ ਤੱਕ ਮੰਨ ਲਓ ਜੇ 100 ਦੀਵਾਨ ਲਾਇਆ ਤੇ 100 ਦੀਵਾਨ ਵਿੱਚ ਸ਼ਬਦ ਵੀ ਨਵਾਂ ਗਾਇਆ ਨਾ, ਟਿਊਨ ਵੀ ਨਵੀਂ ਗਾਈ ਹੈ, ਲੈ ਵੀ ਨਵੀਂ, ਕਿਸੇ ਦੀ ਗਾਈ ਹੋਈ ਟਿਊਨ ਨਹੀਂ, ਆਪਾਂ ਬਣਾਓ ਆਪਾਂ ਗਾਓ, ਨਵਾਂ ਹੋਏਗਾ ਗਲਤ ਵੀ ਹੋਏਗਾ, ਜੇ 10 ਗਲਤ ਹੋਣਗੇ 4 ਠੀਕ ਵੀ ਹੋ ਜਾਣਗੇ, ਕਰੋ ਤੇ ਸਹੀ ਪੰਗਾ ਤੇ ਲਓ, ਟਰਾਈ ਕਰੋ ਹੌਲੀ 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 ਗੱਲ ਕਰੋ, ਉਤਸ਼ਾਹ ਨਾ ਮਰੇ ਉਤਸ਼ਾਹ ਨਾ ਮਰੇ, ਨਵਾਂ ਕਰਨਾ ਪੈਣਾ ਹੈ ਜ਼ਿੰਦਗੀ 'ਚ, ਨਵਾਂ 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 ਨਵਾਂ, ਨਵੀਨਤਾ ਖਤਮ ਤੇ ਬਾਸੀ ਹੋ ਗਿਆ, ਬਾਸੀ ਬਿਹਾ ਤੇ ਬਈ ਰੋਟੀ ਤੇ ਨਹੀਂ ਸਵਾਦ ਲੱਗਦੀ, ਬਾਸੀ ਸਬਜ਼ੀ ਤੇ ਨਹੀਂ ਸਵਾਦ ਲੱਗਦੀ, ਤੇ ਨਵੀਨਤਾ ਸਾਡੇ ਚੰਗੀ ਹੋਈ। ਜਿਹੜਾ ਬੰਦਾ ਨਵਾਂ ਨਾ ਹੁਣ ਨਵਾਂ ਕਰਨਾ ਚਾਹੁੰਦਾ ਹੈ, ਉਹ ਲੰਬੇ ਇਹ ਦਿੰਦਾ ਮੈਂ ਦੁਖੀ ਕਿਉਂ ਰਹਿੰਦਾ, ਕਿਉਂਕਿ ਨਵਾਂ ਨਹੀਂ ਕਰਦਾ ਭਾਈ, ਨਵਾਂ ਸਿੱਖ ਕੁਛ ਵੱਖਰਾ ਕਰ ਜਿਹੜਾ ਕਿ ਤੇਰੇ ਚ ਉਤਸ਼ਾਹ ਭਰੇ ਕੈਮ ਕਰੇ। ਤੇ ਜਿਹੜਾ ਬੰਦਾ ਸਿਰਜਣਾ ਛੱਡ ਦਿੰਦਾ, ਨਵਾਂ ਬਣਾਉਣਾ ਛੱਡ ਦਿੰਦਾ, ਨਵਾਂ ਕਰਨਾ ਛੱਡ ਦਿੰਦਾ, ਉਹ ਗਿਰਾਵਟ ਵੱਲ ਚਲੇ ਜਾਂਦਾ, ਉਹ ਮੌਤ ਵੱਲ ਚਲੇ ਜਾਂਦਾ, ਹੌਲੀ 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 ਡਾਊਨ ਹੋ ਜਾਂਦਾ। ਪਰ ਇਹ ਵੱਡੀ ਪ੍ਰੋਬਲਮ ਹੁੰਦੀ ਹੈ, ਕੁਛ ਬੰਦੇ ਜਿੱਦਣ ਨਾ ਉਹ ਸੈੱਟ ਹੋ ਜਾਂਦੇ ਨੇ, ਉਦੋਂ ਬਾਅਦ ਉਹ ਨਵਾਂ ਨਹੀਂ ਬਣਾਉਂਦੇ। ਮੈਂ ਕਈ ਬਾਬਿਆਂ ਨੂੰ ਵੇਖਦਾ ਹੁੰਦਾ ਵੀ ਇਹ ਬਹੁਤ ਵੱਡਾ ਬਾਬਾ, ਇਹਨੇ ਜਦੋਂ ਕੀਰਤਨ ਸ਼ੁਰੂ ਸਿੱਖਿਆ ਹੋਣਾ, ਸਿੱਖਿਆ ਸਿੱਖਿਆ 2 ਸਾਲਾਂ ਦੇ ਵਿੱਚ, ਮੰਨ ਲਓ ਇਹਨੇ 50 ਸ਼ਬਦ ਸਿੱਖ ਲਏ, ਆ ਧਾਰਨਾ ਸਿੱਖ ਲਈ, ਆ ਸਟਾਈਲ ਸਿੱਖ ਲਿਆ, ਜਦੋਂ ਇਹ ਥੋੜਾ ਜਿਹਾ ਬਾਬਾ ਬਣ ਗਿਆ, ਉਦੋਂ ਬਾਅਦ ਇਹਨੇ ਮਿਹਨਤ ਨਹੀਂ ਕੀਤੀ, ਉਹਨੂੰ ਪਤਾ ਵੀ ਹੁਣ ਤੇ ਹੁਣ ਇਹਦਾ ਮਿਹਨਤ ਵਾਲੇ ਪਾਸੇ ਧਿਆਨ ਨਹੀਂ, ਹੁਣ ਇਹਦਾ ਪੈਸੇ ਕਮਾਉਣ ਵਾਲੇ ਪਾਸੇ ਧਿਆਨ। ਕੁਛ ਰਾਗੀ ਇੱਦਾਂ ਦੇ ਵੇਖੇ, ਉਹਨੇ ਪਹਿਲਾਂ ਕਮਾਲ ਕਰਤੀ, ਜਦੋਂ ਲੱਗ ਗਿਆ ਵੀ ਹੁਣ ਤੇ ਪ੍ਰੋਗਰਾਮਾਂ ਦਾ ਕੋਈ ਘਾਟਾ ਨਹੀਂ, ਹੁਣ ਆਪਾਂ ਬਸ ਹੁਣ ਪ੍ਰੋਗਰਾਮ ਦੇਖੋ, ਪੈਸੇ ਵੱਲ ਦੇਖੋ, ਹੁਣ ਉਹਨੇ ਜਿਹੜੀ ਮਿਹਨਤ ਕਰਨੀ ਸੀ ਛੱਡਤੀ। ਪਰ ਕੁਛ ਬੰਦੇ ਇੱਦਾਂ ਦੇ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਨਹੀਂ ਛੱਡੀ, ਕਿਤੇ ਦੀ ਕਿਤੇ ਪਹੁੰਚ ਜਾਓ ਪਰ ਨਵਾਂ ਨਾ ਛੱਡੋ, ਜਿੱਥੇ ਮਰਜ਼ੀ ਪਹੁੰਚ ਜਾਓ, ਪਿਆਰ ਆਪਣੀ ਕੁਆਲਿਟੀ ਨੂੰ ਵਧਾਓ, ਖੁਰਾਕ ਆਪਣੇ ਗੁਣ ਦੇ ਵਿੱਚੋਂ ਖਾਓ, ਆਪਣੇ ਗੁਣ ਨਾਲ ਰੱਜੋ। ਸਾਡਾ ਰੱਜ ਆਪਣੇ ਗੁਣ ਦੀ ਕਮਾਈ ਨਾਲ ਨਹੀਂ ਹੋਣਾ ਚਾਹੀਦਾ, ਸਾਡਾ ਰੱਜ ਸਾਡੇ ਗੁਣ ਨਾਲ ਹੋਣਾ ਚਾਹੀਦਾ। ਕਿਸਾਨ ਦਾ ਰੱਜ ਫਸਲ ਵੇਚ ਕੇ ਆਏ ਆੜ੍ਹਤੀਏ ਤੋਂ ਪੈਸੇ ਨਾਲ ਨਹੀਂ ਹੋਣਾ ਚਾਹੀਦਾ, ਕਿਸਾਨ ਦਾ ਰੱਜ ਹਰੀ ਭਰੀ ਫਸਲ ਨੂੰ ਵੇਖ ਕੇ ਹੋਣਾ ਚਾਹੀਦਾ, ਲੱਗੇ ਬੋਲ ਨੂੰ ਵੇਖ ਕੇ ਰੱਜ ਜੇ, ਜਦੋਂ ਉੱਗਦੀ ਹੈ ਪੁੰਗਰਦੀ ਹੈ ਵੀ ਵਾਹ ਕਿਆ ਸਾਫ ਸਫਾਈ ਹੈ, ਕਿਆ ਲਿਸ਼ਕਦਾ ਸਾਰਾ ਕੁਛ, ਵੱਟਾ ਹੈ ਸਾਫ ਪਈਆਂ, ਇਹਨੂੰ ਵੇਖ ਕੇ ਰੱਜੇ। ਰੱਜਦਾ ਕਾਹਦੇ ਨਾਲ, ਇਹਨੂੰ ਵੇਚਾਂਗਾ ਕਮਾਈ ਆਏਗੀ, ਉਹ ਪੈਸੇ ਨੂੰ ਵੇਖ ਕੇ ਰੱਜਦਾ, ਠੀਕ ਹੈ। ਬੰਦਾ ਕੰਮ ਕਰ ਰਿਹਾ, ਜਦੋਂ ਮੰਨ ਲਓ ਬਈ ਕਲੋਕ ਟਾਵਰ ਬਣਾ ਰਿਹਾ ਮਿਸਤਰੀ, ਕਲੋਕ ਟਾਵਰ ਨੂੰ ਐ ਵੇਖੇ ਤੇ ਰੱਜੇ, ਰੱਜਦਾ ਕਾਹਦੇ ਨਾਲ, ਇਹਦੀ ਠੇਕਾ ਕਿੰਨਾ ਮਿਲਿਆ 30,000, 30,000 ਵੱਲ ਵੇਖ ਕੇ ਰੱਜਦਾ। ਪਰ ਇਹ ਠੀਕ ਹੈ, ਮਿਹਨਤ ਤੇ ਮਿਲ ਹੀ ਜਾਣੀ, ਫਸਲ ਦੇ ਪੈਸੇ ਤੇ ਮਿਲ ਹੀ ਜਾਣੇ ਨੇ, ਪਰ ਰੱਜ ਬੰਦੇ ਦਾ ਫਸਲ ਨਾਲ ਹੋਣਾ ਚਾਹੀਦਾ, ਸੰਤੁਸ਼ਟ ਹੋਣਾ ਚਾਹੀਦਾ, ਆਪਣੇ ਕੰਮ ਨਾਲ ਰੱਜਣਾ ਚਾਹੀਦਾ, ਕੰਮ ਤੋਂ ਕਮਾਏ ਪੈਸਿਆਂ ਨਾਲ ਰੱਜਣ ਵਾਲਾ ਬੰਦਾ ਕਦੇ ਨਹੀਂ ਰੱਜ ਸਕਦਾ, ਠੀਕ ਹੈ। ਹੁਣ ਆਪਾਂ ਕਹੀਏ ਵੀ ਇਹਦੇ ਕੀਰਤਨ ਕਰੀਏ, ਕੀਰਤਨ ਤੋਂ ਆਏ ਪੈਸੇ ਨਾਲ ਰੱਜ ਜਾਂਗੇ, ਨਹੀਂ, ਕੀਰਤਨ ਨਾਲ ਹੀ ਰੱਜ ਜਾਣਾ ਚਾਹੀਦਾ, ਆਪਣੇ ਕੰਮ ਨਾਲ ਰੱਜ ਜਾਣਾ ਚਾਹੀਦਾ। ਤੇ ਜਿਹੜਾ ਬੰਦਾ ਕੰਮ ਨਾਲ ਰੱਜ ਜਾਂਦਾ, ਸੰਤੁਸ਼ਟ ਹੋ ਜਾਂਦਾ, ਉਹ ਬੰਦੇ ਨੂੰ ਕੋਈ ਦੁਖੀ ਨਹੀਂ ਕਰ ਸਕਦਾ, ਆਪਣੇ ਕੰਮ ਨਾਲ ਹੀ ਰੱਜ ਜਾਂਦਾ, ਉਹ ਖੁਰਾਕ ਬਾਹਰੋਂ ਨਹੀਂ ਖਾਂਦਾ, ਉਹ ਖੁਰਾਕ ਆਪਣੇ ਅੰਦਰੋਂ ਖਾਂਦਾ, ਸਮਝਦੇ ਹੋ। ਆਪਣੇ ਮਨ ਦੀ ਸ਼ਾਂਤੀ ਉਹ ਹੋਰਾਂ ਤੋਂ ਨਹੀਂ ਭਾਲਦਾ, ਉਹਨੂੰ ਸ਼ਾਂਤ ਕੀਤਾ ਉਹਦੀ ਆਪਣੇ ਗੁਣ ਨੇ, ਉਹਦੀ ਕੁਆਲਿਟੀ ਨੇ ਸ਼ਾਂਤ ਕੀਤਾ। ਪੈਸੇ ਤੇ ਫਿਰ ਅਗਲਾ ਘੱਟ ਦੇ ਦੇਗਾ ਦੁਖੀ ਹੋ ਗਿਆ, ਵੱਧ ਦੇ ਦੇਗਾ ਖੁਸ਼ ਹੋ ਗਿਆ, ਫਿਰ ਇਹਦੀ ਖੁਸ਼ੀ ਗਮੀ ਕਿਹਦੇ ਤੇ ਨਿਰਭਰ ਹੈ? ਪੈਸੇ ਦੇਣ ਵਾਲੇ ਤੇ। ਤੇ ਜੇ ਇਹ ਆਪਣੇ ਕੀਰਤਨ ਚ ਖੁਸ਼ ਹੋਣ ਲੱਗ ਗਿਆ, ਫਿਰ ਇਹਨੂੰ ਕੋਈ ਦੁਖੀ ਕਰ ਹੀ ਨਹੀਂ ਸਕਦਾ, ਆਪਣੇ ਅੰਦਰੋਂ ਹੀ ਪਾਣੀ ਕੱਢਦਾ ਤੇ ਆਪਣੀ ਪਿਆਸ ਬੁਝਾ ਲੈਂਦਾ, ਪੀ ਲੈਂਦਾ, ਬਾਹਰ ਕਿਸੇ ਦਾ ਮੁਥਾਜ ਨਹੀਂ ਰਿਹਾ, ਕਿਸੇ ਤੇ ਡਿਪੈਂਡ ਨਹੀਂ ਰਿਹਾ, ਆਪਣੇ ਅੰਦਰੋਂ ਖੁਰਾਕ ਖਾਣ ਲੱਗ ਪਿਆ। ਆਪਣੀ ਕੁਆਲਿਟੀ ਆਪਣੇ ਗੁਣਾਂ ਨੂੰ ਉਹਦੀ ਖੁਰਾਕ ਖਾਂਦਾ
ਰਚਿਆ ਹੋਇਆ।
ਹੁਣ ਇਹ ਤਾਂ ਹੋਏਗਾ ਜੇ ਬੰਦਾ ਆਪਣੇ ਕੰਮ ਤੇ ਧਿਆਨ ਦੇਵੇ, ਨਵਾਂ ਨਵਾਂ ਕਰੇ ਤੇ ਰੱਜ ਜੀ ਆਪਣੇ ਕੰਮ ਨੂੰ ਵੇਖ ਕੇ ਵੀ ਵਾਹ ਕਿਆ ਬਾਤ ਕਿਆ
ਖੁਸ਼ ਹੋ
ਆਪਣੇ ਕੰਮ ਨੂੰ ਵੇਖ ਕੇ ਆਪਣੇ ਆਪ ਨੂੰ ਸੰਤੁਸ਼ਟ ਕਰ ਆਪਣਾ ਕੀਤਾ ਕੰਮ। ਜਿੰਨੇ ਲਾਈਵ ਸੁਣਨ ਵਾਲੇ ਆ ਨੋਟ ਕਰ ਲਓ, ਤੁਹਾਡਾ ਕੰਮ ਬੋਲਣਾ ਚਾਹੀਦਾ। ਮੈਂ ਅੱਗੇ ਵੀ ਗੱਲ ਕੀਤੀ ਹੈ ਵੀ ਸਾਜ ਐ ਵਜਾਓ, ਸਾਜ ਵੀ ਮਾਣ ਕਰੇ ਵੀ ਇਹਨੇ ਮੈਨੂੰ ਵਜਾਇਆ ਹੈ ਕਿ ਨਹੀਂ। ਮਤਲਬ ਜਿਹੜੀ ਕੰਮ ਕਰਦੇ ਹੋ ਕੰਮ ਵੀ ਐ ਕਵੇ ਵੀ ਇਹਨੇ ਮੈਨੂੰ ਕੀਤਾ। ਕੰਮ ਅਸਲ ਚ ਤੁਸੀਂ ਵੀ ਹੁੰਦੇ ਹੋ, ਤੁਹਾਡਾ ਕੰਮ ਅਸਲ ਚ ਤੁਸੀਂ ਹੋ, ਕੰਮ ਤੁਹਾਡਾ ਹੀ ਹੈ, ਤੁਹਾਡਾ ਹੀ ਫੈਲਾ ਹੈ। ਜਿਵੇਂ ਕਾਦਰ ਹੀ ਫੈਲ ਕੇ ਕੁਦਰਤ ਬਣਦਾ, ਕੰਮ ਜਦੋਂ ਤੁਸੀਂ ਐ ਫੈਲਾ ਦੇ ਤੁਹਾਡਾ ਹੀ ਰੂਪ ਹੁੰਦਾ, ਤੁਹਾਡਾ ਅਸਲ ਰੂਪ ਤੁਹਾਡਾ ਕੰਮ ਹੁੰਦਾ। ਤੁਹਾਡਾ ਕੰਮ ਵਧੀਆ ਨਹੀਂ ਤੁਸੀਂ ਵਧੀਆ, ਤੁਹਾਡਾ ਕੰਮ ਵਧੀਆ ਤੇ ਤੁਸੀਂ ਵਧੀਆ, ਤੁਹਾਡਾ ਕੰਮ ਵਧੀਆ ਨਹੀਂ ਤੇ ਤੁਸੀਂ ਵਧੀਆ ਨਹੀਂ, ਅਸਲ ਚ ਤੁਸੀਂ ਤੁਹਾਡਾ ਕੰਮ ਹੀ ਹੋ, ਤੁਹਾਡੀ ਡਿਊਟੀ ਹੀ ਤੁਸੀਂ ਅਸਲ ਜਿਹੜਾ ਉਹ ਕੰਮ ਹੈ ਦਿਸਦਾ ਹੈ ਅਸਲ ਉਹ ਤੁਸੀਂ। ਜੇ ਕੰਮ ਵਧੀਆ ਨਹੀਂ ਤੁਸੀਂ ਵਧੀਆ, ਲੱਖ ਗਈ ਜੋ ਮੈਂ ਬਹੁਤ ਵਧੀਆ ਤੇ ਜੇ ਕੰਮ ਵਧੀਆ ਨਹੀਂ ਤੁਸੀਂ ਵਧੀਆ, ਜੇ ਕੰਮ ਨਵਾਂ ਹੈ ਤੁਸੀਂ ਨਵੇਂ, ਜੇ ਕੰਮ ਬਾਸੀ ਹੈ ਬਹਿ ਤੁਸੀਂ ਬਹਿ ਹੋ, ਕੰਮ ਬਾਸੀ ਠੀਕ ਹੈ, ਜੇ ਕੰਮ ਨਵਾਂ ਤੁਸੀਂ ਨਵੇਂ ਨਿਤ ਨਵੇਂ ਕੰਮ ਨਿਤ ਆਉਂਦੀ ਗੱਲ ਪਕੜ ਚ। ਤੇ ਨਿਤ ਨਵੇਂ ਕੰਮਾਂ ਲਈ ਬੜਾ ਮਨ ਸ਼ਾਂਤ ਚਾਹੀਦਾ, ਜੈਲਸ ਤੋਂ ਬਚਣਾ ਪੈਣਾ, ਈਰਖਾ ਤੋਂ ਬਚਣਾ ਪੈਣਾ, ਸਾੜੇ ਤੋਂ ਬਚਣਾ ਪੈਣਾ, ਆਪਣੇ ਆਪ ਨੂੰ ਟਿਕਾਉਣਾ ਪੈਣਾ, ਤਾਂ ਨਵੀਨਤਾ ਆਉਂਦੀ ਹੈ। ਹਰ ਦਿਮਾਗ ਨਵਾਂ ਨਹੀਂ ਸਿਰਜ ਸਕਦਾ, ਭੱਜ ਨੱਠ ਵਾਲਾ ਦਿਮਾਗ ਨਵਾਂ ਨਹੀਂ ਸਿਰਜ ਸਕਦਾ। ਨਵਾਂ ਸਿਰਜਣ ਲਈ ਬਹੁਤ ਗਹਿਰੀ ਸੋਚ ਚਾਹੀਦੀ ਹੈ, ਗਹਿਰਾਈ ਵਾਲਾ ਜੀਵਨ ਚਾਹੀਦਾ, ਬੰਦਾ ਬਹੁਤ ਟਿਕਿਆ ਹੋਣਾ ਚਾਹੀਦਾ, ਦਲੇਰ ਚਾਹੀਦਾ, ਫਿਰ ਉਹ ਬੰਦਾ ਬਹੁਤ ਕੁਛ ਜਿਹੜਾ ਨਾ ਸਿਰਜ ਸਕਦਾ, ਨਵਾਂ ਨਵਾਂ ਬਣਾ ਸਕਦਾ। ਤਾਂ ਕਰਕੇ ਆਪਣੇ ਅੰਦਰ ਨਵੀਨਤਾ ਰੱਖੋ, ਨਹੀਂ ਤਾਂ ਮੁਰਝਾਏ ਜਾਓਗੇ। ਜਿਸ ਨੂੰ ਮਰਜ਼ੀ ਪੁੱਛ ਕੇ ਵੇਖ ਲਓ, ਇਹਨੂੰ ਅੰਗਰੇਜ਼ ਨੂੰ ਪੁੱਛੋ ਵੀ ਜਿੱਦਣ ਨਵਾਂ ਸ਼ਬਦ ਗਾਉਣਾ ਹੈ ਉਦੇ ਨਜ਼ਾਰਾ ਆਉਂਦਾ, ਜਾਂ ਜਿੱਦਣ ਗਾਇਆ ਹੋਇਆ ਗਾਉਣਾ ਹੈ ਉਦੇ ਨਜ਼ਾਰਾ ਆਉਂਦਾ, ਕਵਿਤਾ ਨਵੀਂ ਗਾਉਣਾ ਨਜ਼ਾਰਾ ਆਉਂਦਾ ਕਿ ਜਿਹੜੀ ਗਾਈ ਹੋਈ ਹੋਵੇ ਉਦਣ ਨਜ਼ਾਰਾ ਆਉਂਦਾ ਹੈ ਕਿ ਨਹੀਂ। ਜਦੋਂ ਨਵਾਂ ਹੈ ਨਾ ਜਿਹੜਾ ਸ਼ਬਦ ਉਹੀ ਹੈ, ਸਟਾਈਲ ਬਦਲ ਗਿਆ, ਟਿਊਨ ਬਦਲ ਗਈ, ਟੋਨ ਬਦਲ ਗਈ, ਕੁਛ ਨਾ ਕੁਛ ਬਦਲਾਵ ਹੈ ਜਿਹੜਾ, ਨਵੀਨਤਾ ਆਈ, ਕੁਛ ਉਹਦੇ ਚ ਚੇਂਜ ਆਇਆ। ਇਹਦੇ ਨਾਲ ਅਸੀਂ ਇੱਕ ਮਿਕ ਹੁੰਦੇ ਹਾਂ ਵੀ ਸਾਹਿਬ ਮੇਰਾ ਤੂੰ ਉਹਦਾ ਹੀ ਰੂਪ ਹੈ ਤੇ ਤੂੰ ਵੀ ਨਿੱਤ ਨਵਾਂ ਹੀ ਚਾਹੀਦਾ, ਤੂੰ ਵੀ ਤੇ ਨਿੱਤ ਨਵਾਂ ਹੀ ਚਾਹੀਦਾ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾ, ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ।
ਸਾਹਿਬ ਮੇਰਾ ਨੀਤ ਨਵਾਂ
ਸਦਾ ਸਦਾ ਦਾਤਾ ਸਾਹਿਬ ਅੜੋ ਸਾਹਿਬ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਸਾਹਿਬ ਕੁਦਰਤ ਨਿਤ ਨਵੀਂ ਹੈ ਜਦੋਂ ਤੁਸੀਂ ਨਿਤ ਨਵੇਂ ਨਹੀਂ ਹੁੰਦੇ ਤੁਸੀਂ ਰੱਬ ਤੋਂ ਕਹਿ ਲੋ ਕੁਦਰਤ ਤੋਂ ਉਲਟ ਚੱਲ ਰਹੇ ਹੁੰਦੇ ਹੋ ਉਹ ਕਹਿੰਦੀ ਹੈ ਮੈਂ ਨਿਤ ਨਵੀਂ ਆਪਾਂ ਉਹਦੇ ਨਾਲ ਇੱਕ ਮਿਕ ਨਹੀਂ ਫਿਰ ਹੋ ਰਹੇ ਕੁਦਰਤ ਦਾ ਹਿੱਸਾ ਆ ਅਸੀਂ ਖੜ ਗਏ ਉਹ ਤੁਰੀ ਜਾਂਦੀ ਉਹ ਨਿਤ ਨਵੀਂ ਆਪਾਂ ਪੁਰਾਣੇ ਫਿਰ ਇੱਕ ਮਿਕ ਜੋੜੀ ਕਿਵੇਂ ਬਣੇਗੀ ਜੋੜੀ ਤੇ ਤਾਂ ਬਣੇਗੀ ਜੇ ਉਹ ਵੀ ਨਵੀਂ ਹੈ ਤੇ ਅਸੀਂ ਵੀ ਨਵੇਂ ਆਤਮਾ ਪਰਮਾਤਮਾ ਇੱਕ ਮਤਲਬ ਉਹਦੇ ਨਾਲ ਸਾਡਾ ਵਿਆਹ ਪਰਮਾਤਮਾ ਨਾਲ ਵਿਆਹੇ ਆ ਰੱਬ ਨਾਲ ਵਿਆਹੇ ਆ ਤੇ ਰੱਬ ਕਹਿ ਲਓ ਕੁਦਰਤ ਉਹ ਨਿਤ ਨਵਾਂ ਹੈ ਅਸੀਂ ਪੁਰਾਣੇ ਹਾਂ ਉਹ ਅੱਗੇ ਨੂੰ ਵਧੀ ਜਾਂਦਾ ਅਸੀਂ ਪਿੱਛੇ ਨੂੰ ਤੁਰੇ ਜਾਂਦੇ ਨਵੀਨਤਾ ਮਰ ਗਈ ਤੇ ਵਿਆਹ ਕਿੱਥੋਂ ਇਹ ਜੋੜੀ ਰਲੀ ਹੋਈ ਨੀ ਇੱਕ ਜੋਤ ਹੋਈ ਹੋਈ ਨੀ ਉਹ ਨਵਾਂ ਅਸੀਂ ਪੁਰਾਣੇ ਆ ਜਦੋਂ ਤੁਸੀਂ ਵੀ ਨਵੇਂ ਉਹ ਵੀ ਨਵਾਂ ਫਿਰ ਊਰਜਾ ਇੱਕੋ ਜਿਹੀ ਹੋ ਜਾਂਦੀ ਇੱਕ ਮਿਕਤਾ ਹੈ ਇੱਕ ਜੋਤ ਹੈ ਇੱਕ ਸੋਚ ਉਹ ਵੀ ਅੱਗੇ ਨੂੰ ਜਾ ਰਿਹਾ ਹੁੰਦਾ ਆਪਾਂ ਵੀ ਅੱਗੇ ਨੂੰ ਜਾ ਰਹੇ ਹੁੰਦੇ ਫਿਰ ਅਸੀਂ ਕੁਦਰਤ ਨਾਲ ਇੱਕ ਮਿਕ ਹੋ ਕੇ ਚੱਲਦੇ ਉਲਟ ਨਹੀਂ ਚੱਲਦਾ ਵੱਖਰੇ ਨਹੀਂ ਚੱਲਦਾ ਤਾਂ ਕਰਕੇ ਬੰਦਾ ਨਾ ਬਹੁਤ ਛੋਟੀ ਪੱਧਰ ਤੇ ਨਵਾਂ ਕਰੇ ਪਰ ਕੁਛ ਨਾ ਕੁਛ ਨਵਾਂ ਜ਼ਰੂਰ ਕਰੇ ਕੁਛ ਸਿਰਜਣਾ ਜਿਹੜੀ ਨਾ ਕ੍ਰੀਏਟਿਵਿਟੀ ਉਹਦੀ ਵਰਤਣੀ ਨਹੀਂ ਚਾਹੀਦੀ ਕ੍ਰੀਏਟ ਕਰਦਾ ਰਹੇ ਕ੍ਰੀਏਟਰ ਬਣਿਆ ਰਹੇ ਉਹਦਾ ਗੁਣ ਹੈ ਕਰਤਾ ਪੁਰਖ ਕ੍ਰੀਏਟਰ ਤੇ ਇਹ ਉਹਦਾ ਗੁਣ ਨਹੀਂ ਅਸਲ ਚ ਸਾਡਾ ਹੀ ਗੁਣ ਹੈ ਜਦੋਂ ਅਸੀਂ ਕ੍ਰੀਏਟਿਵਿਟੀ ਆਪਣੀ ਮਾਰ ਦੇਵਾਂਗੇ ਉਦਣ ਅਸੀਂ ਅਸਲ ਚ ਮਰ ਜਾਵਾਂਗੇ ਕ੍ਰੀਏਟਿਵਿਟੀ ਖਤਮ ਅਸੀਂ ਉਦਣ ਹੀ ਮਰ ਜਾਵਾਂਗੇ ਤਾਂ ਕਰਕੇ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਨਵਾਂ ਕਰਦੇ ਰਹਿਣਾ ਆਪਣੇ ਆਪ ਨੂੰ ਕਾਇਮ ਰੱਖਣਾ ਐ ਪੂਰਾ ਚੜ੍ਹਦੀ ਕਲਾ ਚ ਠੀਕ ਹੈ ਤੇ ਜਿਹੜੀ ਗੱਲ ਹੈਗੀ ਹੈ ਗੁਲਾਮਾਂ ਵਾਲੀ ਜ਼ਿੰਦਗੀ ਨਹੀਂ ਜੀਣੀ ਆਜ਼ਾਦ ਹੋ ਕੇ ਜੀਣਾ ਤੇ ਆਜ਼ਾਦ ਤੇ ਗੁਲਾਮ ਬੰਦੇ ਵਿੱਚ ਬੜਾ ਫਰਕ ਹੈ ਗੁਲਾਮ ਹੁਣ ਆਪਾਂ ਕਹੀਏ ਵੀ ਅੱਛਾ ਗੁਲਾਮ ਤੇ ਆਜ਼ਾਦ ਹੈ ਕੀ ਖੁਦ ਮੁਖਤਿਆਰ ਹੋਣਾ ਤੇ ਗੁਲਾਮ ਹੋਣਾ ਦੋ ਤਰ੍ਹਾਂ ਦੀ ਜ਼ਿੰਦਗੀ ਹੈ ਹੁਣ ਜੇ ਆਪਾਂ ਕਹੀਏ ਵੀ ਆਪਾਂ ਆਜ਼ਾਦ ਹੁਣ ਆਪਾਂ ਆਜ਼ਾਦ ਨਹੀਂ ਹੋ ਸਕਦੇ ਕਾਨੂੰਨ ਦੇ ਤੇ ਅਸੀਂ ਗੁਲਾਮ ਰਹਿਣਾ ਅਸੀਂ ਇੰਡੀਆ ਚ ਰਹਿੰਦੇ ਹਾਂ ਇੰਡੀਆ ਦੇ ਕਾਨੂੰਨ ਦੇ ਗੁਲਾਮ ਅਮਰੀਕਾ ਚਲੇ ਜਾਓ ਅਮਰੀਕਾ ਦੇ ਗੁਲਾਮ ਕਨੇਡਾ ਚਲੇ ਜਾਓ ਕਨੇਡਾ ਦੇ ਗੁਲਾਮ ਸਮਾਜ ਨੂੰ ਚਲਾਉਣ ਲਈ ਕੋਈ ਨਾ ਕੋਈ ਕਾਨੂੰਨ ਤੇ ਚਾਹੀਦਾ ਹੀ ਹੈ ਕਾਨੂੰਨ ਦੇ ਤੇ ਸਾਨੂੰ ਅੰਡਰ ਚੱਲਣਾ ਪੈਣਾ ਕਿਤੇ ਨਾ ਕਿਤੇ ਕਿਸੇ ਸੰਸਥਾ ਚ ਕੰਮ ਕਰਦੇ ਹੋਈਏ ਉਹਦੇ ਅੰਡਰ ਚੱਲਣਾ ਪੈਣਾ ਕਿਸੇ ਕੰਪਨੀ ਚ ਕੰਮ ਕਰਦੇ ਹੋਈਏ ਉਹਨਾਂ ਦੇ ਅੰਡਰ ਚੱਲਣਾ ਪੈਣਾ ਇਹਨੂੰ ਗੁਲਾਮੀ ਨਹੀਂ ਇੱਕ ਸਿਸਟਮ ਹੈ ਇਹ ਸਿਸਟਮ ਚਾਹੀਦਾ ਹੀ ਹੈ ਬਣਾਉਣਾ ਹੀ ਪੈਂਦਾ ਇਹਨੂੰ ਗੁਲਾਮੀ ਨਹੀਂ ਇੱਕ ਢਾਂਚਾ ਪਿੰਡ ਦਾ ਅੱਡ ਹੈ ਸ਼ਹਿਰ ਦਾ ਅੱਡ ਹੈ ਦੇਸ਼ ਦਾ ਅੱਡ ਹੈ ਕੰਟਰੀ ਦਾ ਅਲੱਗ ਅਲੱਗ ਬਣਿਆ ਹੁਣ ਇਹਨੂੰ ਤੇ ਕੋਈ ਸਿਸਟਮ ਚਲਾਉਂਦਾ ਹੈ ਪਰ ਇੱਕ ਨਾ ਸਾਡੇ ਅੰਦਰ ਗੁਲਾਮੀ ਦੀ ਜ਼ਿੰਦਗੀ ਹੈ ਇੱਕ ਖੁਦ ਮੁਖਤਿਆਰੀ ਦੀ ਜ਼ਿੰਦਗੀ ਹੈ ਇੱਕ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾ ਕੇ ਰੱਖਣਾ ਇਹ ਹੈ ਖੁਦ ਮੁਖਤਿਆਰੀ ਦੀ ਜ਼ਿੰਦਗੀ ਮੈਂ ਆਪਣੇ ਆਪ ਦਾ ਮਾਲਕ ਮੈਂ ਆਪਣੇ ਜਜ਼ਬਾਤਾਂ ਨੂੰ ਕਾਬੂ ਰੱਖਦਾ ਮੇਰੇ ਇਮੋਸ਼ਨ ਅੰਡਰ ਕੰਟਰੋਲ ਨੇ ਮੇਰੇ ਜਜ਼ਬਾਤ ਮੇਰੇ ਕੰਟਰੋਲ ਵਿੱਚ ਮੈਂ ਆਪਣੇ ਕੰਟਰੋਲ ਵਿੱਚ ਹਾਂ ਇਹ ਹੋ ਗਿਆ ਖੁਦ ਮੁਖਤਿਆਰ ਇਹਦੇ ਜਜ਼ਬਾਤਾਂ ਨੂੰ ਕਿੰਨਾ ਕੁ ਥਾਂ ਦੇਣਾ ਇਹਦੀ ਮਰਜ਼ੀ ਨਾਲ ਚੱਲਦਾ ਇਹਦੇ ਇਮੋਸ਼ਨ ਕਾਬੂ ਚ ਨੇ ਇਹ ਖੁਦ ਮੁਖਤਿਆਰ ਦੀ ਜ਼ਿੰਦਗੀ ਜਿਉਂਦਾ ਹੈ ਜਿਹੜਾ ਬੰਦਾ ਆਪਣੇ ਇਮੋਸ਼ਨ ਤੇ ਕੰਟਰੋਲ ਨਹੀਂ ਰੱਖ ਸਕਦਾ। ਇਹ ਗੁਲਾਮਾਂ ਦੀ ਜ਼ਿੰਦਗੀ ਜਿਉਂਦਾ, ਇਹ ਗੁਲਾਮ ਹੀ ਰਿਹਾ ਤੇ ਗੁਲਾਮ ਹੀ ਮਰੇਗਾ। ਚਾਹੇ ਕਾਮ ਹਾਵੀ ਹੋ ਜੇ, ਚਾਹੇ ਕ੍ਰੋਧ ਹਾਵੀ ਹੋ ਜੇ, ਚਾਹੇ ਲੋਭ ਹਾਵੀ ਹੋ ਜੇ, ਚਾਹੇ ਮੋਹ ਹਾਵੀ ਹੋ ਜੇ ਤੇ ਚਾਹੇ ਹੰਕਾਰ ਹਾਵੀ ਹੋ ਜੇ, ਇਹ ਬੰਦੇ ਦੇ ਉੱਤੇ ਹਾਵੀ ਹੋ ਜਾਂਦੇ ਨੇ। ਇਹ ਗੁਲਾਮਾਂ ਦੀ ਜ਼ਿੰਦਗੀ ਜਿਉਂਦਾ। ਬੜੇ ਬੰਦੇ ਇਦਾਂ ਦੇ ਨੇ ਜਿਹੜੇ ਆਪਣੇ ਕਾਮ ਤੇ ਕਾਬੂ ਨਹੀਂ ਪਾ ਰਹੇ, ਕਾਮ ਦੇ ਗੁਲਾਮ ਹੋ ਕੇ ਜ਼ਿੰਦਗੀ ਜਿਉਂਦੇ ਨੇ। ਲੱਖ ਵਾਰੀ ਛਿੱਤਰ ਮਾਰ ਲਓ, ਉਹ ਆਪਣੀ ਘਰਵਾਲੀ ਨੂੰ ਛੱਡ ਕੇ ਬਾਹਰ ਵੇਖਦੇ ਹੀ ਵੇਖਦੇ ਨੇ। ਇਹ ਗੁਲਾਮ ਬੰਦਾ ਕਾਮ ਦਾ। ਕਈ ਬੰਦੇ ਆਪਣੇ ਗੁੱਸੇ ਤੇ ਕਾਬੂ ਨਹੀਂ ਪਾ ਸਕਦੇ, ਗੁੱਸਾ ਇੰਨਾ ਕੁ ਚੜ੍ਹਦਾ ਤੇ ਗੁੱਸੇ ਤੇ ਕਾਬੂ ਨਹੀਂ ਪਾ ਸਕਦੇ, ਇਸ ਕਰਕੇ ਇਹ ਬੰਦਾ ਕ੍ਰੋਧ ਦਾ ਗੁਲਾਮ ਹੋ ਕੇ ਜ਼ਿੰਦਗੀ ਜੀਂਦਾ। ਕਈ ਬੰਦਿਆਂ ਦਾ ਲੋਭ ਇੰਨਾ ਹਾਵੀ ਹੈ, ਹੋਰ ਆਵੇ ਹੋਰ ਆਵੇ, ਦੋ ਨੰਬਰ ਦਾ ਇਕੱਠਾ ਕਰਦਾ ਕਰਦਾ ਲੋਭ ਦੀ ਗੁਲਾਮੀ ਕਰ ਰਿਹਾ। ਕਈ ਮੋਹ ਦੇ ਬੜੇ ਗੁਲਾਮ, ਆਪਣੇ ਬੱਚਿਆਂ ਬਿਨਾਂ ਉਹਨਾਂ ਨੂੰ ਕੁਛ ਨਹੀਂ ਦਿਸਦਾ, ਤੇ ਕਈ ਹੰਕਾਰ ਦੇ ਗੁਲਾਮ, ਉਹਨਾਂ ਦੀ ਈਗੋ ਨੂੰ ਮਾੜੀ ਜਿਹੀ ਸੱਟ ਵੱਜ ਜੇ ਫਿਰ ਮਰਨ ਮਾਰਨ ਤੱਕ ਚਲੇ ਜਾਂਦੇ ਨੇ। ਇਹਨਾਂ ਦੇ ਗੁਲਾਮ ਜਿਹੜੇ ਬੰਦੇ ਨੇ, ਗੁਲਾਮਾਂ ਦੀ ਜ਼ਿੰਦਗੀ ਨਹੀਂ ਖੁਦ ਮੁਕਤੀ। ਜਿਨ੍ਹਾਂ ਦੇ ਇਮੋਸ਼ਨ ਜਜ਼ਬਾਤ ਆਪਣੇ ਕਾਬੂ ਵਿੱਚ ਨੇ, ਉਹ ਆਜ਼ਾਦ ਜ਼ਿੰਦਗੀ ਜਿਉਂਦੇ, ਉਹ ਖੁਦ ਮੁਖਤਿਆਰ, ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਕੰਟਰੋਲ 'ਚ। ਫਿਰ ਮੈਂ ਕਹਿ ਰਿਹਾ, ਜਜ਼ਬਾਤ ਕੰਟਰੋਲ 'ਚ ਨੇ, ਤੁਹਾਡੀ ਜ਼ਿੰਦਗੀ ਕੰਟਰੋਲ 'ਚ। ਜਜ਼ਬਾਤ ਕੰਟਰੋਲ ਤੋਂ ਬਾਹਰ ਹੋ ਗਏ ਹੈ ਤੇ ਮਤਲਬ ਜ਼ਿੰਦਗੀ ਕੰਟਰੋਲ ਤੋਂ ਆਊਟ ਆਫ ਕੰਟਰੋਲ ਹੋ ਗਈ ਹੈ। ਇਮੋਸ਼ਨ ਬਾਹਰ ਹੋ ਗਏ ਤੇ ਜ਼ਿੰਦਗੀ ਆਊਟ ਆਫ ਕੰਟਰੋਲ। ਜਜ਼ਬਾਤ ਜਿਹੜੇ ਨੇ ਕੰਟਰੋਲ ਚ ਰੱਖਣੇ ਨੇ, ਖੁਦ ਮੁਖਤਿਆਰ ਹੋ ਕੇ ਜਿਉਣਾ, ਗੁਲਾਮ ਨਹੀਂ ਹੋਣਾ। ਇਹ ਜਿਹੜੇ ਜਜ਼ਬਾਤ ਨੇ, ਇਹ ਬੜੇ ਬੜੇ ਗਲਤ ਫੈਸਲੇ ਕਰਾ ਸਕਦੇ ਨੇ। ਮਰ ਵੀ ਜਾਂਦਾ ਬੰਦਾ, ਇਮੋਸ਼ਨ ਹਾਵੀ ਹੋ ਗਿਆ, ਜਜ਼ਬਾਤ ਹਾਵੀ ਹੋ ਗਿਆ, ਕਾਮ ਦੀ ਗੁਲਾਮੀ ਕਰਦਾ ਜਾਂ ਮੋਹ ਦੀ ਗੁਲਾਮੀ ਕਰਦਾ, ਪਤਾ ਕਹਿੰਦਾ ਫਾਹਾ ਲੈ ਲਓ, ਮਰ ਜੋ, ਫਲਾਣਾ ਮੈਨੂੰ ਮਿਲ ਨਹੀਂ ਸਕਿਆ, ਮੋਹ ਇੰਨਾ ਸੀ, ਮਰ। ਇਹ ਜਜ਼ਬਾਤ ਮਾਰਦਾ, ਜਜ਼ਬਾਤੀ ਸੁਸਾਈਡ ਕਰਦਾ, ਗੁਲਾਮ ਸੁਸਾਈਡ ਕਰਦਾ। ਸੁਸਾਈਡ ਬੰਦਾ ਨਹੀਂ ਕਰਦਾ, ਕਾਮ ਕਰਾਉਂਦਾ ਜਾਂ ਮੋਹ ਕਰਾਉਂਦਾ ਜਾਂ ਲੋਭ ਕਰਾਉਂਦਾ ਜਾਂ ਈਗੋ ਕਰਾ ਦਿੰਦੀ ਹੈ, ਹੰਕਾਰ। ਲੋਕੀ ਗੱਲਾਂ ਕਰਦੇ ਸੀ, ਲੋਕੀ ਮੈਨੂੰ ਐਂ ਕਹਿੰਦੇ, ਦੁਨੀਆ ਮੈਨੂੰ ਐਂ ਕਹੋ, ਲੋਕੀ ਮੇਰੀ ਬੇਇੱਜ਼ਤੀ ਕਰਨਗੇ, ਮੈਨੂੰ ਐਂ ਕਹਿਣਗੇ, ਇਹ ਸੁਸਾਈਡ ਇਹਦੀ ਹੰਕਾਰ ਨੇ ਕਰਾਈ ਹੈ। ਇਹ ਤੇ ਗੁਲਾਮ ਸੀ, ਜਿਉਂਦਾ ਵੀ ਗੁਲਾਮ ਸੀ, ਗੁਲਾਮ ਅੱਜ ਹੰਕਾਰ ਨੇ ਇਹਨੂੰ ਫਾਹੇ ਲਾ ਦਿੱਤਾ, ਮੋਹ ਨੇ ਇਹਨੂੰ ਫਾਹੇ ਲਾ ਦਿੱਤਾ, ਕਾਮ ਨੇ ਇਹਨੂੰ ਫਾਹੇ ਲਾ ਦਿੱਤਾ। ਇਹ ਜਜ਼ਬਾਤੀ ਬੰਦੇ, ਇਮੋਸ਼ਨ ਸੀ, ਤੇ ਜੇ ਜਜ਼ਬਾਤਾਂ ਤੇ ਕਾਬੂ ਨਾ ਰੱਖਿਆ, ਇਹ ਬੜਾ ਭੈੜਾ ਮਾਰਦੇ ਆ ਬੰਦੇ ਨੂੰ, ਬੜਾ ਭੈੜਾ ਕੁੱਟਦੇ ਆ, ਹਾਵੀ ਹੋ ਜਾਂਦੇ ਤੇ ਸਾਨੂੰ ਪਤਾ ਨਹੀਂ ਲੱਗਦਾ। ਨਿਆਣੇ ਤੁਹਾਡੇ ਨਾਲ ਜਦੋਂ ਖੇਡਦੇ ਨੇ, ਤੁਹਾਨੂੰ ਇਹ ਹੱਥ ਲਾਉਂਦੇ ਨੇ, ਮੂੰਹ ਛੇੜਦੇ ਨੇ, ਉਦੋਂ ਇਹ ਚੀਜ਼ਾਂ ਕੰਮ ਕਰਦੀਆਂ, ਇਹ ਉਦੋਂ ਤੱਕ ਹਾਵੀ ਹੋ ਜਾਂਦਾ। ਜਦੋਂ ਤੱਕ ਨਿਆਣਾ 10 ਸਾਲ ਦਾ 15 ਸਾਲ ਦਾ, ਉਦੋਂ ਤੱਕ ਮੋਹ ਹਾਵੀ ਪਤਾ ਹੀ ਨਹੀਂ ਲੱਗਦਾ। ਕੰਟਰੋਲ ਰੱਖਣਾ ਵੀ ਬੱਚਾ ਮੇਰਾ, ਮੈਂ ਪਾਲ ਰਿਹਾ, ਮੈਂ ਪਿਆਰ ਕਰਦਾ, ਪਰ ਇੱਕ ਦਿਨ ਪਿਆਰ ਕਰਨ ਵਾਲਾ ਹੋਰ ਆ ਜਾਣਾ, ਇੱਕ ਦਿਨ ਇਹਨੂੰ ਮੇਰੀ ਲੋੜ ਨਹੀਂ ਰਹਿਣੀ। ਇਹ ਅੱਜ ਮੈਨੂੰ ਪਿਆਰ ਕਰਦਾ, ਪਰ ਇੱਕ ਦਿਨ ਇਹਨੂੰ ਮੇਰੀ ਲੋੜ ਥੋੜਾ ਰਹਿਣੀ ਹੈ। ਇੱਕ ਟਾਈਮ ਆਉਣਾ, ਇਹਨੇ ਕਹਿਣਾ ਤੂੰ ਮੈਨੂੰ ਦਿਸ ਨਾ, ਤੂੰ ਚੱਲ ਉੱਧਰ, ਅੱਜ ਇਹ ਕਹਿੰਦਾ ਮੈਨੂੰ ਦਿਸ, ਮੈਂ ਸੌ ਨਹੀਂ ਸਕਦਾ ਤੇਰੇ ਪੈਰ। ਇਹ ਦਿਮਾਗ 'ਚ ਰੱਖਣਾ ਪੈਣਾ, ਇਹਨੂੰ ਸਿਨਾਰੀਓ ਨੂੰ ਵੇਖਣਾ ਪੈਣਾ। ਅੱਜ ਇਹ ਮੇਰੇ ਬਿਨਾਂ ਸਾਰ ਨਹੀਂ ਸਕਦਾ, ਇਹਨੇ ਫਿਰ ਮੈਨੂੰ ਕਹਿਣਾ ਰੋਜ਼ ਹੀ ਆ ਜਾਂਦਾ, ਤੂੰ ਸਾਨੂੰ ਤੰਗ ਕਰਦਾ, ਤੂੰ ਸਾਡੇ ਫੁੜਾ ਵਿਚਾਲੇ ਸਾਡੇ ਕਿੱਥੇ ਫਸਿਆ ਫਿਰਦਾ, ਤੂੰ ਚੱਲ। ਇਹ ਸੋਚਣਾ ਪੈਣਾ, ਇਹ ਮੋਹ ਹਾਵੀ ਹੋ ਜਾਣਾ, ਇਹਨੇ ਅੱਖਾਂ ਤੇ ਪੱਟੀ ਬੰਨ ਦੇਣੀ। ਇਹ ਜਦੋਂ ਹੋ ਰਿਹਾ ਹੁੰਦਾ ਇਹਨੂੰ ਉਦੋਂ ਕੰਟਰੋਲ ਕਰੋ, ਜਦੋਂ ਅੱਗ ਲੱਗ ਗਈ ਫਿਰ ਖੂਹ ਪੱਟ ਕੇ ਪਾਣੀ ਨਹੀਂ ਕੱਢਿਆ ਜਾਣਾ, ਪਹਿਲਾਂ ਹੀ ਤਿਆਰੀ ਰੱਖਣੀ ਪੈਣੀ ਹੈ। ਜਦੋਂ ਬੱਚੇ ਨਿੱਕੇ ਨਿੱਕੇ ਹੁੰਦੇ ਨੇ ਉਦੋਂ ਹੀ ਦਿਮਾਗ 'ਚ ਰੱਖਣਾ ਪੈਣਾ ਇਹ ਚੀਜ਼ਾਂ ਨੂੰ, ਵੀ ਇਹ ਸਦਾ ਥੋੜਾ ਮੇਰਾ ਆ, ਪਾਲ ਰਿਹਾ, ਇੱਦਾਂ ਥੋੜਾ ਵੀ ਹੁਣ ਮੈਂ ਹੀ ਮੇਰੇ ਆਲੇ ਦੁਆਲੇ ਫਿਰੀ ਜਾਏਗਾ, ਇਹਨੇ ਕਿਸੇ ਹੋਰ ਦੇ ਆਲੇ ਦੁਆਲੇ ਵੀ ਫਿਰਨਾ, ਇਹਦੀ ਜ਼ਿੰਦਗੀ 'ਚ ਕੋਈ ਦੂਜਾ ਤੀਜਾ ਵੀ ਆਉਣਾ। ਇਹ ਗੱਲਾਂ ਜਿਹੜੀਆਂ ਨੇ, ਜੇ ਅੱਜ ਅਸੀਂ ਨਾ ਸੋਚੀਆਂ, ਇਹ ਸਾਡੇ ਤੇ ਹਾਵੀ ਹੋ ਜਾਣਾ। ਮੋਹ ਹੰਕਾਰ ਹੈ ਜਿਹੜਾ, ਈਗੋ ਹੈ ਜਿਹੜੀ, ਇਹ ਵੀ ਚਾਰ ਬੰਦਿਆਂ ਨੇ, ਹੋਰ ਜੀ ਕਿਵੇਂ ਬਾਬਾ ਜੀ ਠੀਕ ਠਾਕ ਹੋ, ਪੰਜ ਸੱਤ ਬੰਦਿਆਂ ਨੇ ਕਹਿਤਾ, ਈਗੋ ਬਣ ਗਈ ਵੀ ਮੈਂ ਤੇ ਹੈਗਾ, ਉਦੋਂ ਇਹ ਬਣ ਜਾਂਦੀ ਹੈ ਜਦੋਂ ਕਿਸੇ ਨੇ ਕਹਿਤਾ ਕੀ ਬੰਦਾ ਹੈ ਤੂੰ, ਫਿਰ ਗੁੱਸਾ ਚੜ ਜਾਣਾ ਵੀ ਇਹਨੇ ਮੈਨੂੰ ਐਂ ਕਿਉਂ ਕਹਿਤਾ, ਹਾਵੀ ਕਦੋਂ ਹੋ ਜਾਂਦਾ ਇਹਨੂੰ ਉਦੋਂ ਹੀ ਕਾਬੂ ਰੱਖੀਏ, ਗੁਲਾਮ ਨਹੀਂ ਬਣਨਾ, ਅਸੀਂ ਹੰਕਾਰ ਦੇ ਗੁਲਾਮ ਨਹੀਂ ਬਣਨਾ, ਅਸੀਂ ਮੋਹ ਦੇ ਗੁਲਾਮ ਨਹੀਂ ਬਣਨਾ, ਅਸੀਂ ਕਾਮ ਦੇ ਗੁਲਾਮ ਨਹੀਂ ਬਣਨਾ, ਇਹ ਚੀਜ਼ਾਂ ਤੋਂ ਕਾਬੂ ਪਾ ਕੇ ਰੱਖਣਾ। ਪਰ ਸੱਚੇ ਹੈ ਵੀਰੋ, ਆਪਾਂ ਗੱਲ ਕਰਦੇ ਹਾਂ ਇੰਟੈਲੀਜੈਂਸ ਦੀ, ਇੰਟੈਲੀਜੈਂਟ ਹੋਣ ਦੀ, ਜ਼ਿਆਦਾਤਰ ਜਜ਼ਬਾਤਾਂ ਦੀ ਗੱਲ ਹੈ, ਪੰਜਾਬੀ ਜਜ਼ਬਾਤੀ ਜ਼ਿਆਦਾ ਨੇ, ਇਹ ਜਜ਼ਬਾਤੀਆਂ ਨੂੰ ਜ਼ਿਆਦਾ ਲਾਈਕ ਕਰਦੇ ਨੇ, ਜਿਹੜੇ ਇੰਟੈਲੀਜੈਂਟ ਹੋਣ ਦੀ ਗੱਲ ਕਰਨ ਉਹਨਾਂ ਨੂੰ ਕਹਿਣਗੇ ਇਹ ਤੇ ਗੱਲਾਂ ਹੀ ਨਹੀਂ ਚੱਜਦੀਆਂ ਕਰਦੇ ਇਹ ਤੇ, ਕਿਉਂਕਿ ਜਜ਼ਬਾਤੀ ਸੁਣਨੀ ਹੈ, ਜਿਹੜੇ ਕੋਈ ਮਾਂ ਦੀ ਸਾਖੀ ਸੁਣਾਓ ਨਾ, ਕੋਈ ਪਿਆਰ ਦੀ ਸਾਖੀ ਸੁਣਾਓ ਨਾ, ਕਿ ਪਿਆਰ ਚ ਪਏ ਹੋਏ, ਕੋਈ ਹੋਰ ਇਦਾਂ ਦੀ ਸਾਖੀ ਸੁਣਾਓ ਨਾ, ਇਹਨਾਂ ਨੂੰ ਕਹੋ ਇੰਟੈਲੀਜੈਂਟ ਹੋਣਾ, ਕਹਿਣਗੇ ਕੀ ਹੁੰਦਾ ਇਹਨਾਂ ਨੂੰ, ਇਹ ਪਹਿਲੀ ਗੱਲ ਤੇ ਇਹੀ ਨਹੀਂ ਪਤਾ ਵੀ ਜਜ਼ਬਾਤ ਕਿਹਨੂੰ ਕਹਿੰਦੇ, ਇਹਨਾਂ ਨੂੰ ਤਾਂ ਕਈਆਂ ਨੂੰ ਇਹ ਵੀ ਨਹੀਂ ਪਤਾ ਵੀ ਜਜ਼ਬਾਤ ਕੀ ਹੁੰਦੇ ਨੇ। ਸੱਚ ਹੈ ਸਾਡੇ ਪੰਜਾਬੀਆਂ ਨੂੰ ਜਜ਼ਬਾਤੀ ਕਰਕੇ ਲੁੱਟਦੇ ਨੇ ਸਾਡੇ ਪ੍ਰਚਾਰਕ, ਉਹਨਾਂ ਉਦਾਂ ਦੀ ਉਦਾਂ ਦੇ ਜਜ਼ਬਾਤਾਂ ਨੂੰ ਛੇੜਦੇ ਨੇ, ਇਹਨਾਂ ਦੇ ਜਜ਼ਬਾਤਾਂ ਨੂੰ ਟੁੰਬਦੇ ਨੇ, ਇਹ ਫਿਰ ਜਜ਼ਬਾਤੀ ਹੋ ਕੇ ਆਹ ਇਹ ਫਿਰ ਉਦਾਂ ਦੇ ਫੈਸਲੇ ਲੈਂਦੇ। ਠੀਕ ਹੈ ਕਿ ਨਹੀਂ, ਕਿਸਾਨਾਂ ਦਾ ਧਰਨਾ ਲੱਗਾ ਆਪਾਂ ਅੱਜ ਤੱਕ ਨਾਲ, ਪਰ ਜਿਹੜੇ ਵੱਡੀਆਂ ਵੱਡੀਆਂ ਸਟੇਟਮੈਂਟਾਂ ਦਿੰਦੇ ਨੇ ਹੁਣ ਲੱਭਦੇ ਨੇ, ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੜ ਕੇ ਘਰੇ ਘਰਾੜੇ ਮਾਰਦੇ ਨੇ, ਸਾਲ ਹੋ ਗਿਆ ਮੁੜ ਕੇ ਗਏ ਹੀ ਨਹੀਂ ਇੱਕ ਵੀ ਸਟੇਟਮੈਂਟ ਦੇ, ਆਪਾਂ ਉਦੋਂ ਵੀ ਉੱਥੇ ਹੀ ਸੀ, ਆਪਾਂ ਅੱਜ ਵੀ ਉੱਥੇ ਹੀ, ਆਪਾਂ ਉਦੋਂ ਵੀ ਨਾਲ ਖੜੇ ਸੀ, ਆਪਾਂ ਅੱਜ ਵੀ ਨਾਲ ਖੜੇ, ਪਰ ਓਨਾ ਹੀ ਜਿੰਨਾ ਸਹੀ ਹੋਵੇ। ਐ ਨਹੀਂ ਵੱਧ ਕੇ ਵੀ ਵੱਡੀ ਸਾਰੀ ਗੱਲ ਕਰੋ, ਬਿਪਤਾ ਕਿਸਾਨਾਂ ਨੂੰ ਪਾਓ, ਆਪ ਕਰ ਨੂੰ ਆਜੋ, ਸਟੇਟਮੈਂਟ ਦਿਓ ਦਿੱਲੀ ਏ ਤੇਰੀ ਐ ਦੀ ਤੇਰੀ ਐ ਤੇਰੀ ਐ ਕਹਿ ਕੇ ਆਪ ਘਰ ਨੂੰ ਆਜੋ, ਮੁੜ ਕੇ ਬਿਪਤਾ ਕਿਸਾਨਾਂ ਨੂੰ ਪਾਓ। ਜਜ਼ਬਾਤੀ ਨਹੀਂ ਹੋਣਾ, ਦਿਮਾਗੀ ਹੋ ਕੇ ਚੱਲਣਾ, ਇੰਟੈਲੀਜੈਂਟ ਬਣ ਕੇ ਰਹਿਣਾ। ਠੀਕ ਹੈ ਕਿ ਨਹੀਂ, ਹੁਣ ਲੋਕ ਜਜ਼ਬਾਤੀ ਹੋ ਕੇ ਜੀਂਦੇ ਆ ਤੇ ਗੁਲਾਮੀ ਦਾ ਜੀਵਨ ਨਹੀਂ ਜੀਣਾ। ਹੁਣ ਆਪਾਂ ਕਹੀਏ ਮੈਂ ਗੁਲਾਮੀ ਨਹੀਂ ਕਰ ਸਕਦਾ ਤੇ ਕਾਮ ਦੀ ਤੇ ਕਰਦਾ, ਹੋਰ ਤੂੰ ਕੀ ਨਹੀਂ ਕਰ ਸਕਦਾ, ਵੱਡਾ ਤੂੰ ਵੱਡਾ ਬਣਿਆ ਫਿਰਦਾ ਜੀਵਨ ਮੁਕਤ, ਮੈਂ ਨਹੀਂ ਜੀ ਗੁਲਾਮੀ ਕਰ ਸਕਦਾ ਤੇ ਮੋਹ ਦੀ ਗੁਲਾਮੀ ਨਹੀਂ ਕਰਦਾ, ਮੈਂ ਗੁਲਾਮੀ ਨਹੀਂ ਕਰ ਸਕਦਾ, ਗੁੱਸਾ ਤੇ ਤੇਰੇ ਸਿਰ ਤੇ ਮਿੰਟ ਚ ਹਾਵੀ ਹੋ ਜਾਂਦਾ, ਗੁਲਾਮੀ ਕਿਉਂ ਨਹੀਂ, ਮੈਂ ਗੁਲਾਮੀ ਨਹੀਂ ਕਰ ਸਕਦਾ, ਮਾੜਾ ਜਿਹਾ ਤੈਨੂੰ ਕੋਈ ਬੋਲੇ ਸਹੀ ਗੜ ਪੈ ਜਾਣਾ। ਮਤਲਬ ਗੁਲਾਮੀ ਅਸੀਂ ਕਰਦੇ ਹਾਂ, ਅਸੀਂ ਗੁਲਾਮ ਬਿਰਤੀ ਦੇ ਹਾਂ, ਖੁਦ ਮੁਖਤਿਆਰੀ ਹੈ ਆਪਣੇ ਆਪ ਤੇ ਕਾਬੂ, ਆਪਣੇ ਆਪ ਦੇ ਮਾਲਕ ਖੁਦ ਮਾਲਕ, ਜਜ਼ਬਾਤੀ ਨਹੀਂ, ਆਪਣੇ ਜਜ਼ਬਾਤਾਂ ਤੇ ਸਾਡਾ ਕਾਬੂ ਹੈ, ਇੱਥੇ ਰੱਖਣਾ ਪੈਣਾ, ਇਹ ਰੱਖਣਾ ਪੈਣਾ, ਖੁਦ ਮੁਖਤਿਆਰੀ ਦੀ ਜ਼ਿੰਦਗੀ ਜਿਉਣੀ ਹੈ, ਜਜ਼ਬਾਤੀ ਹੋ ਕੇ ਜ਼ਿੰਦਗੀ ਨਹੀਂ ਜਿਉਣਾ, ਗੁਲਾਮ ਹੋ ਕੇ ਨਹੀਂ ਜਿਉਣਾ, ਆਜ਼ਾਦ ਹੋ ਕੇ, ਇਹਨਾਂ ਦੇ ਕਾਬੂ, ਇਹਨਾਂ ਨੂੰ ਸਿਰ ਤੇ ਹਾਵੀ ਨਹੀਂ ਹੋਣ ਦੇਣਾ, ਇਹਨਾਂ ਤੇ ਕੰਟਰੋਲ ਰੱਖਣਾ। ਪਰ ਸੱਚ ਇਹ ਹੈ, ਸੱਚਾਈ ਇਹ ਹੈ,
ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਗਾਂ, ਮਨ ਦੀਆਂ ਵਾਗਾਂ, ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਗਾਂ, ਮਨ ਦੀਆਂ ਵਾਗਾਂ,
ਜਿੱਧਰ ਨੂੰ ਮੋੜੋ ਮੁੜ ਜਾਂਦਾ। ਮਨ ਦੀਆਂ ਵਾਗਾਂ ਨੂੰ ਮੋੜਨਾ, ਇਹਨੂੰ ਕਾਬੂ ਰੱਖਣਾ ਵਿਰਲਿਆਂ ਦੇ ਵੱਸ ਚ ਹੈ, ਬਹੁਤੇ ਇਹਦੇ ਕੰਟਰੋਲ ਚ ਹੋ ਕੇ ਚੱਲਦੇ। ਆਓ, ਸਵਾ ਨੌ ਤਕਰੀਬਨ ਹੋ ਗਏ ਆ ਤੇ ਆਪਾਂ ਹੁਣ ਸਮਾਪਤੀ ਕਰੀਏ, ਸਾਢੇ ਨੌ ਹੀ ਹੋ ਚੱਲੇ ਆ, ਤਾਂ ਕਰਕੇ ਤੇ ਸਾਰੇ ਜਿਹੜੇ ਵੀਰ ਕੱਲ ਆਉਣ ਵਾਲੇ ਆ ਸ਼ਨੀਵਾਰ ਦੀਵਾਨ ਵਿੱਚ ਹਾਜ਼ਰੀ ਭਰ ਸਕਦੇ ਆ ਜਿਨ੍ਹਾਂ ਨੇ ਆਉਣਾ, ਬਾਕੀ ਐਤਵਾਰ ਤੇ ਹੈ ਹੀ ਇਹ ਦਿਨ ਦਾ ਦੀਵਾਨ ਹੁੰਦਾ, ਸ਼ਨੀਵਾਰ ਨੂੰ ਜਿਹੜੇ ਆਉਣ ਵਾਲੇ ਮਿਲਣ ਵਾਲੇ ਹੁੰਦੇ ਆ 5 ਵਜੇ 4 ਵਜੇ ਆ ਜਾਣ ਚੰਗਾ ਹੁੰਦਾ, ਵੇਲੇ ਨਾਲ 2-2 ਮਿੰਟ ਮਿਲਿਆ ਜਾਂਦਾ। ਸਭ ਦਾ ਧੰਨਵਾਦ, ਹੁਣ ਗੱਜ ਕੇ ਆਪਾਂ ਸਮਾਪਤੀ ਕਰ ਦਿੰਦੇ ਹਾਂ, ਅਰਦਾਸ ਜੁੜ ਕੇ ਬਾਅਦ ਵਿੱਚ ਹੁਕਮਨਾਮਾ ਸੁਣੋ ਤੇ ਸਾਰਿਆਂ ਦਾ ਬੜਾ ਬੜਾ ਧੰਨਵਾਦ ਹੈ ਜਿਹੜੇ ਘਰਾਂ ਚ ਬਹਿ ਕੇ ਵੀ ਲਾਹਾ ਲੈਂਦੇ ਆ। ਬਸ ਲਾਹਾ ਹੀ ਲੈਣਾ ਚਾਹੀਦਾ, ਸਮਝਣਾ ਚਾਹੀਦਾ, ਕੁਛ ਨਾ ਕੁਛ ਪੱਲੇ ਬੰਨਣਾ ਚਾਹੀਦਾ ਤੇ ਯਤਨ ਕਰਨਾ ਚਾਹੀਦਾ ਉਹਨੂੰ ਕਮਾ ਲਿਆ ਜਾਵੇ, ਉਨਾ ਹੀ ਸਾਡਾ ਜਿੰਨਾ ਅਸੀਂ ਕਮਾ ਲੈਂਦੇ। ਬਾਕੀ ਤੇ ਲੰਘ ਗਿਆ, ਆਇਆ ਸੁਣਿਆ, ਗੱਲਾਂ ਜਿਹੜੀਆਂ ਨੇ ਹਵਾ ਹੋ ਗਈ, ਪਰ ਜਿਹਨੂੰ ਕਮਾ ਲਿਆ, ਜਿਹਨੂੰ ਸਾਂਭ ਲਿਆ, ਉਹ ਸਾਡਾ ਹਿਰਦੇ ਚ ਵਸਾ ਲਿਆ, ਜਿਹੜੀ ਗੱਲ ਨੂੰ ਅੰਦਰ ਵਸਾ ਲਿਆ, ਦਿਮਾਗ ਚ ਬਿਠਾ ਲਿਆ, ਉਹੀ ਸਾਡੀ ਹੈ। ਬਾਕੀ ਜਿਹੜੀਆਂ ਲੰਘੀਆਂ ਤੇ ਹਵਾ ਹੋ ਗਈਆਂ, ਲੰਘ ਗਿਆ ਲੰਘ ਗਿਆ, ਬਸ ਜਿੰਨਾ ਕੁ ਪੱਲੇ ਬੰਨ ਸਕਦੇ ਆ ਬੰਦੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਤੇਰੀ ਮਾਏ, ਸਤਿਗੁਰੂ ਤੇ ਪਾਇਆ ਪਰਿਵਾਰ ਕਰੀਆਂ ਸ਼ਬਦ ਗਾ ਬਣਿਆ ਆਈਆਂ, ਹੈਰਾਨ ਅਨੰਦ ਹੋਆ ਸਤਿਗੁਰੂ ਤੇ ਪਾਇਆ,
ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾ ਸਹਿਗੁਣ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੂ ਖਜਾਇ ਤੇਗ ਬਹਾਦਰ ਸਿਮਰਿਆ ਕਰਨਾਉ ਨਿਤਿਆ ਗੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਕੁੱਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਲਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀ ਸਿਰ ਤੇ ਮਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵੇ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਗੁਰਦੁਆਰਾ ਪਰਮੇਸ਼ਰ ਦੁਆਰ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਦੇ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਇੱਥੇ ਗੁਰਮਤ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮਿਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਧੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਜੀ ਰਾਗ ਨਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਸਨੰਦ ਮਹੇਸ਼ ਸਮਨਾ ਸੇਖ ਨਾਗ ਤੇਰੂ ਮਰਨ ਨਾ ਜਨਾ ਸੰਤ ਸਨੰਦ ਮਹੇਸ਼ ਸਮਨਾ ਸੇਖ ਨਾਗ ਤੇਰੂ ਮਰਨ ਨਾ ਜਨਾ ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਬਲਾ ਨਹੀਂ ਜਾਣਾ ਕਹਿ ਕਬੀ ਸੋ ਪਰ ਮੈਂ ਨਾਹੀ ਪਗ ਲਗ ਰਾਮ ਰਹੇ ਸਰਨਾਹੀ ਕਹਿ ਕਬੀ ਸੋ ਪਰ ਮੈਂ ਨਾਹੀ पग लग राम रहे शरनाही।
वाहे जी का खालसा।